ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗਗਨ ਨਗਰ ਇੱਕ ਬੂੰਦ ਨਾ ਵਰਖੈ, ਨਾਦ ਕਹਾਂ ਜੋ ਸਮਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਹ ਜੀ ਨਿਵਾਸ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਗੁਰਮੁਖ ਰੂਹਾਂ, ਆਪਣੀ ਮੁੱਕਦੀ ਹੋਈ ਜ਼ਿੰਦਗੀ ਦੇ ਸਵਾਸ ਵਾਹਿਗੁਰੂ ਦੀ ਯਾਦ ਵਿੱਚ, ਵਾਹਿਗੁਰੂ ਦੇ ਚਿੰਤਨ ਵਿੱਚ ਬਤੀਤ ਕਰਨ ਵਾਸਤੇ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਅੰਮ੍ਰਿਤ ਵੇਲਾ ਹੈ, ਬੜੇ ਟਿਕਾ ਦਾ ਸਮਾਂ ਹੁੰਦਾ ਅੰਮ੍ਰਿਤ ਵੇਲਾ, ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਢੁਕਵਾਂ ਸਮਾਂ ਹੈ ਅੱਠਾਂ ਪਹਿਰਾਂ ਵਿੱਚ। ਸੋ ਜੋ ਲੜੀਵਾਰ ਕਥਾ ਆਸਾ ਰਾਗ ਵਿੱਚ ਚੱਲ ਰਹੀ ਹੈ, ਆਸਾ ਰਾਗ ਦੀ ਭਗਤ ਬਾਣੀ ਦੇ ਸ਼ਬਦ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ, ਸੁਣੋ ਜੀ।
ਆਸਾ
ਇਹ ਰਾਗ ਹੈ, ਉਹਦੀ ਸੂਚਨਾ ਦਿੱਤੀ ਹੈ ਕਿ ਇਹ ਸ਼ਬਦ ਆਸਾ ਰਾਗ ਵਿੱਚ ਹੈ। ਇਸ ਦੀ ਉਚਾਰਨ ਕਰਨ ਦਾ ਜੋ ਕਾਰਨ ਹੈ, ਇਹਦੀ ਉਥਾਨ ਕਹਿ ਸ਼ਬਦ ਦੀ, ਇੱਕ ਬਹੁਤ ਹੀ ਵਿਚਾਰਵਾਨ ਯੋਗੀ ਸੀ, ਭਗਤ ਕਬੀਰ ਸਾਹਿਬ ਜੀ ਦਾ ਸਤਸੰਗੀ ਸੀ। ਅਸਲ ਵਿੱਚ ਉਸ ਯੋਗੀ ਦੇ ਕੋਲੋਂ ਭਗਤ ਜੀ ਨੇ ਯੋਗਾ ਅਭਿਆਸ ਸਿੱਖਿਆ ਸੀ, ਪਰ ਉਹ ਯੋਗੀ ਕਬੀਰ ਸਾਹਿਬ ਜੀ ਦਾ ਬੜਾ ਆਦਰ ਕਰਦਾ ਸੀ, ਬੜੀ ਭਾਵਨਾ ਰੱਖਦਾ ਸੀ ਕਿ ਇੱਕ ਮਹਾਂਪੁਰਖ ਹੈ ਕਰਨੀ ਕਮਾਈ ਵਾਲਾ, ਅਤੇ ਇਸ ਕਰਕੇ ਉਹ ਵੀ ਕਹਿੰਦਾ ਸੀ ਵੀ ਮੈਨੂੰ ਇੱਕ ਮਹਾਂਪੁਰਖ ਦਾ ਮਿਲਾਪ ਹੋਇਆ। ਯੋਗਾ ਅਭਿਆਸ ਤਾਂ ਭਾਵੇਂ ਵੀ ਕਬੀਰ ਸਾਹਿਬ ਮੇਰੇ ਕੋਲੋਂ ਸਿੱਖਦੇ ਹੈ, ਪਰ ਇਹ ਕਰਨੀ ਕਮਾਈ ਵਾਲੇ ਉੱਚੇ ਜੀਵਨ ਵਾਲੇ ਮੁਕਤ ਪੁਰਖ ਹਨ, ਇਸ ਕਰਕੇ ਭਗਤ ਜੀ ਦਾ ਬਹੁਤਾ ਮਿਲਾਪੀ ਸੀ। ਸਮਾਂ ਪਾ ਕੇ ਆਪਣੀ ਪ੍ਰਾਰਬਧ ਪੂਰੀ ਹੋਈ, ਉਹ ਅਚਨਚੇਤ ਚੜ੍ਹਾਈ ਕਰ ਗਏ। ਉਹਦੇ ਦੇਹ ਤਿਆਗਣ ਤੋਂ ਉਹਦੇ ਚੇਲਿਆਂ ਨੇ ਕਬੀਰ ਸਾਹਿਬ ਨੂੰ ਆ ਕੇ ਖਬਰ ਕੀਤੀ, ਮਹਾਰਾਜ ਤੁਹਾਡਾ ਮਿੱਤਰ, ਤੁਹਾਡੇ ਮਿਲਣ ਵਾਲਾ ਮਹਾਂਪੁਰਸ਼ ਉਹ ਸਾਡਾ ਗੁਰੂ ਚੜ੍ਹਾਈ ਕਰ ਗਿਆ ਹੈ। ਤਾਂ ਫਿਰ ਕਬੀਰ ਸਾਹਿਬ ਜੀ ਉਸ ਦੇ ਟਿਕਾਣੇ 'ਤੇ ਪਹੁੰਚੇ, ਬੈਰਾਗਮਈ ਉਪਦੇਸ਼ ਦੇਣ ਵਾਸਤੇ, ਕਿਉਂਕਿ ਉਹ ਇਸ ਤਰ੍ਹਾਂ ਦਾ ਮਾਹੌਲ ਸੀ। ਦੋ ਸ਼ਬਦ ਉਚਾਰਨ ਕੀਤੇ, ਇੱਕ ਤਾਂ ਗੌੜੀ ਰਾਗ ਦੇ ਵਿੱਚ ਆਇਆ, ਜਹਿ ਕੁਛ ਆਹ ਤਹਾਂ ਕਿਛ ਨਾਹੀਂ, ਪੰਚ ਤੱਤ ਤਹਿ ਨਾਹੀਂ। ਇੱਕ ਤਾਂ ਇਹ ਸ਼ਬਦ, ਇੱਕ ਜਿਹੜੇ ਸ਼ਬਦ ਦੀ ਹੁਣ ਕਥਾ ਹੋਣ ਲੱਗੀ ਹੈ, ਇਹ ਦੋ ਸ਼ਬਦ ਉਸੇ ਯੋਗੀ ਦੇ ਪ੍ਰਥਾ ਹੈ। ਤੋ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸੁਣੋ ਜੀ।
ਗਗਨ ਨਗਰ ਇੱਕ ਬੂੰਦ ਨਾ ਵਰਖੈ,
ਸ਼ਬਦ ਭਾਵੇਂ ਇੱਥੋਂ ਹੀ ਸ਼ੁਰੂ ਹੁੰਦਾ ਹੈ, ਤੇ ਪਰ ਜਿਹੜੇ ਅਰਥ ਨੇ ਉਹ ਇੱਥੋਂ ਟੁਕਵੇਂ ਨਹੀਂ ਸ਼ੁਰੂ ਹੁੰਦੇ, ਰਹਾਵਲੀ ਤੁਕ ਤੋਂ ਸ਼ੁਰੂ ਹੋਣਗੇ। ਇਸ ਕਰਕੇ ਰਹਾਵਲੀ ਤੁਕ ਪਹਿਲਾਂ ਬੋਲੋ ਜੀ। ਬਾਬਾ ਬੋਲਤੇ ਤੇ,
ਬਾਬਾ ਬੋਲਤੇ ਤੇ ਕਹਾ ਗਏ,
ਕਿਉਂਕਿ ਅਰਥ ਇੱਥੋਂ ਹੀ ਜੁੜਦਾ ਹੈ। ਕਬੀਰ ਸਾਹਿਬ ਜਦੋਂ ਉਹਦੀ ਲਾਸ਼ ਦੇ ਕੋਲ ਗਏ, ਯਾਨੀ ਮ੍ਰਿਤਕ ਸਰੀਰ ਕੋਲ ਪਹੁੰਚੇ, ਬਾਬਾ ਸ਼ਬਦ ਹੈ ਜਿਹੜਾ, ਇਹ ਫਾਰਸੀ ਦਾ ਬਜ਼ੁਰਗੀ ਦਾ ਵਾਚਕ ਹੈ, ਸਤਿਕਾਰ ਨਾਲ ਆਪ ਤੋਂ ਵੱਡੇ ਨੂੰ ਬਾਬਾ ਕਹੀਦਾ, ਬਾਬਾ ਭਾਈ ਦਾ ਵਾਚਕ ਸ਼ਬਦ ਵੀ ਹੈ। ਇਸ ਕਰਕੇ ਬਾਬਾ ਬਜ਼ੁਰਗ ਹੈ ਜੋਗੀ, ਬਾਬਾ ਬੋਲਤੇ ਤੇ ਕਹਾਂ ਗਏ, ਜੋ ਤੁਸੀਂ ਅੱਗੇ ਬਹੁਤ ਪਿਆਰ ਦੇ ਵਚਨ ਬੋਲਦੇ ਹੁੰਦੇ ਸੀ, ਆਓ ਜੀ ਸੰਤ ਜੀ ਬੈਠੋ ਜੀ, ਇਹ ਪਿਆਰ ਦੇ ਵਚਨ ਤੁਸੀਂ ਬੋਲਦੇ ਹੁੰਦੇ ਸੀ, ਤੇ ਆਓ ਪਰਮਹੰਸੀ ਆਦਿ ਵਚਨ ਬੋਲਦੇ ਹੁੰਦੇ ਸੀ, ਤੇ ਹੁਣ ਤੁਸੀਂ ਕਹਾਂ ਕਿੱਥੇ ਚਲੇ ਗਏ ਤੁਸੀਂ। ਇਹ ਵਿਰਾਗਮਈ ਸ਼ਬਦ ਨੇ, ਜਿਵੇਂ ਸੰਬੰਧੀ ਕਹਿੰਦੇ ਕਿੱਥੇ ਚਲਿਆ ਗਿਆ ਤੂੰ ਫਲਾਣਿਆ, ਕੀ ਹੋ ਗਿਆ ਤੂੰ ਸਾਨੂੰ ਛੱਡ ਕੇ ਚਲਿਆ ਗਿਆ। ਇਉਂ ਫਿਰ, ਕਿਉਂਕਿ ਇਹਦੇ ਦੁਆਰਾ ਬ੍ਰਹਮ ਗਿਆਨ ਦਾ ਉਪਦੇਸ਼ ਦੇਣਾ, ਪਹਿਲਾਂ ਬਾਜ ਜਿਹੜਾ ਹੈ ਉਹਦੇ ਅਨੁਸਾਰ ਕਹਿਣ ਲੱਗੇ ਤੁਸੀਂ ਕਿੱਥੇ ਚਲੇ ਗਏ ਹੋ?
ਦੇਹੀ ਕੇ ਸੰਗ ਰਹਤੇ,
ਤੇ ਕਹਿਣ ਲੱਗੇ ਜੀਵ ਆਤਮਾ ਜਿਹੜਾ ਤੁਹਾਡਾ ਵਿੱਚੋਂ ਨਿਕਲ ਗਿਆ ਹੈ, ਇਹ ਦੇਹ ਦੇ ਨਾਲ ਰਹਿੰਦਾ ਹੁੰਦਾ ਸੀ ਤੇ ਹੁਣ ਸਮਝ ਨਹੀਂ ਆਉਂਦੀ ਵੀ ਕਿੱਧਰ ਚਲਾ ਗਿਆ। ਇਹ ਸਭ ਦਾ ਹੀ ਜਾਣਾ। ਅੱਜ ਜਿਹੜਾ ਆਪਣੀ ਦੇਹ ਦੇ ਵਿੱਚ ਜੀਵ ਆਤਮਾ, ਇੱਕ ਦਿਨ ਜਾਣਾ ਹੈ ਇਸ ਨੇ। ਇਹ ਤਾਂ ਜੈਸੇ ਰਹਿਣ ਪਰ ਹੁਣੇ ਉੱਠ ਚੱਲ ਸੈਂ ਪ੍ਰਭਾਤ, ਇਹ ਤਾਂ ਐਸਾ ਹੀ ਹੈ ਸੰਸਾਰ। ਹੁਣ ਇਹਦੇ ਸ਼ਬਦ ਸ਼ੁਰੂ ਤੋਂ ਜਿੱਥੇ ਹੁੰਦਾ ਹੈ ਪਹਿਲਾਂ ਇਹਦਾ ਯੋਗ ਮਤ ਅਨੁਸਾਰ ਕਥਨ ਕਰਨਗੇ ਤੇ ਫਿਰ ਗੁਰਮਤ ਅਨੁਸਾਰ ਜਿਹੜੀ ਵਿਚਾਰ ਅਗਲੇ ਅਰਥ ਵਿੱਚ ਹੋਏਗੀ। ਤੇ ਅੱਗੇ ਉਚਾਰਨ ਕੀਤਾ ਕਬੀਰ ਸਾਹਿਬ ਜੀ, ਕਹਿਣ ਲੱਗੇ
ਗਗਨ ਨਗਰ ਇੱਕ ਬੂੰਦ ਨਾ ਵਰਖੈ।
ਹੇ ਜੋਗੀ, ਜੋ ਪਹਿਲਾਂ ਕਹਿੰਦਾ ਸੀ ਤੂੰ ਗਗਨ ਨਾਮ ਦਸਮ ਦੁਆਰ ਦਾ, ਵੀ ਮੇਰੇ ਦਸਮ ਦੁਆਰ ਗਗਨ ਕੀ ਹੈ ਦਸਮ ਦੁਆਰ ਦੇ, ਉਹ ਵੀ ਇੱਕ ਨਗਰੀ ਦੀ ਨਹੀਂ ਆਈ ਹੈ ਜਿਹੜਾ ਦਸਮ ਦੁਆਰ ਹੈ, ਤੇ ਉਹਦੇ ਨਗਰ ਵਿੱਚੋਂ ਅੰਮ੍ਰਿਤ ਦੀਆਂ ਧਾਰਾਂ ਵਗਦੀਆਂ ਹਨ, ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਜਾਂ ਫਿਰ ਯੋਗਾਨੰਦ ਦੀਆਂ ਧਾਰਾਂ ਵਗਦੀਆਂ ਹਨ। ਤੂੰ ਐਂ ਕਹਿੰਦਾ ਸੀ ਵੀ ਜਦੋਂ ਮੈਂ ਪ੍ਰਾਣ ਦਸਮ ਦੁਆਰ ਚੜ੍ਹਾ ਲੈਣਾ, ਤੇ ਹੁਣ ਇੱਕ ਬੂੰਦ ਨਾ ਵਰਖ ਹੈ, ਇੱਕ ਬੂੰਦ ਕਣੀ ਮਾਤਰ ਵੀ ਨਹੀਂ ਵਰਖਦੀ ਹੈ, ਤੋ ਇਸ ਕਰਕੇ ਇਹ ਐਸੀ ਤੇਰੀ ਦੇਹ ਦੀ ਹਾਲਤ ਹੋ ਗਈ ਹੈ।
ਨਾਦ ਕਹਾ ਜੋ ਸਮਾਨਾ,
ਤੇ ਨਾਦ ਜਿਹੜਾ ਬਾਜਿਆਂ ਦਾ ਨਾਮ ਹੈ, ਜਿਹੜੇ ਤੂੰ ਕਹਿੰਦਾ ਸੀ ਦਸਮ ਦੁਆਰ ਦੇ ਵਿੱਚ ਪੰਜ ਪ੍ਰਕਾਰ ਦੇ ਨਾਦ ਜਿਹੜੇ ਸ਼ਬਦ ਸੁਣਦੇ ਹੈ, ਪੰਜ ਸ਼ਬਦ ਤਿਤ ਘਰ ਸੁਭਾਗੇ, ਇਹਦੇ ਪੰਜ ਸ਼ਬਦ ਨ ਤਤ ਅੰਤੀ ਬਿਤ ਚਰਮ ਕਾ ਘਨ ਘਨ ਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿ ਸਵਾਦ ਸੁਖਰ ਪਹਿਚਾਨ। ਇਹ ਪੰਜ ਪ੍ਰਕਾਰ ਦੇ ਬਾਹਰ ਦੇ ਜਿਵੇਂ ਸੰਖ ਘੜਿਆਲ ਕੈਂਸੀਆਂ ਆਦਿ ਦੇ ਵੱਜਦੇ, ਇਹੋ ਦੀਆਂ ਆਵਾਜ਼ਾਂ ਦਸਮ ਦੁਆਰ ਦੇ ਵਿੱਚ ਸੁਣਦੀਆਂ ਨੇ, ਤੂੰ ਦੱਸਦਾ ਹੁੰਦਾ ਸੀ। ਹੁਣ ਨਾਦ ਕਹਾਂ ਜੋ ਸਮਾਨ, ਉਹ ਹੁਣ ਕਹਾਂ ਕਿੱਥੇ ਸਮਾਨਾ ਸਮਾ ਗਿਆ, ਹੁਣ ਕਿਹੜੇ ਆਨੰਦ ਸ਼ਬਦ ਵੱਜਣੇ ਸੀ, ਜੀਵਾਤਮਾ ਹੀ ਨਹੀਂ ਰਿਹਾ ਜਦੋਂ।
ਪਾਰ ਬ੍ਰਹਮ ਪਰਮੇਸ਼ੁਰ ਮਾਧੋ,
ਹੇ ਜੋਗੀ, ਜਦੋਂ ਕਹਿੰਦਾ ਹੁੰਦਾ ਸੀ ਕਿ ਮੈਨੂੰ ਪਾਰ ਬ੍ਰਹਮ, ਪਾਰ ਬ੍ਰਹਮ ਦਾ ਅਰਥ ਹੈ ਪਾਰ ਤੋਂ ਭਾਵ ਹੈ ਪਾਪਾਂ ਪੁੰਨਾਂ ਤੋਂ ਪਾਰ ਪਰੇ, ਬ੍ਰਹਮ ਦਾ ਅਰਥ ਹੈ ਵਿਆਪਕ, ਐਸਾ ਜੋੜੋ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ। ਮਾਧੋ ਨਾਮ ਹੈ ਮਾਇਆ ਦਾ ਪਤੀ, ਪਰਮੇਸ਼ੁਰ ਦਾ ਮਤਲਬ ਪਰਮ ਈਸ਼ਵਰ ਅਕਾਲ ਪੁਰਖ ਵਾਹਿਗੁਰੂ, ਵੀ ਤੂੰ ਕਹਿੰਦਾ ਹੁੰਦਾ ਸੀ ਵੀ ਮੈਨੂੰ ਦਿਸਦਾ, ਤੇ ਇਸ ਕਰਕੇ ਉਹ ਹੁਣ ਕਿੱਥੇ ਗਈਆਂ ਤੇਰੀਆਂ ਇਹ ਵਿਚਾਰਾਂ।
ਪਰਮ ਹੰਸ ਲੇ ਸਧਾਨਾ,
ਜੋ ਆਪਣੇ ਆਪ ਨੂੰ ਤੂੰ ਪਰਮ ਹੰਸ ਤਤਵੇਤਾ ਸਮਝਦਾ ਸੀ, ਹੰਸ ਤਾਂ ਇੱਕ ਪੰਛੀ ਦਾ ਨਾਮ ਹੈ, ਪਰਮ ਹੰਸ ਜਿਹੜਾ ਇਹਨਾਂ ਹੰਸਾਂ ਤੋਂ ਤਤਵੇਤਾ ਮਹਾਂਪੁਰਸ਼, ਉਹ ਵੱਡਾ ਅੰਸ ਹੈ, ਪਰਮ ਨਾਮ ਹੀ ਵੱਡੇ ਦਾ ਹੁੰਦਾ, ਬ੍ਰਹਮੇਤੇ ਦੀ ਬਾਤ ਹੈ। ਸੋ ਇਸ ਕਰਕੇ ਜੋ ਤੂੰ ਆਪਣੇ ਆਪ ਨੂੰ ਪਰਮ ਹੰਸ ਬ੍ਰਹਮ ਗਿਆਨੀ ਸਮਝਣ ਵਾਲਾ ਸੀ ਯੋਗੀ, ਜੋ ਕਹਿੰਦਾ ਸੀ ਵੀ ਪਾਰ ਬ੍ਰਹਮ ਪਰਮੇਸ਼ੁਰ ਮਾਧੋ, ਕਿ ਮਾਧੋ ਮਾਇਆ ਦਾ ਪਤੀ ਪਰਮੇਸ਼ੁਰ ਪਰਮ ਈਸ਼ਵਰ ਜੋ ਵੱਡਾ ਈਸ਼ਵਰ ਹੈ, ਪਾਰ ਬ੍ਰਹਮ ਅਕਾਲ ਪੁਰਖ ਮੈਨੂੰ ਦਿਸਦਾ ਹੈ, ਸਖਿਆਤਾਕਾਰ ਹੋ ਗਈ ਹੈ। ਜਿਹੜਾ ਜੀਵ ਆਤਮਾ ਗਿਆਨ ਦੀਆਂ ਗੱਲਾਂ ਕਰਦਾ ਸੀ, ਕਥਨ ਕਰਦਾ ਸੀ, ਉਹ ਹੁਣ ਕਿੱਧਰ ਸਿਧਾਨਾ ਕਿੱਧਰ ਚਲਿਆ ਗਿਆ, ਪਰਮਹੰਸ ਲੇ ਸਿਧਾਨਾ, ਉਹ ਕਿੱਧਰ ਲੈ ਕੇ ਸਿਧਾਨਾ ਚਲਾ ਗਿਆ, ਭਾਵ ਦੇਹ ਦੇ ਵਿੱਚ ਤਾਂ ਹੁਣ ਹੈ ਨਹੀਂ ਉਹ। ਇਹ ਵਿਰਾਗਮਈ ਗੱਲਾਂ ਕਰਦੇ ਨੇ ਕਬੀਰ ਸਾਹਿਬ ਉਹਦੀ ਲਾਸ਼ ਦੇ ਕੋਲ, ਮ੍ਰਿਤਕ ਦੇਹ ਕੋਲ ਬੈਠੇ। ਅੱਗੇ ਦੱਸਦੇ ਨੇ
ਬਾਬਾ ਬੋਲਤੇ ਤੇ ਕਹਾ ਗਏ,
ਤੇ ਇਹ ਜਿਹੜਾ ਪਹਿਲਾ ਤੱਤਾ ਹੈ ਇੱਥੇ ਥੋੜੀ ਜਿਹੀ ਜਮਕ ਹੈ, ਜਾਂ ਤੇ ਇਕੱਠੇ ਨਾ ਬਣ ਜਾਵੇ, ਬਾਬਾ ਬੋਲ ਤੇ ਕਹਾਂਗੇ, ਅਗਲਾ ਤੇ ਜਿਹੜਾ ਉਹਨੂੰ ਇਸ ਤਰੀਕੇ ਨਾਲ ਬੋਲਣਾ। ਹੇ ਬਜ਼ੁਰਗ ਜੋਗੀ, ਬਾਬੇ ਦਾ ਅਰਥੀ ਹੈ ਬਾਬਾ, ਹੇ ਬਜ਼ੁਰਗ ਜੋਗੀ ਤੁਸੀਂ ਅੱਗੇ ਆਓ ਪਿਆਰੇ ਜੀ, ਆਓ ਪਰਮਹੰਸ ਜੀ, ਆਓ ਮਾਧੋ ਜੀ, ਇਹੋ ਜਿਹੇ ਵਚਨ ਬੋਲਦੇ ਹੁੰਦੇ ਸੀ ਬਾਬਾ ਬੋਲਤੇ ਤੇ, ਇਹੋ ਜਿਹੇ ਵਚਨ ਬੋਲਦੇ ਤੇ ਕਹਾਂ ਗਏ, ਤੂੰ ਚਲਿਆ ਕਿੱਥੇ ਗਿਆ ਹੈ, ਇਸ ਕਰਕੇ ਹੁਣ ਅੱਗੇ ਦੱਸਦੇ ਨੇ ਦੇਹੀ
ਦੇਹੀ ਕੇ ਸੰਗ ਰਹਤੇ,
ਜੋ ਸਦਾ ਹੀ ਸੁੰਦਰ ਦੇਹੀ ਸਰੀਰ ਜਿਹੜਾ ਹੁਣ ਮ੍ਰਿਤਕ ਪਿਆ ਹੈ, ਆਲੇ ਦੁਆਲੇ ਤੇਰੇ ਸ਼ਿਸ਼ ਰੋ ਰਹੇ ਹਨ, ਇਹਦੇ ਨਾਲ ਸੰਗ ਜਿਉਂਦੇ ਜਾਗਦੇ ਰਹਿਤੇ ਰਹਿੰਦੇ ਸੀ ਤੇ ਹੁਣ ਧਰਤੀ ਤੇ ਜ਼ਮੀਨ ਤੇ ਲੇਟੇ ਪਏ ਹੋ। ਆਦਮੀ ਲੇਟਾ ਹੈ ਜ਼ਮੀਨ ਪਰ, ਲੋਕ ਕਹਤੇ ਹੈ ਮਰ ਗਿਆ, ਯੇ ਵਿਚਾਰਾ ਥਾ ਸਫ਼ਰ ਮੇਂ ਆਜ ਆਪਣੇ ਘਰ ਗਿਆ। ਸਭ ਨੇ ਜਾਣਾ ਹੈ, ਤੋ ਇਸ ਕਰਕੇ ਅੱਗੇ ਹੁਣ ਹੋਰ ਦੱਸਦੇ ਹਨ।
ਸੁਰਤ ਮਾਹੇ ਜੋ ਨਿਰਤੇ ਕਰਤੇ,
ਅੱਗੇ ਜੋ ਸੁਰਤ, ਸੁਰਤ ਨਾਮ ਸੁਰਤੀ ਤੋਂ, ਸੁਰਤੀ ਦੇ ਮਾਹੇ ਵਿੱਚ ਤੇ ਧਰਤੀ ਆਕਾਸ਼ ਪਾਉਣ ਆਦਿਕ ਇਹਨਾਂ ਦੇ ਨਿਰਤੇ ਨਿਰਣੇ ਕਰਦੇ ਸੀ। ਤੇ ਜਾਂ ਫਿਰ ਹੇ ਜੋਗੀ, ਜੋ ਤੂੰ ਪਹਿਲਾਂ ਸੁਰਤ ਵਿੱਚ ਨਿਰਤੇ ਨਿਰਤਕਾਰੀ ਕਰਦਾ ਹੁੰਦਾ ਸੀ ਸੁਰਤ ਦੇ ਵਿੱਚ, ਕਿ ਦਸਮ ਦੁਆਰ ਦੀਆਂ ਜਿਹੜੀਆਂ ਅੱਗੇ ਦੱਸਦੇ ਹਨ,
ਕਥਾ ਵਾਰਤਾ ਕਹਤੇ,
ਉਹ ਕਥਾ ਵਾਰਤਾ ਗੱਲਾਂ ਕਹਤੇ ਕਰਦਾ ਹੁੰਦਾ ਸੀ ਕਿ ਸੁਰਤੀ ਨੂੰ ਟਿਕਾ ਕੇ ਮੈਨੂੰ ਤੱਤਾਂ ਦੇ ਜਿਹੜੇ ਰੰਗ ਨੇ, ਜਿਵੇਂ ਆਕਾਸ਼ ਦਾ ਨੀਲਾ ਰੰਗ ਹੈ, ਸੁਰਤੀ ਦੇ ਵਿੱਚ ਨੀਲੇ ਰੰਗ ਦਾ ਪ੍ਰਕਾਸ਼ ਦਿਸਣਾ, ਤੇ ਹਵਾ ਦਾ ਜਿਹੜਾ ਹਰਾ ਰੰਗ ਹੈ, ਹਰੇ ਰੰਗ ਦੀ ਭਾਮ ਪੈਣੀ ਅੰਦਰ, ਸੁਰਤੀ ਪ੍ਰਕਾਸ਼ ਹਰੇ ਰੰਗ ਦਾ ਹੋ ਜਾਣਾ, ਤੇ ਅੱਗ ਦਾ ਜਿਹੜਾ ਉਹ ਲਾਲ ਰੰਗ ਹੈ, ਲਾਲ ਰੰਗ ਜਿਹੜਾ ਦਿਸਣਾ, ਇਸ ਪ੍ਰਕਾਰ ਪਾਣੀ ਦਾ ਜਿਹੜਾ ਚਿੱਟਾ ਰੰਗ ਦਿਸਣਾ, ਧਰਤੀ ਦਾ ਪੀਲਾ ਰੰਗ ਦਿਸਣਾ, ਇਹ ਜਿਹੜੇ ਤੂੰ ਦੱਸਦਾ ਹੁੰਦਾ ਸੀ, ਇਹਦੀ ਕਥਾ ਵਾਰਤਾ ਕਰਦਾ ਸੀ, ਵੀ ਇਹ ਰੰਗਾਂ ਦੇ ਨਿਰਣੇ ਕਰਦਾ ਹੁੰਦਾ ਸੀ, ਦਸਮ ਦੁਆਰ ਚ ਐਸੇ ਰੰਗ ਨੇ, ਤੂੰ ਮੈਨੂੰ ਜਦੋਂ ਯੋਗਾ ਅਭਿਆਸ ਸਿਖਾ ਲਿਆ ਉਸ ਵੇਲੇ ਦੱਸਦਾ ਹੁੰਦਾ ਸੀ ਤੂੰ, ਤੇ ਹੁਣ ਤੇਰੀ ਹਾਲਤ ਕੀ ਹੋ ਗਈ ਹੈ।
ਕਥਾ ਵਾਰਤਾ ਕਹਤੇ,
ਇਸ ਤਰ੍ਹਾਂ ਦੀ ਕਥਾ ਜਿਹੜੀ ਕਥਨੀ ਦਸਮ ਦੁਆਰ ਦੀਆਂ ਜਿਹੜੀਆਂ ਗੱਲਾਂ ਹੈ ਉਹਨੂੰ ਸੁਰਤੀ ਨੂੰ ਟਿਕਾ ਕੇ ਰੰਗਾਂ ਦੇ ਨਿਰਣੇ ਕਰਦਾ ਸੀ, ਤੇ ਦਸਮ ਦੁਆਰ ਦੇ ਵਿੱਚ ਇਹ ਇਸ ਪ੍ਰਕਾਰ ਦੇ ਰੰਗ ਹਨ।
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਹਨ,
ਵਜਾਵਨ ਹਾਰੋ ਕਹਾ ਗਯੋ,
ਇਹ ਜੋਗੀ ਸਰੀਰ ਨੂੰ ਬਾਜੇ ਦੀ ਤਰ੍ਹਾਂ, ਵਜਾਵਨ ਹਾਰੋ ਵਜਾਉਣ ਵਾਲਾ ਕੌਣ ਸੀ, ਮਨ, ਕਹਾ ਕਿੱਥੇ ਗਯੋ, ਚਲਿਆ ਗਿਆ, ਹੁਣ ਦਿਸ ਨਹੀਂ ਰਿਹਾ ਹੈ।
ਜਿਨ ਇਹੋ ਮੰਦਰ ਕੀਨਾ,
ਜਿਨ ਜਿਸ ਨੇ ਇਹ ਦੇਹ ਰੂਪੀ ਮੰਦਰ ਬਣਾਉਣਾ ਕੀਨਾ ਕੀਤਾ ਸੀ, ਜਾਂ ਜਿਨ ਇਹ ਮੰਦਰ ਕੀਨਾ, ਜਿਸ ਮਨ ਨੇ ਇਹ ਦੇਹ ਅਧਿਆਸ ਦਾ ਮੰਦਰ, ਨਾਮ ਜਿਵੇਂ ਮੰਦਲ ਢੋਲ ਨੂੰ ਕਹਿੰਦੇ ਨੇ, ਤੇ ਇਸ ਤਰ੍ਹਾਂ ਮੰਦਰ ਤੋਂ ਭਾਵ ਢੋਲ ਹੀ ਲੈਣਾ, ਉਹ ਢੋਲ ਕੀਨਾ ਬਣਾਇਆ ਹੋਇਆ ਸੀ। ਜਿਨ ਇਹ ਮੰਦਰ ਕੀਨਾ, ਜੋ ਮਨ ਸਰੀਰ ਰੂਪੀ ਇਹ ਮੰਦਰ ਢੋਲ ਨੂੰ ਸੰਕਲਪਾਂ ਵਿਕਲਪਾਂ ਦੇ ਡੱਗੇ ਲਾ ਲਾ ਕੇ ਵਜਾਉਂਦਾ ਹੁੰਦਾ ਸੀ, ਉਹ ਹੁਣ ਕਿੱਥੇ ਚਲਾ ਗਿਆ, ਦਿਸ ਨਹੀਂ ਰਿਹਾ ਹੈ।
ਸਾਖੀ ਸ਼ਬਦ ਸੁਰਤ ਨਹੀਂ ਉਪਜੈ,
ਇਹ ਕਬੀਰ ਸਾਹਿਬ ਜੀ ਦੇ ਅਸਥਾਨ ਦੇ ਉੱਤੇ, ਕਬੀਰ ਚੌਰਾ ਜਿਹੜਾ ਅਸਥਾਨ ਹੈ ਉੱਥੇ ਇੱਕ ਗ੍ਰੰਥ ਪਿਆ, ਉਸ ਗ੍ਰੰਥ ਦੇ ਵਿੱਚ ਜਿਹੜੇ ਤਾਂ ਸਾਖੀ ਤੇ ਸਾਖੀਆਂ, ਮਤਲਬ ਇਹ ਦੋ ਦੋ ਤੁਕਾਂ ਵਾਲੇ ਜਿਹੜੇ ਸ਼ਬਦ ਨੇ, ਜਿਵੇਂ ਦੋਹਰਾ ਹੁੰਦਾ, ਉਹਨਾਂ ਤਾਂ ਸਾਖੀਆਂ ਲਿਖਿਆ ਹੋਇਆ, ਤੇ ਫਿਰ ਸ਼ਬਦ ਚਾਰ ਚਾਰ ਤੁਕਾਂ ਵਾਲਿਆਂ ਨੂੰ ਲਿਖਿਆ ਬਈ ਸ਼ਬਦ, ਤੇ ਭਾਵ ਕੀ ਚੌ ਪਈ ਸੁਰਤ, ਛੇ ਤੁਕੀਆਂ ਉਹਨਾਂ ਨੂੰ ਰਮੈਣੀ ਨਾਂ ਦਿੱਤਾ, ਤੇ ਇਹਨਾਂ ਦੇ ਵਿੱਚ ਹੁਣ ਇਹ ਉਸ ਗੱਲ ਨੂੰ ਕਹਿ ਰਹੇ ਹੈ ਕਿ ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਉਹ ਕਵਿਤਾ ਵੀ ਐਸੀ ਜਿਹੜੀ ਰਚਨਾ ਉਪਜੈ ਪੈਦਾ ਨਹੀਂ ਹੁੰਦੀ ਹੈ, ਤੇ ਜਾਂ ਫਿਰ ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਵੇਦਾਂ ਦੀਆਂ ਸੁਰਤ ਸੁਰਤੀਆਂ ਦੇ ਸ਼ਬਦ ਉਪਦੇਸ਼ ਦੀ ਸਾਖੀ ਨਾਮ ਸਿੱਖਿਆ ਦਾ, ਉਹ ਸਿੱਖਿਆ ਸੁਣਾਉਂਦਾ ਹੁੰਦਾ ਸੀ, ਉਹ ਹੁਣ ਨਹੀਂ ਉਪਜੈ, ਉਹ ਹੁਣ ਪੈਦਾ ਨਹੀਂ ਹੁੰਦੀ ਹੈ, ਕਿਉਂਕਿ
ਚਿੰਚ ਤੇਜ ਸਭ ਲੀਨਾ,
ਕਿਉਂਕਿ ਜਠਰਾ ਅਗਨੀ ਦਾ ਤੇ ਪ੍ਰਾਣਾਂ ਦਾ ਸਭ ਸਾਰਾ ਹੀ ਤੇਜ ਜਿਹੜਾ ਸੀ ਉਹ ਖਿੰਚ ਖਿੰਚ ਲਿਆ, ਖਿੰਚ ਲੀਨਾ ਕੀ ਲਿਆ ਹੈ, ਭਾਵ ਕਿ ਪ੍ਰਾਣ ਵਿੱਚੋਂ ਨਿਕਲ ਗਏ, ਆਪਾਂ ਨੂੰ ਪ੍ਰਾਣੀ ਤਾਂ ਹੀ ਕਹਿੰਦੇ ਆ, ਅੰਦਰ ਪ੍ਰਾਣ ਚੱਲ ਰਹੇ, ਪ੍ਰਾਣ ਨਿਕਲ ਗਏ ਤਾਂ ਫਿਰ ਮੁਰਦਾ, ਇਹ ਸਭ ਕੁਛ ਇਸ ਪ੍ਰਕਾਰ ਹੋਇਆ ਹੈ। ਇਹ ਬਾਹਰ ਦੇ ਅਰਥ ਦੇ ਵਿੱਚ ਵੀ ਬਹੁਤ ਕੁਛ ਦੇਖੋ, ਅਫਸੋਸ ਕਰਨ ਦੇ ਵੀ ਤਰੀਕੇ ਹੁੰਦੇ ਨੇ। ਇੱਕ ਮਹਾਂਪੁਰਸ਼ ਦੇ ਅਫਸੋਸ ਕਰਨ ਦਾ ਉਹਨੇ ਗਿਆਨ ਦੀਆਂ ਗੱਲਾਂ ਕਰਨੀਆਂ, ਤੇ ਲੋਕਾਂ ਨੇ ਗੱਲਾਂ ਹੋਰ ਤਰ੍ਹਾਂ ਦੀਆਂ ਕਰਨੀਆਂ ਹੁੰਦੀਆਂ ਨੇ। ਅੱਗੇ ਦੱਸਦੇ ਹਨ,
ਸਰਾਵਣਨ ਵੇਕਲ ਭਾਈ ਸੰਗ ਤੇਰੇ।
ਇਹ ਭਾਈ ਪੋਥੀਆਂ ਵਾਲੇ ਗੁਰਮੁਖ, ਤੁਸੀਂ ਵਿਦਿਆਰਥੀ ਹੋ, ਧਿਆਨ ਰੱਖੋ ਵੀ ਜਿੱਥੇ ਦੋ ਨੰਨੇ ਹੁੰਦੇ ਨਾ, ਥੋੜਾ ਜਿਹਾ ਔਖੇ ਹੁੰਦੇ ਨੇ। ਚਲੋ ਇੱਥੇ ਤਾਂ ਦੋ ਨੰਨੇ ਨੇ। ਇੱਕ ਵਾਰੀ ਜਦੋਂ ਦਾਸ ਸੰਥਿਆ ਕਰਦਾ ਸੀ, ਉਹ ਉੱਥੇ ਫਿਰ ਦਿੱਕਤ ਆਈ ਵੀ ਐੜਾ ਮੁਕਤਾ ਬੋਲਣ ਚ ਥੋੜਾ ਜਿਹਾ, ਕਿਉਂਕਿ ਸ਼ੁਰੂ ਸੀ। ਤੇ ਮਹਾਂਪੁਰਸ਼ ਕਹਿੰਦੇ ਵੀ ਇਹ ਤਾਂ ਅਜੇ ਇਕੱਲਾ ਐੜਾ ਮੁਕਤਾ ਹੈ, ਦੋ ਦੋ ਐੜੇ ਮੁਕਤੇ ਆਉਣੇ ਨੇ ਗਾਹਾਂ ਦਸਮ ਗ੍ਰੰਥ ਵਿੱਚ, ਉੱਥੇ ਕਿਵੇਂ ਬੋਲੇਗਾ। ਤੇ ਤਿੰਨ ਤਿੰਨ ਨਾਣੇ ਆਉਣੇ ਨੇ ਉੱਥੇ, ਜਿਵੇਂ ਸਾਈਕਲ ਦੀ ਟੱਲੀ ਖੜਕਦੀ ਹੁੰਦੀ ਹੈ ਨਾ, ਨਣ ਨਣ ਐ ਆਵਾਜ਼ ਹੁੰਦੀ ਹੈ ਫਿਰ ਉਹਨਾਂ ਦੀ। ਇਸ ਕਰਕੇ ਇਹ ਦੋ ਨੰਨੇ ਹੀ ਨੇ। ਦਸਮ ਗ੍ਰੰਥ ਦੀ ਸੰਥਿਆ ਕਰੋਗੇ, ਤਿੰਨ ਤਿੰਨ ਨਾਣੇ ਵੀ ਆਉਣਗੇ। ਇਹ ਸਰਵਣਨ ਐਂ ਦੋ ਨੰਨੇ ਨੇ, ਐਂ ਦੋ ਨੰਨੇ ਜਿਹੜੇ ਨੇ ਇਹ ਬੋਲਣੇ ਯੋਗ ਬਣਦੇ ਆ। ਇਹ ਯੋਗ ਅਰਥ ਉਹੀ ਹੈ, ਕੰਨਾਂ ਦਾ ਹੀ ਹੈ। ਜੋ ਤੇਰੇ ਸੰਗ ਸੰਗੀ ਕੰਨ ਸ਼ਬਦ ਸੁਣਨ ਵਾਲੇ ਸੀ, ਉਹ ਵੀ ਹੁਣ ਵਿਕਲ ਪਏ, ਭਾਵ ਕੀ ਹੈ ਵਿਆਕਲ ਹੋ ਗਏ। ਮੈਂ ਹੁਣ ਤੇਰੇ ਕੋਲ ਬੈਠਾ, ਮੇਰੀ ਗੱਲ ਹੀ ਨਹੀਂ ਸੁਣਦਾ ਹੁਣ ਤੋਂ, ਕਬੀਰ ਸਾਹਿਬ ਕਹਿੰਦੇ। ਉਹ ਸੁਣ ਸ਼ਕਤੀ ਤੋਂ ਬਿਨਾਂ ਹੋ ਗਏ। ਕੰਨ ਤਾਂ ਹੈਗੇ ਤੇਰੇ ਕੋਲ, ਪਰ ਸੁਣ ਨਹੀਂ ਰਿਹਾ ਤੈਨੂੰ ਵੀ ਮੈਂ ਕੀ ਕਹਿ ਰਿਹਾ। ਮੁਰਦਾ ਕਿਤੇ ਥੋੜ੍ਹੀ ਸੁਣ ਸਕਦਾ। ਇਸ ਕਰਕੇ ਫਿਰ ਅੱਗੇ ਹੋਰ ਦੱਸਦੇ ਨੇ,
ਇੰਦਰੀ ਕਾ ਬਲ ਥਾਕਾ।
ਬਾਕੀ ਜਿਹੜੀਆਂ ਇੰਦਰੀਆਂ ਨੇ, ਨੱਕ ਹੈ, ਅੱਖਾਂ ਨੇ, ਇਹ ਗਿਆਨ ਇੰਦਰੀਆਂ, ਉਹਨਾਂ ਦਾ ਬਲ ਜ਼ੋਰ ਸੀ ਜਿਹੜਾ, ਇਹ ਵੀ ਥੱਕ ਗਿਆ ਹੈ। ਅੱਖਾਂ ਤੋਂ ਵੀ ਨਹੀਂ ਤੈਨੂੰ ਦਿਸਦਾ, ਕੰਨਾਂ ਤੋਂ ਨਹੀਂ ਸੁਣਦਾ, ਜੀਭ ਤੋਂ ਬੋਲ ਨਹੀਂ ਸਕਦਾ, ਨਾਸਕਾ ਤੋਂ ਸੁਗੰਧੀ ਨਹੀਂ ਲੈ ਸਕਦਾ। ਇਹ ਗਿਆਨ ਇੰਦਰੇ ਜਿਹੜੇ ਸੀ, ਇੰਦਰਾਂ ਦਾ ਬਲ ਸੀ ਜਿਹੜਾ। ਜਦੋਂ ਤੇਰੇ 'ਚ ਤਾਕਤ ਸੀ ਤਾਂ ਅੱਖਾਂ ਦੇਖਦੀਆਂ ਸੀ, ਕੰਨ ਸੁਣਦੇ ਸੀ, ਜੀਭ ਬੋਲਦੀ ਸੀ। ਹੁਣ ਇਹ ਬਲ ਜਿਹੜਾ ਹੈ ਨਾਸ ਹੋ ਗਿਆ, ਥੱਕ ਗਿਆ ਤੇਰਾ ਬਲ, ਹੁਣ ਨਹੀਂ ਹੈ ਤੇਰੇ ਵਿੱਚ ਇਹ ਬਲ।
ਚਰਨ ਰਹੇ ਕਰ ਢਰਕ ਪਰੀ ਹੈ।
ਚਰਨ ਨਾਮ ਹੈ ਪੈਰਾਂ ਦਾ। ਇਹ ਤੁਰਨ ਤੋਂ ਰਹੇ ਰਹਿ ਗਏ ਨੇ, ਤੁਰੇ ਨਹੀਂ ਸਕਦੇ, ਤਾਕਤ ਨਹੀਂ ਰਹੀ, ਕਿਉਂਕਿ ਤੁਰਨ ਵਾਲੀ ਸ਼ਕਤੀ ਨਹੀਂ ਰਹੀ। ਹੁਣ ਤੇਰੇ ਮ੍ਰਿਤਕ ਸਰੀਰ ਦੇ ਕੋਲ ਪੈਰ ਤਾਂ ਹੈ, ਪਰ ਹੁਣ ਢਰਕ ਪਰੇ ਹੈ, ਇਹ ਢਲਕੇ ਡਿੱਗ ਪਏ ਨੇ ਜ਼ਮੀਨ ਦੇ ਉੱਤੇ। ਇਸ ਕਰਕੇ ਕਰ ਜਿਹੜੇ ਹੱਥ ਨੇ, ਚਰਨ ਰਹੇ ਇਹ ਵੀ ਰਹਿ ਗਏ, ਜਿਹੜੇ ਕਰ ਹੱਥ ਨੇ, ਇਹ ਢਰਕ ਢਿਲਕ ਪੈ ਗਈ ਹੈ, ਭਾਵ ਇਹ ਵੀ ਢਿੱਲੇ ਜਿਹੇ ਹੋਏ ਪਏ ਨੇ। ਹੁਣ ਜੇ ਕੋਈ ਚੱਕ ਕੇ ਹੱਥ ਇੱਕ ਪਾਸੇ ਨੂੰ ਕਰਦੇ ਕਰਦੇ, ਤੂੰ ਤਾਂ ਨਹੀਂ ਚੱਕ ਸਕਦਾ, ਮਰਿਆ ਪਿਆ, ਮਰਿਆ ਪਿਆ ਬੰਦਾ ਆਪ ਥੋੜ੍ਹੀ ਚੱਕ ਸਕਦਾ। ਇਸ ਕਰਕੇ ਫਿਰ ਅੱਗੇ ਦੱਸਦੇ ਨੇ, ਹੁਣ ਮੂੰਹ ਦੇ ਵਿੱਚੋਂ ਕੋਈ ਬਾਤਾਂ ਬਚਣ, ਬਈ ਨਾ ਨਿਕਸੈ, ਨਹੀਂ ਨਿਕਲਦਾ ਹੈ, ਆਵਾਜ਼ ਨਹੀਂ ਆ ਰਹੀ ਤੇਰੇ ਮੂੰਹ ਦੇ ਵਿੱਚੋਂ। ਪਰ ਉਸੀ ਕਿ ਜੋ ਹੋਆ ਤੂੰ ਆਪਣੇ ਪੀ ਜਾ, ਇਹ ਸਭ ਕੁਛ ਆਪਣੇ ਨਾਲ ਹੋਣ ਵਾਲਾ ਹੈ, ਕਿਸੇ ਦੀ ਬਾਤ ਨਹੀਂ ਹੈ। ਇਸ ਕਰਕੇ ਵੈਰਾਗ ਧਾਰ ਕੇ ਜਿੰਨੀ ਕਮਾਈ ਹੁੰਦੀ ਹੈ ਭਾਈ ਕਰਨੀ ਚਾਹੀਦੀ ਹੈ, ਸੰਭਾਲ ਲਓ ਮੌਕਾ ਜੇ ਸੰਭਾਲ ਹੁੰਦਾ, ਨਹੀਂ ਜ਼ਿੰਦਗੀ ਤਾਂ ਜਾ ਹੀ ਰਹੀ ਹੈ। ਮੇਰੀ ਜ਼ਿੰਦਗੀ ਮੇਰੇ ਹੱਥੋਂ ਜਾ ਰਹੀ ਹੈ, ਤੁਹਾਡੀ ਜ਼ਿੰਦਗੀ ਤੁਹਾਡੇ ਹੱਥੋਂ ਜਾ ਰਹੀ ਹੈ, ਜਿੰਨਾ ਸਾਂਭਲਾਂਗੇ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂ, ਨਹੀਂ ਤਾਂ ਪਛਤਾਉਣਾ ਹੀ ਪਊਗਾ। ਅੱਗੇ ਦੱਸਦੇ ਹਨ ਜੇ
ਥਾਕੇ ਪੰਚ ਦੂਤ ਸਭ ਤਸਕਰ।
ਪੰਚ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿ ਜਿਹੜੇ ਦੂਤ ਨਾਮ ਹੈ ਬੈਰੀਆਂ ਦੇ, ਜਿਹੜੇ ਬੈਰੀ ਸੀ, ਇਹ ਮ੍ਰਿਤੂ ਹੋਏ ਤੋਂ, ਜਦੋਂ ਬੰਦਾ ਮਰ ਜਾਂਦਾ ਨਾ, ਥੱਕ ਕੇ ਹਾਰ ਗਏ, ਹੁਣ ਇਹ ਵੀ ਨਹੀਂ ਕੋਈ ਹਰਕਤ ਕਰ ਸਕਦੇ, ਤੇ ਇਸ ਕਰਕੇ ਸਭ ਤੇ ਜਿਹੜੇ ਤਸਕਰ ਸੀ, ਸ਼ਬਦ ਸਪਰਸ ਰੂਪ ਰਸ ਗੰਧ, ਇਹ ਚੋਰ ਵੀ ਦੇਹ ਵੱਲੋਂ ਅਭਾਵ ਹੋ ਗਏ ਹਨ।
ਆਪ ਆਪਣੇ ਭ੍ਰਮ ਤੇ,
ਇਹ ਇੰਦਰੇ ਆਪਣੇ ਆਪ ਵਿਸ਼ਿਆਂ ਵੱਲ ਭ੍ਰਮ ਤੇ ਭਰਮਦੇ ਫਿਰਦੇ ਸੀ। ਪਹਿਲਾਂ ਯਤਨ ਹੀ ਨਹੀਂ ਸੀ ਕਰਨਾ ਪੈਂਦਾ, ਅੱਖਾਂ ਰੂਪ ਨੂੰ ਦੇਖਦੀਆਂ, ਕੰਨ ਆਵਾਜ਼ ਸੁਣਦੀਆਂ ਸੀ, ਤੇ ਹੁਣ ਤਾਂ ਬਈ ਪੰਚ ਇਹ ਜਿਹੜੇ ਸੀ, ਕਾਮ ਕਰੋ ਲੋਭ ਮੋਹ ਹੰਕਾਰ ਥਾਕੇ ਪੰਚ ਦੂਤ ਸਭ ਤਸਕਰ। ਕਹਿੰਦੇ ਪੰਜੇ ਕਾਮ ਆਦਿਕ ਬੈਰੀ, ਜੋ ਸਾਰੇ ਸ਼ੁਭ ਗੁਣਾਂ ਨੂੰ ਚੁਰਾਉਂਦੇ ਸੀ ਤੇ ਆਪੋ ਆਪਣੇ ਵਿਸ਼ਿਆਂ ਵੱਲ ਭੱਜਦੇ ਰਹਿੰਦੇ ਸੀ, आप अपने भ्रम ते हुण थक गए, भाव सत्ता तो रहत हो गए, कोई सत्ता नहीं रही।
थाका मन कुंचर उर थाका,
इनू भाई ध्यान दे नाल कहने थत्ता ते कका अलग अलग जिहड़ा बाद दे विच है। पहला थाका मन कुंचर उर थाका, थत्था लेदा कका लेदा। तो हे जोगी, जो वो हृदय रूपी थान जगह काद अर्थ है दा, रहने वाला कौन सी? मन रूपी कुंचर नाम हाथी दा, मन रूपी हाथी। वो शुभ गुणा रूपी बगीचिया लताड़ दे फिरदा सी, पहलों भाव की है भी देह अध्यास करदा सी। हुण वो थाका हार गया है। तो इस करके अगे दस दे जे तेज सूत,
तेज सूत धर रमते,
जो सूत सूत्र सूत्र धार आत्मा, जो सूत सूत्र धर धारा, तेज धर तो वाले धार, जो सूत्र धार आत्मा दे तेज प्रताप करके रमते चलते सी ये सारे इंद्र, जां फिर तेज सूत धर रमते, जिस जठर अग्नि दे तेज रूपी सूत्र धागे नूं धार के नाड़ियां रमते विचरदियां सी। भाव की है भी जो जठर अग्नि करके हरेक नाड़ी विच खुराक जाण दी मर्यादा सी, खून बहिंदा सी सारी जगह, ये खून नूं गर्म रखदियां, खून नहीं जम जांदा, जठर अग्नि गर्म रखदी है उहनूं, इस करके तां घुमदी है, ते नहीं तो खून इहनां घुमे, दिल तां पंप करदा बस, उहनूं पचाउंदा है सारियां नाड़ियां दे, ते अंदर जिहड़ी हीट है, जिहड़ा अंदर तापमान है, उहदे नाल इह खून जिहड़ा है पतला होके तां उह नाड़ियां जमदा है। तो इस करके हुण अगे दसदे हन जी, उह जिहड़ी जठरा अग्नि सी उह हुण खत्म हो गई, जदों चुल्हे च अग्गे बुझ गई, भांडा उत्ते रख्या होया वी ठंडा हो जांदा, शरीर सारा ठंडा हो गया।
मृतक भई दहै बंध छूटे,
हे जोगी मृतक मृत्यु नूं प्राप्त हो गए हो तुसी, तेरे दसे इंद्रियां सी जड़े, इन्हां दा बंध विधान ये भी छुट गया। जिवें अगे तू मैनूं दसदा हुंदा सी, कबीर साहब कहिंदे वी आ जलंधर बंध है, आ मूल बंध है, जलंधर बंध जोगी उहनूं कहिंदे है वे अपने पैर की एक अड्डी जड़ी है वह खब्बी जड़ी है वह शिशन इंद्रे दे उत्ते रखनी, जड़ी सज्जी अड्डी है वह सास जी इस प्रकार मूल द्वारे दे उत्ते रखनी, इनू मूलबंध कहिंदे ने, जड़ी पेशाब वाली जगह वह इस प्रकार जलंधरबंध कहिंदे ने, ये योगी लाउंदे है, उपान वाजू रोकदे है, दसम द्वार प्राण चढ़ाने हुंदे है। ਉਹ ਹੁਣ ਇਹ ਬੰਧ ਜਿਹੜੇ ਸੀ ਛੂਟੇ ਤੇਰੇ ਛੁੱਟ ਗਏ ਨੇ, ਹੁਣ ਤਾਂ ਕੋਈ ਕਿਸੇ ਪ੍ਰਕਾਰ ਦਾ ਜਾਂ ਫਿਰ ਦਸਾਂ ਪ੍ਰਾਣਾਂ ਅਤੇ ਉਪ ਪ੍ਰਾਣਾਂ ਦੇ ਬੰਧ ਖੁੱਲ੍ਹ ਗਏ। ਦਸ ਪ੍ਰਾਣ, ਪ੍ਰਾਣ ਸਮਾਨ ਉਪਾਨ ਉਦਾਨ ਵਿਆਨ ਨਾਗ ਕੂਰਮ ਕਰਕਲ ਦੇਵ ਦਾ ਤ੍ਰਿਜਾ, ਇਹ ਦਸ ਹੋ ਗਏ ਨਾ, ਪੰਜ ਪ੍ਰਾਣ ਪੰਜ ਉਪ ਪ੍ਰਾਣ ਜਾਣੀ ਛੋਟੇ ਪ੍ਰਾਣ, ਜਾਣੀ ਆਵਾਸੀ ਆਉਂਦੀ ਹੈ ਇਹ ਉਪ ਪ੍ਰਾਣ ਹੈ, ਛਿੱਕ ਆਉਂਦੀ ਆ ਉਪਪ੍ਰਾਣਾਂ ਦੇ ਵਿੱਚੋਂ ਹੈ। ਤੋ ਇਸ ਪ੍ਰਕਾਰ ਇਹ ਦਸੇ ਛੁੱਟ ਗਏ ਹਨ।
ਮਿੱਤਰ ਭਾਈ ਸਭ ਛੋਰੇ,
ਤੇ ਇਸ ਕਰਕੇ ਫਿਰ ਸਰੀਰ ਦੇ ਜਿਹੜੇ ਸੰਬੰਧ ਰੱਖਣ ਵਾਲੇ ਸੀ, ਮਿੱਤਰ ਨਾਮ ਸੱਜਣਾਂ ਦਾ, ਭਾਈ ਨਾਮ ਭਰਾਵਾਂ ਦਾ, ਇਹ ਸਾਰੇ ਛੋੜੇ ਛੱਡ ਦਿੱਤੇ। ਜੋਗੀ ਤੇਰੇ ਭਰਾ ਵੀ ਹੁਣ ਉਹ ਵਿਚਾਰੇ ਬੈਠੇ ਵੇ ਰੋਕਦੇ ਆ, ਮਿੱਤਰ ਵੀ ਰੋ ਰਹੇ ਨੇ ਤੇ ਭਰਾ ਵੀ ਰੋ ਰਹੇ ਨੇ, ਤੇ ਹੱਥ ਵੱਜਦਾ ਕਿਸੇ ਦੇ ਕੁਛ ਨਹੀਂ ਹੁੰਦਾ, ਰੋ ਹੀ ਸਕਦੇ ਨੇ, ਹੋਰ ਕੀ ਕਰ ਸਕਦੇ। ਹੁਣ ਅਖੀਰ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਹਨ,
ਬਹਿਤ ਕਬੀਰਾ ਜੋ ਹਰ ਧਿਆਵੈ,
ਦੇਖੋ ਉਹਨਾਂ ਦਾ ਤਾਂ ਨਿਸ਼ਾਨਾ, ਚਾਹੇ ਉਹ ਕਿਸੇ ਦੇ ਅਫਸੋਸ ਕਰਨ ਵਾਸਤੇ ਗਏ, ਦੁੱਖ ਸਾਂਝਾ ਕਰਨ ਵਾਸਤੇ, ਨਾਮ ਜਪਾਉਣਾ ਜਿੱਥੇ ਉਹਨਾਂ ਦੀ ਧੁਨ, ਉਹਨਾਂ ਤਾਂ ਉਹੀ ਗੱਲਾਂ ਕਰਨੀਆਂ। ਕਬੀਰ ਸਾਹਿਬ ਜੀ ਕਹਿਤ ਕਥਨ ਕਰਦੇ ਨੇ ਕਿ ਜਿਹੜਾ ਪੁਰਖ ਹਰ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਵੇਗਾ, ਉਹ ਫਿਰ ਕਬੀਰ ਸਾਹਿਬ ਜੀ ਦੱਸਦੇ ਨੇ, ਜੀਵਤ
ਜੀਵਤ ਬੰਧਨ ਤੋਰੇ,
ਉਹ ਜੀਵਤ ਜਿਉਂਦਿਆਂ ਹੀ ਸਾਰੇ ਜੰਮਣ ਮਰਨ ਦੇ ਇਤਿਹਾਸ, ਇਹ ਸਾਰੇ ਬੰਧਨ ਬੰਨਣ ਇਹ ਤੋਰੇ ਤੋੜ ਲਵੇਗਾ, ਉਹਨਾਂ ਨੂੰ ਜੰਮਣ ਤੇ ਮਰਨ ਦਾ ਇਹ ਬੰਧਨ ਨਹੀਂ ਪਏਗਾ, ਜਨਮ ਮਰਨ ਤੋਂ ਰਹਿਤ ਹੋ ਜਾਵਾਂਗੇ। ਨਹਿ ਉਹ ਜਨਮੇ ਨਹਿ ਉਹ ਮਰੇ, ਜਨਮ ਮਰਨ ਤੋਂ ਹੂੰ ਮੈਂ ਨਾ ਹੀ ਦੋਨਾਂ ਤੋਂ ਪਰੇ ਹੋ ਜਾਣਗੇ, ਮੌਤ ਦਾ ਭੈ। ਅਤੇ ਇਸ ਕਰਕੇ ਮਿੱਤਰ ਭਾਈਆਂ ਦਾ ਵਿਛੋੜੇ ਦਾ ਜਿਹੜਾ ਦੁੱਖ ਸੀ ਉਹ ਵੀ ਨਹੀਂ ਹੁੰਦਾ ਫਿਰ ਉਹਨਾਂ ਨੂੰ, ਕਿਉਂਕਿ ਬਿਰਤੀ ਉੱਪਰ ਚੜੇਗੀ ਜੋ ਸਿਮਰਨ ਕਰਦਾ। ਨਹੀਂ ਸੰਸਾਰਾਕਾਰ ਬਿਰਤੀ ਤਾਂ ਸਭ ਕੁਛ ਹੋਊਗਾ। ਤੋ ਇਸੇ ਪ੍ਰਕਾਰ ਇਹਦੇ ਜਿਹੜੇ ਗਿਆਨ ਅਵਸਥਾ ਜਿਹੜੀ ਇਸ ਸ਼ਬਦ ਦੇ ਵਿੱਚ ਕਥਨ ਕੀਤੀ ਹੈ ਨਾ, ਇਹ ਬਾਹਰ ਦਾ ਪ੍ਰਮਾਣ ਸਮਝਣਾ। ਹੁਣ ਅੰਤਰੀ ਭਾਵ ਦੇ ਵਿੱਚ ਗੁਰਬਾਣੀ ਸਾਰੀ ਅੰਤਰੀ ਭਾਵ ਦੇ ਵਿੱਚ ਹੀ ਕਿਰਪਾ ਕਰਦੇ ਆ, ਚਾਹੇ ਕਬੀਰ ਸਾਹਿਬ ਜੀ ਦੀ ਬਾਣੀ ਹੈ, ਹੋਰ ਭਗਤਾਂ ਦੀ ਹੈ, ਚਾਹੇ ਗੁਰੂ ਸਾਹਿਬਾਨਾਂ ਦੀ। ਉਹ ਦੁਨਿਆਵੀ ਗੱਲਾਂ ਨਹੀਂ, ਇਹਦੇ ਵਿੱਚ ਤਾਂ ਰੱਬੀ ਗੱਲਾਂ। ਸੋ ਆਓ ਇਸੇ ਨੂੰ ਪ੍ਰਮਾਣ ਬਣਾ ਕੇ ਹੁਣ ਅੰਤਰੀ ਭਾਵ ਦੇ ਵਿੱਚ ਗਿਆਨ ਅਵਸਥਾ ਦੱਸਦੇ ਹਨ।
ਗਗਨ ਨਗਰ ਇੱਕ ਬੂੰਦ ਨਾ ਵਰਖੈ।
ਤੇ ਇਸ ਪ੍ਰਕਾਰ ਹੁਣ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ, ਕਹਿੰਦੇ ਦੇਹ ਰੂਪੀ ਨਗਰੀ ਦੇ ਅੰਦਰ ਜੋ ਲੋਭ ਰੂਪੀ ਆਕਾਸ਼ ਦੇ ਵਿੱਚੋਂ, ਲੋਭ ਨੂੰ ਆਕਾਸ਼ ਦੇ ਨਾਲ ਇਸ ਤਰ੍ਹਾਂ ਤਾਂ ਪ੍ਰਮਾਣ ਦਿੱਤਾ ਹੈ, ਆਕਾਸ਼ ਹੈ ਜਿਹੜਾ ਇਹ ਵਸਤੂਆਂ ਦੇ ਨਾਲ ਭਰਦਾ ਨਹੀਂ ਕਦੇ। ਗੱਡਾ ਤੁਸੀਂ ਭਰ ਲਓਗੇ ਵੀ ਬਸ, ਹੋਰ ਨਹੀਂ ਗੱਡੇ 'ਚ ਗਲਤ ਹੁੰਦਾ। ਟਰੱਕ ਨੇ ਉਹਨੂੰ ਭਰ ਲਈਦਾ, ਬੜੇ ਬੜੇ ਟੈਂਕਰ ਨੇ, ਪਰ ਆਕਾਸ਼ ਨੂੰ ਕੌਣ ਭਰਨ ਵਾਲਾ? ਇਹ ਤਾਂ ਖਾਲੀ ਰਹੂਗਾ ਨਾ। ਜਿਹੜਾ ਲੋਭ ਹੈ, ਇਹ ਲੋਭ ਦਾ ਢਿੱਡ ਵੀ ਭਰਦਾ ਨਹੀਂ ਹੁੰਦਾ, ਲੋਭ ਖਾਲੀ ਰਹਿੰਦਾ। ਜਿੰਨਾ ਕੁਛ ਮਰਜ਼ੀ ਦੇਈ ਜਾਓ ਇਹਨੂੰ, ਕੋਟ ਜੋ ਰਿਹਾ, ਲੱਖ ਕਰੋੜ ਹੈ, ਮਨ ਨਹੀਂ ਹੋ ਰਿਹਾ, ਹੋੜਾ ਨਹੀਂ ਹੈਗਾ ਕੋਈ ਵੀ। ਇਸ ਕਰਕੇ ਇਹਨੂੰ ਲੋਭ ਨੂੰ ਕਿਹਾ ਆਕਾਸ਼ ਦੀ ਨਿਆਂ। ਦੇਹ ਰੂਪੀ ਹੈ ਨਗਰੀ, ਲੋਭ ਰੂਪੀ ਆਕਾਸ਼ ਦੇ ਵਿੱਚੋਂ। ਤੇ ਹੁਣ ਕਹਿੰਦੇ ਮੋਹ ਰੂਪੀ ਬੱਦਲ, ਜਦੋਂ ਬੱਦਲ ਆਉਣਗੇ ਆਕਾਸ਼ 'ਚ ਆਉਣਗੇ, ਮੋਹ ਰੂਪੀ ਬੱਦਲਾਂ ਦੁਆਰਾ ਜਿਹੜਾ ਪਦਾਰਥਾਂ ਦੀ ਵਾਸ਼ਨਾ ਰੂਪੀ ਵਰਖਾ ਵਰਸਦੀ ਸੀ, ਕਹਿੰਦੇ ਹੁਣ ਉਹ ਪਦਾਰਥਾਂ ਦੀ ਵਰਸ਼ਨਾ ਜਿਹੜੀ ਵਰਖਦੀ ਸੀ ਪਹਿਲਾਂ ਅਗਿਆਨ ਕਾਲ 'ਚ, ਹੁਣ ਪਦਾਰਥਾਂ ਦੀ ਵਾਸ਼ਨਾ ਰੂਪ ਇੱਕ ਬੂੰਦ ਵੀ ਨਹੀਂ ਵਰਸਦੀ, ਕਿਉਂਕਿ ਅਵਸਥਾ ਅੱਗੇ ਚਲੀ ਗਈ, ਲੋਭ ਤੋਂ ਅੱਗੇ ਚਲੀ ਗਈ ਹੈ।
ਨਾਦ ਕਹਾ ਜੋ ਸਮਾਨਾ,
ਜੋ ਜਿਹੜੇ ਮੇਰ ਤੇਰ ਦੇ, ਆਹ ਚੀਜ਼ ਮੇਰੀ ਹੈ, ਆਹ ਤੇਰੀ ਹੈ, ਨਾਦ ਨਾਮ ਸ਼ਬਦ ਆ, ਇਹ ਸ਼ਬਦ ਬੋਲਦਾ ਸੀ ਉਹ, ਫਿਰ ਗਿਆਨਵਾਨਾਂ ਦੇ ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਗਿਆਨਵਾਨ ਨਹੀਂ ਫਿਰ ਮੇਰੀ ਤੇਰ ਦੇ ਰਹਿੰਦੇ, ਉਹ ਇਸ ਤੋਂ ਉੱਪਰ ਚਲੇ ਜਾਂਦੇ ਹਨ।
ਪਾਰ ਬ੍ਰਹਮ ਪਰਮੇਸ਼ੁਰ ਮਾਧੋ,
ਜੋ ਪਾਰ ਬ੍ਰਹਮ, ਪਾਰ ਪਾਪਾਂ ਪੁੰਨਾਂ ਤੋਂ ਪਰੇ ਆ ਜਿਹੜਾ, ਉਹਨੂੰ ਪਾਰ ਕਹਿੰਦੇ ਆ। ਬ੍ਰਹਮ ਨਾਮ ਹੈ ਵਿਆਪਕ ਦਾ, ਮਾਧੋ ਮਾਇਆਪਤੀ, ਤੇ ਪਰਮੇਸ਼ੁਰ ਅਕਾਲ ਪੁਰਖ ਪਰਮ ਈਸ਼ਵਰ, ਕਹਿੰਦੇ ਉਹ ਸੁਖ ਸਰੂਪ ਹੈ। ਤੇ ਐਸਾ ਜੋ ਪਰਮੇਸ਼ਰ ਹੈ ਉਹਦਾ ਤੁਰਿਆ ਪਦ ਜੋ ਹੈ
ਪਰਮ ਹੰਸ ਲੀ ਸਧਾਨਾ,
ਤੁਰਿਆ ਪਦ ਵਿੱਚ ਪਰਮ ਹੰਸ ਨਾਮ ਹੈ ਤਤਵੇਤੇ ਦਾ, ਜਿਵੇਂ ਹੰਸ ਦੁੱਧ ਵਿੱਚ ਚੁੰਝ ਪਾ ਕੇ ਦੁੱਧ ਅਲੱਗ ਕਰ ਦਿੰਦਾ, ਪਾਣੀ ਅਲੱਗ ਹੋ ਜਾਂਦਾ। ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ, ਇਹ ਸੰਸਾਰ ਦੁੱਧ ਹੀ ਨਿਆਈ ਹੈ ਜਿਹਦੇ ਵਿੱਚ ਪਾਣੀ ਦੀ ਅੰਸ਼ ਬਹੁਤੀ ਹੈ, ਤੇ ਦੁੱਧ ਤੇ ਪਾਣੀ ਦੋ ਚੀਜ਼ਾਂ ਮਿਲੀਆਂ ਹੋਈਆਂ ਨੇ, ਉਹ ਕਿਸ ਤਰ੍ਹਾਂ ਨਾਮ ਤੇ ਰੂਪ, ਇਹ ਪਾਣੀ ਦੀ ਨਿਆਈ ਹੈ, ਸਤ ਚੇਤਨ ਆਨੰਦ, ਤੇ ਇਹ ਭਾਈ ਦੁੱਧ ਦੀ ਨਿਆਈ ਹੈ। ਸਤ ਚੇਤਨ ਆਨੰਦ ਨੂੰ ਗ੍ਰਹਿਣ ਕਰ ਲੈਣਾ, ਤੇ ਫਿਰ ਜਿਹੜਾ ਨਾਮ ਤੇ ਰੂਪ ਹੈ ਇਹਦਾ ਤਿਆਗ ਕਰ ਦੇਣਾ, ਜਿਵੇਂ ਹੰਸ ਤਿਆਗ ਕਰਦਾ ਪਾਣੀ ਦਾ ਤਿਆਗ ਕਰਦਾ, ਉਹ ਤਾਂ ਇਹ ਫਿਰ ਨਾਮ ਤੇ ਰੂਪ ਪਾਣੀ ਦਾ ਤਿਆਗ ਕਰਦੇ ਆ, ਉਹਨਾਂ ਨੂੰ ਕਹਿੰਦੇ ਨੇ ਪਰਮ ਹੰਸ। ਉਹ ਪਰਮ ਹੰਸ ਹੋ ਗਏ ਬ੍ਰਹਮ ਗਿਆਨੀ, ਦੇ ਉਹ ਫਿਰ ਤਤਵੇਤੇ ਜਿਹੜੇ ਨੇ ਉਹ ਬਿਰਤੀ ਨੂੰ ਦੇਹ ਵੱਲੋਂ ਲੇ ਕਹੀਏ ਲੈ ਕਰਕੇ ਸਿਧਾਨਾ ਚਲਾ ਗਿਆ, ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ।
ਬਾਬਾ ਬੋਲਤੇ ਤੇ ਕਹਾ ਗਏ,
ਜੋ ਅਗਿਆਨ ਅਵਸਥਾ ਵਿੱਚ ਬਾਬਾ ਪਰਮੇਸ਼ਰ ਨੂੰ ਸਰਵਗਤਾ ਵਾਲੇ ਅਤੇ ਆਪਣੇ ਆਪ ਨੂੰ ਅਲਭਗਤਾ ਵਾਲੇ ਬਚਨ ਬੋਲਦੇ ਸੀ, ਅਗਿਆਨ ਕਾਲ ਜੇ ਬੋਲਦੇ ਸੀ, ਭਾਵ ਕੀ ਹੈ ਜੋ ਪਹਿਲਾਂ ਜਾਗਰਤ ਸੁਪਨ ਸੁਖੋਪਤ ਦਾ ਕਾਰਨ ਸੂਖਮ ਅਤੇ ਅਸਥੂਲ ਆਦਿ ਇਹ ਤਿੰਨਾਂ ਦੇ ਵਿੱਚ ਫਸਿਆ ਹੋਇਆ ਸੀ, ਤੇ ਉਹ ਹੁਣ ਕਹਿੰਦੇ ਵੀ ਗਿਆਨ ਅਵਸਥਾ ਵਿੱਚ ਉਹ ਕਿੱਧਰ ਚਲੇ ਗਏ, ਕਹਾਂ ਗਏ, ਕਿੱਥੇ ਚਲੇ ਗਏ ਨੇ। ਭਾਵ ਕੀ ਹੈ ਵੀ ਭੇਦਵਾਦ ਵਾਲੇ ਬਚਨ ਹੁਣ ਗਿਆਨ ਅਵਸਥਾ ਚ ਪਤਾ ਨੀ ਕਿੱਥੇ ਚਲੇ ਗਏ ਹਨ।
ਦੇਹੀ ਕੇ ਸੰਗ ਰਹਤੇ,
ਜਿਹੜੇ ਦੇਹੀ ਦੇ ਸੰਗੀ ਮੰਨਦੇ ਸੀ ਉਹ ਸਾਰੇ ਦੇਹ ਦੇ ਸੰਗ ਤੋਂ ਰਹਿਤ ਹੋ ਗਏ। ਆਪਣੇ ਆਪ ਨੂੰ ਦੇਹੁੰਗ ਦੇਹੁੰਗ ਕਹਿੰਦਾ ਸੀ ਪਹਿਲਾਂ, ਹੁਣ ਸੋਹੰਗ ਸੋਹੰਗ ਹੋ ਗਿਆ। ਦੇਹ ਅਧਿਆਸ ਤੋਂ ਉੱਪਰ ਚਲੇ ਗਏ, ਦੇਹ ਦਾ ਜਿਹੜਾ ਅਧਿਆਸ ਸੀ ਉਹ ਛੁੱਟ ਗਿਆ। ਇਹ ਸਮਝਣ ਲੱਗ ਗਏ ਵੀ ਇਹ ਚਮੜੇ ਦਾ ਮਕਾਨ ਨਹੀਂ ਆ, ਜਿਵੇਂ ਦੂਸਰੇ ਇੱਟਾਂ ਗਾਰੇ ਦੇ ਮਕਾਨ, ਇੱਟਾਂ ਚੂਨੇ ਦੇ ਮਕਾਨ, ਸੀਮੈਂਟ ਦੇ ਨੇ, ਇਹ ਜਣੀ ਹੱਡ ਚਮ ਤਨ ਮਾਸ ਦਾ ਮਕਾਨ ਹੈ ਤਾਂ ਮਕਾਨ ਹੀ। ਦੇਹ ਤੋਂ ਅਲੱਗ ਦਿਸਣ ਲੱਗਿਆ, ਦੇਹ ਅਲੱਗ ਹੈ, ਮੈਂ ਦੇਹ ਨਹੀਂ ਹਾਂ। ਤੇ ਇਹ ਤੇ ਇਹਦੇ ਸੰਗ ਤੋਂ ਰਹਿਤ ਹੋ ਗਏ। ਹੁਣ ਦੇਹ ਦੀਆਂ ਲੋੜਾਂ ਜਿਹੜੀਆਂ ਅੰਦਰ ਅਸਰ ਨਹੀਂ ਕਰਦੀਆਂ। ਅੱਗੇ ਦੱਸਦੇ ਨੇ ਜੀ,
ਸੁਰਤ ਵਾਹੇ ਜੋ ਨਿਰਤੇ ਕਰਤੇ,
ਜੋ ਅਗਿਆਨ ਅਵਸਥਾ ਵਿੱਚ ਤੇ ਵੇਦ ਦੀਆਂ ਸੁਰਤੀਆਂ ਵਿੱਚ ਨਿਰਤ ਨਿਰਤੇ ਨਾਮ ਨੇ ਨਿਰਣੇ ਕਰਦੇ ਸੀ, ਤੇ ਨਿਰਗੁਣ ਸਰੂਪ ਦੀ ਕਥਾ, ਸਰਗੁਣ ਸਰੂਪ ਦੀ ਵਾਰਤਾ ਕਹਿਤੇ ਕਹਿੰਦੇ ਹੁੰਦੇ ਸੀ ਉਹ ਸਾਰੀਆਂ। ਅੱਗੇ ਦੱਸਦੇ ਕਥਾ ਵਾਰਤਾ,
ਕਥਾ ਵਾਰਤਾ ਕਹਿਤੇ,
ਉਹ ਨਿਰਗੁਣ ਦੀ ਕਥਾ, ਸਰਗੁਣ ਸਰੂਪ ਦੀ ਵਾਰਤਾ ਇਹ ਕਹਿੰਦੇ ਹੁੰਦੇ, ਉਹ ਸਾਰੀਆਂ ਅਭਾਵ ਹੋ ਗਈਆਂ, ਪਾਵਣ ਕੋਈ ਵੀ ਨਹੀਂ ਰਹੀ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ ਜੇ,
ਵਜਾਵਨ ਹਾਰੋ ਕਹਾ ਗਯੋ,
ਜਿਹੜਾ ਅਗਿਆਨ ਅਵਸਥਾ ਦੇ ਵਿੱਚ ਤੇ ਮਨ ਰੂਪੀ ਢੋਲ ਨੂੰ ਸੰਕਲਪਾਂ ਵਿਕਲਪਾਂ ਰੂਪੀ ਡਗਿਆਂ ਦੇ ਨਾਲ ਵਜਾਉਂਦਾ ਸੀ, ਭਾਵ ਕੀ ਮਾਨੇ ਹਰਕਤ ਕਰਾਉਂਦਾ ਸੀ, ਹੁਣ ਗਿਆਨ ਅਵਸਥਾ ਆਉਣ ਤੇ ਕਹਿੰਦੇ ਕਹਾਂ ਗਯੋ, ਕਿੱਥੇ ਚਲਾ ਗਿਆ। ਭਾਵ ਤੁਰਿਆ ਅਵਸਥਾ ਦੇ ਵਿੱਚ ਉਹ ਸਾਸ ਜੀ ਅਮਰ ਅਵਸਥਾ ਨੂੰ ਚਲਾ ਗਿਆ ਹੈ।
ਜਿਨ ਇਹੋ ਮੰਦਰ ਕੀਨਾ,
ਤੇ ਜਿਸ ਮਨ ਨੇ ਇਹ ਦੇਹ ਰੂਪੀ ਢੋਲ ਵਜਾਉਣਾ ਕੀਤਾ ਸੀ, ਇਸ ਮਨ ਨੇ ਸੰਸਾਰ ਰੂਪੀ ਮੰਦਰ ਰਚਨਾ ਕੀਤਾ ਸੀ, ਤੇ ਉਹ ਹੁਣ ਇਸ ਪ੍ਰਕਾਰ ਬ੍ਰਹਮ ਦੇ ਵਿੱਚ ਲੈਤਾ ਪ੍ਰਾਪਤ ਹੋ ਗਈ ਹੈ।
ਸਾਖੀ ਸ਼ਬਦ ਸੁਰਤ ਨਹੀਂ ਉਪਜੈ,
ਤੇ ਜੋ ਅਗਿਆਨ ਅਵਸਥਾ ਵਿੱਚ ਸਾਖੀ ਚੇਤਨ ਤੇ ਸ਼ਬਦ ਬ੍ਰਹਮ ਦਾ ਸੁਰਤ ਬੁੱਧੀ ਵਿੱਚ ਚਿਦਾਭਾਸ ਪ੍ਰਤੀਤ ਹੁੰਦਾ ਸੀ, ਉਹ ਪ੍ਰਤੀਤ ਨਹੀਂ ਹੁੰਦਾ ਹੁਣ, ਕਿਉਂਕਿ ਗਿਆਨ ਅਵਸਥਾ ਹੋਣ ਕਰਕੇ ਏਕਤਾ ਹੋ ਗਈ ਹੈ।
ਕਿੰਚ ਤੇਜ ਸਭ ਲੀਨਾ,
ਤੇ ਕਿਉਂਕਿ ਖਿੰਚ ਤੇਜ ਸਭ ਲੀਨਾ, ਇਹਦੇ ਵਿੱਚ ਜਿਹੜਾ ਅਗਿਆਨ ਕਾਲ ਦੇ ਵਿੱਚ ਜਿਹੜੀ ਅਵਸਥਾ ਬਣੀ ਸੀ, ਜਿਵੇਂ ਅੰਤਕਰਨ ਦੀ ਉਪਾਧ ਚੇਤਨ ਨੂੰ ਸਾਖੀ ਚੇਤਨ, ਮਾਇਆ ਸਭ ਨੂੰ ਬ੍ਰਹਮ ਅਤੇ ਸੁਰਤੀ ਦੇ ਅੰਦਰ ਚੇਤਨ ਦਾ ਅਭਾਸ ਚਿਦਾਭਾਸ ਕਹਿੰਦੇ ਸੀ, ਉਹ ਜਿਹੜਾ ਭੇਦਵਾਦ ਹੁਣ ਗਿਆਨ ਅਵਸਥਾ ਵਿੱਚ ਉਹ ਤਾਂ ਨਹੀਂ ਉਤਪੰਨ ਹੁੰਦਾ, ਨਹੀਂ ਉਪਜਿਆ। ਤੇ ਅਗਿਆਨ ਵਖੇਪ ਸ਼ਕਤੀ, ਅਵਰਣ ਸ਼ਕਤੀ ਆਦਿ ਦਾ ਸਾਰਾ ਪ੍ਰਤਾਪ ਸੀ ਜਿਹੜਾ, ਖਿੰਚ ਤੇਜ ਸਭ ਲੀਨਾ, ਉਹ ਪ੍ਰਤਾਪ ਗਿਆਨ ਅਵਸਥਾ ਨੇ ਖਿੱਚ ਲਿਆ, ਭਾਵ ਨਾਸ ਕਰ ਦਿੱਤਾ ਹੈ। ਕਿਉਂਕਿ ਜਿਹੜਾ ਅਗਿਆਨ ਹੈ, ਅਗਿਆਨ ਦੀਆਂ ਦੋ ਸ਼ਕਤੀਆਂ ਮੰਨੀਆਂ ਹਨ, ਉਹ ਕਿਹੜੀਆਂ? ਇੱਕ ਵਖੇਪ ਸ਼ਕਤੀ ਹੈ ਉਸਦੀ, ਇੱਕ ਅਵਰਣ ਸ਼ਕਤੀ। ਜਿਹੜੀ ਅਵਰਣ ਸ਼ਕਤੀ ਹੈ ਇਹ ਫਿਰ ਦੋ ਪ੍ਰਕਾਰ ਦੀ ਹੋ ਜਾਂਦੀ ਹੈ, ਇਹ ਥੋੜੀਆਂ ਜਿਹੀ ਬਰੀਕ ਗੱਲਾਂ ਨੇ, ਚਲੋ ਆਪਾਂ ਅੱਗੇ ਕਿਤੇ ਫਿਰ ਖੋਲ ਲਵਾਂਗੇ। ਹਾਂਜੀ ਅੱਗੇ ਚਲੋ ਜੀ।
ਸਰਵਨਨ ਵਿਕਲ ਭਈ ਸੰਗ ਤੇਰੇ,
ਜੋ ਅਗਿਆਨ ਅਵਸਥਾ ਕਰਕੇ ਕੰਨ ਮੇਰੇ ਮੇਰ ਤੇਰਦੇ ਵਾਲੀਆਂ ਗੱਲਾਂ ਨੂੰ ਸੁਣਦੇ ਸੀ, ਕਿਸੇ ਦੀ ਨਿੰਦਿਆ ਸੁਣਦੇ ਸੀ, ਉਹ ਹੁਣ ਗਿਆਨ ਅਵਸਥਾ ਦੇ ਵਿੱਚ ਜਿਹੜੇ ਕੰਨ ਉਹ ਨਿੰਦਿਆ ਉਸ ਤੋਂ ਸੁਣਨ ਦੇ ਵਿੱਚ ਵਿਕਲ, ਜਾਣੀ ਇਸ ਸ਼ਕਤੀ ਤੋਂ ਵੇਕੀ ਰਹਿਤ ਹੋ ਗਏ, ਨਿੰਦਿਆ ਨਹੀਂ ਸੁਣਦੇ ਹੁਣ ਕਿਸੇ ਦੀ, ਮਾੜੀਆਂ ਗੱਲਾਂ ਨਹੀਂ ਸੁਣਦੇ ਹੁਣ ਕਿਸੇ ਦੀਆਂ, ਨਿੰਦਾ ਉਸਤ ਤੋਂ ਆਪਣੀ ਉਸਤਤ ਨਹੀਂ ਸੁਣਦੇ, ਕਿਸੇ ਦੀ ਨਿੰਦਿਆ ਨਹੀਂ ਸੁਣਦੇ ਹਨ। ਇਸ ਕਰਕੇ ਇੰਦਰੀ
ਕਾ ਬਲ ਥੱਕ,
ਇੰਦਰੀਆਂ ਦਾ ਬਲ ਥੱਕ ਗਿਆ। ਅੱਗੇ ਇੰਦਰੀਆਂ ਆਪਣੇ ਆਪਣੇ ਅੱਖਾਂ ਆਪਣੇ ਪਾਸੇ ਨੂੰ ਖਿੱਚਦੀਆਂ ਸੀ, ਨੱਕ ਆਪਣੇ ਪਾਸੇ ਨੂੰ ਖਿੱਚਦਾ ਸੀ, ਸੁਗੰਧੀ ਵਾਲੇ ਪਾਸੇ ਨੂੰ, ਤੇ ਇਹ ਸਾਰੇ ਖਿੱਚਾ ਖਿੱਚੀ ਚੱਲ ਰਹੀ ਸੀ। ਅਸਰੀ ਸੰਪਦਾ ਵਾਲਾ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਜਿਹੜਾ ਬਲ ਜ਼ੋਰ ਸੀ ਉਹ ਥਾਕਾ ਹਾਰ ਗਿਆ, ਨਾਮ ਦੀ ਕਮਾਈ ਕਰਕੇ ਵਿਰਤੀ ਉੱਥੇ ਚਲੀ ਗਈ।
ਚਰਨ ਰਹੇ ਕਰ ਧਰਕ ਪਰੇ ਹੈ,
ਚਰਨ ਨਾਮ ਹੈ ਪੈਰਾਂ ਦਾ, ਹੁਣ ਪੈਰ ਜਿਹੜੇ ਨੇ ਉਹ ਕੁਸੰਗਤ ਵਾਲੇ ਪਾਸੇ ਨੂੰ ਨਹੀਂ ਜਾਂਦੇ, ਸਤਸੰਗਤ ਵਾਲੇ ਪਾਸੇ ਨੂੰ ਜਾਂਦੇ ਆ। ਪੈਰਾਂ ਨਾਲੇ ਤੁਰ ਕੇ ਆਈਦਾ, ਜੇ ਗੁਰਦੁਆਰੇ ਆਇਆ ਪੈਰਾਂ ਨਾਲੇ ਤੁਰ ਕੇ ਆਇਆ। ਇਸ ਕਰਕੇ ਉਹ ਫਿਰ ਮਾੜੇ ਕੰਮਾਂ ਵਾਲੇ ਪਾਸੇ ਨੂੰ ਪੈਰ ਨਹੀਂ ਤੁਰਦੇ। ਫਿਰ ਚਰਨ ਰਹੇ ਉਧਰੋਂ ਰਹਿ ਗਏ, ਕਰ ਢਰਕ ਪਰੇ ਹੈ, ਹੱਥ ਚੋਰੀ ਵਾਲੇ ਪਾਸੇ ਨੂੰ ਨਹੀਂ ਜਾਂਦੇ, ਕੁਕਰਮਾਂ ਵਾਲੇ ਪਾਸੇ ਨੂੰ ਨਹੀਂ ਜਾਂਦੇ, ਜੀਵ ਹਿੰਸਾ ਕਰਨ ਵਾਲੇ ਪਾਸੇ ਨੂੰ, ਕਿਸੇ ਦਾ ਕਤਲ ਕਰਨਾ, ਮਾਰਨਾ, ਕਿਸੇ ਦਾ ਬੁਰਾ ਕਰਨਾ, ਅਤੇ ਇਸ ਕਰਕੇ ਇਹ ਹੁਣ ਉਧਰੋਂ ਢਰਕ ਪਰੇ ਹੈ, ਇਤਿਆਦਿਕ ਚੋਰੀ ਯਾਰੀ ਵੱਲੋਂ ਉਹ ਢਲਕ ਪਏ, ਹਟ ਗਏ ਹਨ।
ਮੁਖ ਨਿਕ ਸਹਿ ਬਾਤਾ,
ਮੂੰਹ ਦੇ ਵਿੱਚੋਂ ਛਲ ਕਰਨ ਵਾਲੀ ਗੱਲ, ਮੂੰਹ ਦੇ ਵਿੱਚੋਂ ਝੂਠ ਬੋਲਣ ਵਾਲੀ ਗੱਲ, ਇਹ ਨਿਕਲਦੀ ਨਹੀਂ ਹੈ। ਝੂਠ ਨਿਕਲਦਾ ਹੀ ਨਹੀਂ ਮੂੰਹ ਚੋਂ ਹੁਣ, ਕਿਉਂਕਿ ਹਿਰਦਾ ਸੱਚ ਨਾਲ ਜੁੜ ਗਿਆ। ਇਸ ਕਰਕੇ ਇਹ ਫਿਰ ਮੁੱਖੋਂ ਹੁਣ ਨਿਕ ਸਹਿ ਬਾਤਾਂ, ਇਹ ਬਾਤਾਂ ਹੁਣ ਕਿਸੇ ਦਾ ਬੁਰਾ ਕਰਨ ਵਾਲੀਆਂ ਅਤੇ ਕਿਸੇ ਦਾ ਦਿਲ ਦਿਖਾਉਣ ਵਾਲੀਆਂ ਇਹ ਗੱਲਾਂ ਨਹੀਂ ਨਿਕਲਦੀਆਂ ਹੁਣ। ਝੂਠ ਆਦਿ ਇਹ ਗੱਲਾਂ ਸਭ ਖਤਮ ਹੋ ਗਈ, ਕਿਉਂ ਅਵਸਥਾ ਐਸੀ ਬਣ ਗਈ।
ਥਾਕੇ ਪੰਚ ਦੂਤ ਸਭ ਤਸਕਰ,
ਪੰਚ ਨਾਮ ਹੈ ਪੰਜ ਦਾ, ਇਹ ਥਾਕੇ ਪੰਚ ਦੂਤ ਸਭ ਤਸਕਰ। ਇਸਲਾਮ ਮਤ ਅਨੁਸਾਰ ਇਹ ਪੰਜ ਜਿਹੜੇ ਨੇ ਮੌਤ ਦੇ ਫਰਿਸ਼ਤੇ ਬਣੇ ਹੈ, ਤੇ ਉਹਨਾਂ ਦੇ ਵਿੱਚ ਜਿਵੇਂ ਅਜ਼ਰਾਈਲ ਹੈ, ਜਿਬਰਾਈਲ ਹੈ, ਇਸਰਾਫੀਲ ਹੈ, ਮੀਕਾਈਲ ਹੈ, ਇਤਿਆਦਿਕ ਇਹਨਾਂ ਦੇ ਨਾਮ, ਇਹ ਮੌਤ ਦੇ ਫਰਿਸ਼ਤੇ ਬਣੇ ਹੈ। ਇਹ ਪੰਜੇ ਜਿਹੜੇ ਸੀ ਦੂਤ ਵੀ ਹਾਰ ਗਏ, ਇਸ ਕਰਕੇ ਇਹ ਜਿਹੜੇ ਪੰਜੇ ਸੀ ਕਹਿੰਦੇ ਇਹ ਹੁਣ ਹਾਰ ਗਏ ਨਾ, ਭਾਵ ਕੀ ਹੈ, ਇਹ ਸਾਰਿਆਂ ਦੇ ਨਾਲ ਚੋਰੀ ਕਰਨ ਵਾਲੇ ਕਾਮ ਕ੍ਰੋਧ ਆਦਿ ਵੀ ਨਿਵਿਰਤ ਹੋ ਗਏ, ਜੋ ਅਗਿਆਨ ਅਵਸਥਾ ਦੇ ਵਿੱਚ ਇਹ ਇੰਦਰੀਏ ਸਨ।
ਆਪ ਆਪਣੇ ਭਰਮ ਤੇ,
ਇਹ ਹੁਣ ਆਪਣੇ ਆਪਣੇ ਪਾਸੇ ਨੂੰ ਜਿਹੜੇ ਭਰਮਦੇ ਸੀ ਉਹ ਹੁਣ ਗਿਆਨ ਅਵਸਥਾ ਦੇ ਵਿੱਚ ਥੱਕ ਗਏ ਨੇ। ਜਦੋਂ ਬੰਦਾ ਥੱਕ ਜਾਂਦਾ ਨਾ, ਬਹਿ ਜਾਂਦਾ ਹੈ, ਤੇ ਇਸ ਕਰਕੇ ਬਹਿਣ ਤੋਂ ਬਾਅਦ ਫਿਰ ਆਮ ਇੱਕ ਸਤਪੁਰਸ਼ਾਂ ਦਾ ਕਥਨ ਹੈ, ਕਹਿੰਦੇ ਜਿਹੜਾ ਖੜ ਗਿਆ, ਜਿਹੜਾ ਥੱਕ ਗਿਆ ਸਮਝੋ ਖੜ ਗਿਆ, ਜਿਹੜਾ ਖੜ ਗਿਆ ਕਹਿੰਦੇ ਸਮਝ ਲਓ ਵੀ ਬਹਿ ਗਿਆ, ਹੁਣ ਬੈਠੂਗਾ ਵੀ, ਜਿਹੜਾ ਬਹਿ ਗਿਆ ਸਮਝੋ ਪੈ ਗਿਆ, ਜਿਹੜਾ ਪੈ ਗਿਆ ਸਮਝੋ ਸੌਂ ਗਿਆ, ਜਿਹੜਾ ਸੌਂ ਗਿਆ ਸੋ ਮਰ ਗਿਆ, ਜਿਹੜਾ ਮਰ ਗਿਆ ਸੋ ਸਰ ਗਿਆ। ਤੋ ਇਸ ਤਰ੍ਹਾਂ ਜਿਹੜਾ ਨਾ, ਜਿਹੜਾ ਥੱਕ ਜਾਂਦਾ ਫਿਰ ਖੜ ਜਾਂਦਾ, ਅਤੇ ਉਹ ਮੈਂ ਨਾਲ ਨਾਲ ਤੁਹਾਨੂੰ ਉਸ ਤਰ੍ਹਾਂ ਦੀ ਗੱਲ ਦੱਸਦਾ ਜਿਹੜੀ ਫਿਰ ਨਹੀਂ ਤੇ ਦਿਮਾਗ ਫੜਨ ਤੋਂ ਹਟ ਜਾਂਦਾ, ਜਿਹੜੇ ਔਖੇ ਅਰਥ ਨੇ, ਦੂਰਾ ਅਰਥ ਹੈ ਨਾ ਜਿਹੜਾ ਸੁਣ ਰਹੇ ਹਾਂ। ਤੋ ਇਸ ਕਰਕੇ ਫਿਰ ਮਨ ਜਦੋਂ ਵਿਸ਼ਿਆਂ ਵੱਲੋਂ ਥੱਕ ਗਿਆ, ਖੜ ਗਿਆ, ਫਿਰ ਜਾਣ ਤੇ ਹਟ ਗਿਆ, ਹੌਲੀ ਹੌਲੀ ਫਿਰ ਸਮਾਧੀ ਦੀ ਨੀਂਦ ਵਿੱਚ ਜਾਊਗਾ। ਤੋ ਇਸ ਕਰਕੇ ਕਹਿੰਦੇ ਹੁਣ ਇਹ ਜਿਹੜੇ ਭਰਮਣ ਕਰਨ ਵਾਲੇ ਸੀ, ਨੇਤਰ ਕੰਨ ਆਦਿ, ਇਹ ਬੁਰੇ ਪਾਸੇ ਜਾਣ ਤੋਂ ਹਟ ਗਏ।
ਥਾਕਾ ਮਨ ਕੁੰਚਰ ਉਰ ਥਾਕਾ,
ਉਰ ਹਿਰਦਾ, ਉਰ ਨਾਮ ਹਿਰਦੇ ਦਾ, ਹਿਰਦੇ ਰੂਪੀ ਥਾਕਾ, ਥਾਂ ਨਾਮ ਹੈ ਜਗ੍ਹਾ ਦਾ, ਉਹ ਜਗ੍ਹਾ ਦੇ ਵਿੱਚ ਰਹਿਣ ਵਾਲਾ ਕੀ ਹੈ, ਮਨ ਰੂਪੀ ਹਾਥੀ, ਕੁੰਚਰ ਨਾਮ ਹਾਥੀ ਦਾ, ਉਹ ਹਾਥੀ ਦੀ ਨਿਆਈ ਅਮੋੜ ਹੋਇਆ ਸੀ, ਸੁਭ ਗੁਣਾਂ ਦੀਆਂ ਕਮਲਿਆਂ ਦੀਆਂ ਜਾਂ ਕੇਲਿਆਂ ਦੀਆਂ ਬਗੀਚਿਆਂ ਨੂੰ ਮਰੋੜਦਾ ਫਿਰਦਾ ਸੀ, ਉਹ ਹੁਣ ਗਿਆਨ ਅਵਸਥਾ ਦੀ ਜਿਹੜੀ ਘਾਟੀ ਹੈ ਨਾ, ਗਿਆਨ ਅਵਸਥਾ ਦੀ, ਉਹਨੂੰ ਚੜ੍ਹਾ ਕੇ ਥਾਕਾ ਥਕਾ ਦਿੱਤਾ ਹੁਣ ਉਹ ਅਗਿਆਨ ਦੇ ਤੇਜ, ਅੱਗੇ ਦੱਸਦੇ ਤੇਜ ਸੂਤ,
ਤੇਜ ਸੂਤ ਤਰ ਰਮ ਤੇ,
ਅਗਿਆਨ ਦੇ ਤੇਜ ਪ੍ਰਤਾਪ ਕਰਕੇ ਮੈਂ ਤੂੰ ਦੀ ਸੂਤ ਮਰਿਆਦਾ ਨੂੰ ਧਾਰਨ ਕਰਦੇ ਸੀ ਪਹਿਲਾਂ, ਜੋ ਅਗਿਆਨ ਰੂਪੀ ਸੂਰਜ ਦੇ ਪ੍ਰਤਾਪ ਕਰਕੇ ਅੰਤਹਕਰਨ ਦੇ ਅੰਦਰ ਵਿਸ਼ੇ ਰੂਪ ਰੇਤ ਤਪਾਉਣ ਦੀ ਮਰਿਆਦਾ ਧਾਰਨ ਕੀਤੀ ਹੋਈ ਸੀ, ਹੁਣ ਗਿਆਨ ਅਵਸਥਾ ਦੇ ਪ੍ਰਤਾਪ ਕਰਕੇ ਰਮ ਤੇ ਚਲੀ ਗਈ ਹੈ। ਤੇਜ ਸੂਤ ਧਰ ਰਮ ਤੇ, ਤੇਜ ਪ੍ਰਕਾਸ਼ ਰੂਪ ਪਰਮੇਸ਼ਰ ਸਾਰਿਆਂ ਵਿੱਚ ਸੂਤਬੱਤ ਰਮਿਆ ਹੋਇਆ, ਜਦੋਂ ਉਸ ਦੇ ਸ਼ੁਭ ਗੁਣ ਜਿਹੜੇ ਧਾਰਨ ਕੀਤੇ ਤਾਂ ਬਾਕੀ ਕਾਮ ਆਦਿਕ ਔਗਣ ਚਲੇ ਗਏ।
ਮ੍ਰਿਤਕ ਭਈ ਦਸੈ ਬੰਦ ਛੂਟੇ,
ਇਸ ਪ੍ਰਕਾਰ ਜਦੋਂ ਜੀਵਤ ਭਾਅ ਤੋਂ ਮਰ ਗਏ ਤੇ ਦਸੋ ਦਿਸ਼ਾਵਾਂ ਦੇ ਸਾਰੇ ਬੰਧਨ ਛੁੱਟ ਗਏ, ਜਿਨ੍ਹਾਂ ਕਾਮ ਆਦਿਕਾਂ ਨੂੰ, ਅੱਗੇ ਬੋਲੋ ਜੀ, ਮਿੱਤਰ
ਮਿੱਤਰ ਭਾਈ ਸਭ ਛੋਰੇ,
ਜਿਨ੍ਹਾਂ ਕਾਮ ਆਦਿਕਾਂ ਨੂੰ ਮਿੱਤਰ, ਲੋਭ ਆਦਿਕਾਂ ਨੂੰ ਭਰਾ ਮੰਨੀ ਬੈਠਾ ਸੀ, ਕਾਮ ਨੂੰ ਮਿੱਤਰ ਬਣਾਇਆ ਹੋਇਆ ਸੀ, ਲੋਭ ਨੂੰ ਆਪਣਾ ਭਰਾ ਹੀ ਬਣਾਈ ਬੈਠਾ ਸੀ, ਸਾਰੀ ਅਸਰੀ ਸੰਪਦਾ ਵੀ ਹੁਣ ਛੱਡ ਦਿੱਤੀ ਹੈ।
ਕਹਿਤ ਕਬੀਰਾ ਜੋ ਹਰ ਧਿਆਵ,
ਕਬੀਰ ਸਾਹਿਬ ਜੀ ਕਹਿੰਦੇ ਨਾ, ਜਿਹੜਾ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦਾ ਹੈ,
ਜੀਵਤ ਬੰਧਨ ਤੋੜੇ,
ਉਹ ਜਿਉਂਦਾ ਹੀ ਸਾਰੇ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ। ਇਹ ਕਬੀਰ ਸਾਹਿਬ ਨੇ ਜਿਹੜਾ ਜੋਗੀ ਮਰਿਆ ਪਿਆ ਸੀ ਉਹਦੀ ਦੇਹ ਕੋਲ ਬੈਠ ਕੇ ਪਹਿਲਾਂ ਤਾਂ ਬਾਹਜ ਅਰਥ ਕਰਨਾ ਬਈ, ਫਿਰ ਬ੍ਰਹਮ ਗਿਆਨ ਦਾ ਭੰਡਾਰਾ ਖੋਲ੍ਹ ਦਿੱਤਾ, ਉੱਥੇ ਸਤਸੰਗ ਹੋਈ। ਹਾਂ, ਇਸੇ ਪ੍ਰਕਾਰ ਹੁਣ ਅੱਗੇ ਸ਼ਬਦ ਉਚਾਰਦੇ ਹਨ ਜੀ,
ਆਸਾ ਇੱਕ ਤੁਕੇ ਚਾਰ,
ਤੇ ਇਉਂ ਆਸਾ ਰਾਗ ਦੇ ਅੰਦਰ ਤੇ ਇੱਕ ਇੱਕ ਤੁਕਾਂ ਤੇ ਵਿਸਰਾਮ ਵਾਲੇ ਚਾਰ ਸ਼ਬਦ ਜਿਹੜੇ ਆਉਣਗੇ। ਤੇ ਕਬੀਰ ਸਾਹਿਬ ਜੀ, ਬਰਸਾਤ ਦੀ ਮੌਸਮ ਸੀ, ਕਿਤੇ ਮੌਸਮ ਬਦਲਦੀ ਰਹਿੰਦੀ ਹੈ, ਸਿੱਲਾਪਣ ਸੀ, ਉਹਦੇ ਸੱਪ ਠੂਹੇ ਆਮ ਹੀ ਨਿਕਲਦੇ ਹੁੰਦੇ। ਉਹ ਕਬੀਰ ਸਾਹਿਬ ਦੀ ਸ਼ਾਮ ਦੇ ਟਾਈਮ ਕੀਰਤਨ ਕਰ ਰਹੇ ਸੀ, ਇੱਕ ਸੱਪਣੀ ਨਿਕਲਿਆ ਜੀ, ਕਿਤੇ ਇੱਕ ਸੱਪ ਹੁੰਦਾ, ਇੱਕ ਦਿਨ ਦੇਖਿਆ ਨੀ ਇੱਥੇ ਆਪਣੀ ਨਿਕਲਿਆ ਸੀ ਸੱਪਣੀ, ਉਹ ਛੱਡ ਕੇ ਆਉਂਦੀ ਉਧਰ ਨਹਿਰ ਦੇ ਕੋਲ, ਐਂ ਬਰਸਾਤ ਦੇ ਵਿੱਚ ਹੋ ਜਾਂਦਾ, ਉਹ ਸੱਪਣੀ ਨਿਕਲਿਆ ਜੀ। ਜਦ ਦੇਖੀ ਸੱਪਣੀ ਢੋਲਕੀ ਵਾਲੇ ਨੇ ਤਾਂ ਢੋਲਕੀ ਛੱਡ ਕੇ ਮਾਰੀ ਛਾਲ, ਉਹ ਗਿਆ ਜਿਹੜਾ ਛੈਣੇ ਵਾਲਾ ਸੀ, ਛੈਣੇ ਛੱਡ ਕੇ ਉਹ ਕੁੱਦ ਕੇ ਰੌਲਾ ਪੈ ਗਿਆ, ਸੱਪਣੀ ਸੱਪਣੀ ਸੱਪਣੀ, ਐਂ ਹੋਣ ਲੱਗ ਗਈ ਸਾਰੇ। ਕਬੀਰ ਸਾਹਿਬ ਜੀ ਨੇਤਰ ਬੰਦ ਸੀ, ਕਹਿੰਦੇ ਉਹ ਕੀ ਹੋ ਗਿਆ ਤੁਹਾਨੂੰ? ਕਹਿੰਦੇ ਕਬੀਰ ਸਾਹਿਬ ਸੱਪਣੀ ਨਿਕਲਿਆ ਜੀ। ਇਹ ਰੌਲਾ ਸੁਣ ਕੇ ਕਬੀਰ ਸਾਹਿਬ ਕਹਿੰਦੇ, ਭਾਈ ਸਰਪਣੀ ਸਰਪਣੀ ਕੀ ਕਰਦੇ ਹੋ ਤੁਸੀਂ? ਤੇ ਇਹਦੇ ਨਾਲੋਂ ਤਾਂ ਖਤਰਨਾਕ ਸੱਪਣੀ ਤੁਹਾਡੇ ਅੰਦਰ ਬੈਠੀ ਹੈ, ਉਹ ਤੋਂ ਤਾਂ ਡਰੇ ਨਹੀਂ ਹੈ ਤੁਸੀਂ, ਕਦੇ ਬਾਹਰ ਵਾਲੀ ਸੱਪਣੀ ਤੋਂ ਬੜੇ ਡਰ ਗਏ। ਆਹ ਢੋਲਕੀ ਵਾਲਾ ਢੋਲਕੀ ਛੱਡ ਗਿਆ, ਛੈਣੇ ਵਾਲਾ ਉਹ ਖੜਾ, ਕਹਿੰਦੇ ਆ ਜਾ ਮੁੜਿਆ ਤੂੰ ਕੁਛ ਨਹੀਂ ਕਹਿੰਦੀ ਸੱਪਣੀ। ਸੱਪਣੀ ਤੋਂ ਜੇ ਡਰਨਾ ਤਾਂ ਅੰਦਰ ਵਾਲੀ ਸੱਪਣੀ ਤੋਂ ਡਰ। ਉਸ ਵੇਲੇ ਫਿਰ, ਤੇ ਇਹ ਤਾਂ ਨਹੀਂ ਲਿਖਿਆ ਵੀ ਸੱਪਣੀ ਤਾਂ, ਸੱਪਣੀ ਤਾਂ ਭੱਜ ਭੁੱਜ ਗਈ ਹੋਣੀ ਹੈ, ਸੱਪਣੀ ਤਾਂ ਕਿੰਨੀ ਦੇਰ ਤੱਕ ਰਹਿੰਦੀ ਹੈ, ਰੌਲਾ ਕੌਲਾ ਜਦੋਂ ਹੋਣ ਲੱਗ ਗਿਆ, ਸੱਪ ਤਾਂ ਆਪਣੀ ਜਾਨ ਬਚਾਉਂਦਾ ਹੁੰਦਾ। ਤੇ ਢੋਲਕੀ ਵਾਲਾ ਢੋਲਕੀ ਦੇ ਬਹਿ ਗਿਆ, ਛੈਣੇ ਵਾਲਾ ਛੈਣੇ ਦੇ ਬਹਿ ਗਿਆ। ਕਬੀਰ ਸਾਹਿਬ ਕਹਿੰਦੇ ਆਓ ਤੁਹਾਨੂੰ ਦੱਸੀਏ ਵੀ ਸੱਪਣੀ ਕੀ ਹੈ, ਉੱਥੋਂ ਹੀ ਬ੍ਰਹਮ ਗਿਆਨ ਦੀ ਗੱਲ ਸ਼ੁਰੂ ਕਰ ਲਈ। ਇਹ ਅਸਲ ਦੇ ਵਿੱਚ ਨਾ ਸਤਪੁਰਸ਼ਾਂ ਦੀ ਜਿੱਥੇ ਬਿਰਤੀ ਟਿਕੀ ਹੁੰਦੀ ਹੈ, ਮੈਂ ਇਸ ਗੱਲੋਂ ਹੈਰਾਨ ਹਾਂ ਵੀ ਜਿਹੜਾ ਵੇਦਾਂਤ ਦਾ ਸਬਜੈਕਟ ਪੜ੍ਹਾਉਣ ਵਾਲਾ ਮਹਾਂਪੁਰਸ਼ ਸੀ, ਉਹ ਸੰਨਿਆਸ ਮਤ ਦੇ ਵਿੱਚੋਂ ਸੀ, ਪਰ ਸੁਖਮਨੀ ਸਾਹਿਬ ਦਾ ਪਾਠ ਦਾ ਵੀ ਉਹ ਬਹੁਤ ਪ੍ਰੇਮੀ ਸੀ ਅਤੇ ਸਾਬਤ ਸੂਰਤ ਸੀ। ਨਹੀਂ, ਆਮ ਕਰਕੇ ਸੰਨਿਆਸੀ ਦਾੜੀ ਕੇਸ ਕਟਾਉਂਦੇ ਆ। ਅਤੇ ਮੈਂ ਕਾਫ਼ੀ ਦੇਰ ਬਾਅਦ ਜਦੋਂ ਉਹਨਾਂ ਨੂੰ ਕਈ ਵਾਰੀ ਸਮਾਂ ਐਸਾ ਹੋ ਗਿਆ, ਚਾਹੁੰਦੇ ਹੋਏ ਵੀ ਮੈਂ ਮਿਲ ਨਾ ਸਕਿਆ, ਰੁਝਾਨ ਇਸ ਦਿਨ ਕਿੱਥੇ, ਜਦੋਂ ਪੜ੍ਹਦੇ ਸੀ ਰੋਜ਼ ਜਾਂਦੇ ਸੀ ਉਹਨਾਂ ਕੋਲ, ਉਦੋਂ ਦਾੜੀ ਦੇ ਵਾਲ ਕਾਲੇ ਸੀ। ਜਦੋਂ ਮੈਂ ਉਹਨਾਂ ਨੂੰ ਇੰਨੀ ਦੇਰ ਬਾਅਦ ਮਿਲਿਆ ਅਤੇ ਉਦੋਂ ਧੌਲੇ ਸ਼ੁਰੂ ਹੋਏ ਸੀ, ਉਹ ਦਾੜੀ ਚਿੱਟੀ ਹੋ ਗਈ। ਮੈਂ ਜਦੋਂ ਜਾ ਕੇ ਮਿਲਿਆ, ਕਹਿੰਦੇ ਉਹ ਹਰੀ ਸਿੰਘ ਅਬ ਤੋਂ ਬਈ ਸਾਰਾ ਹੀ ਦਾੜਾ ਬੱਗਾ ਹੋ ਗਿਆ, ਚਿੱਟਾ ਹੋ ਗਿਆ ਸਾਰਾ। ਮੈਂ ਕਿਹਾ ਹਾਂ ਮਹਾਰਾਜ, ਸਮੇਂ ਅਨੁਸਾਰ ਹੈ। ਬਸ ਇੱਕ ਇੰਨੀ ਗੱਲ ਮੈਂ ਆਪਣੀ ਵਿਦਿਆ ਕਾਲ ਦੇ ਵਿੱਚ ਉਹਨਾਂ ਦੇ ਕੋਲੋਂ ਦੁਨਿਆਵੀ ਸੁਣੀ ਹੈ, ਇਦੋਂ ਵੱਧ ਕਦੇ ਦੁਨਿਆਵੀ ਗੱਲ ਨਹੀਂ ਕਦੇ ਕੀਤੀ। ਇਹ ਪਹਿਲਾ ਦਿਨ ਸੀ, ਇੱਥੋਂ ਹੀ ਫਿਰ ਜਦੇ ਕਹਿੰਦੇ ਬਾਈ ਇਹ ਤੋਂ ਪ੍ਰਕਿਰਤੀ ਕਾ ਰੰਗ ਹੈ, ਆਤਮਾ ਕਾ ਤਾਂ ਕੋਈ ਰੰਗ ਨਹੀਂ ਹੈ, ਉਹ ਤੋਂ ਸੱਚ ਜਿੱਦਾਂ ਨਾ, ਇੱਥੋਂ ਹੀ ਬ੍ਰਹਮ ਗਿਆਨ ਦੀ ਗੱਲ ਫਿਰ ਸ਼ੁਰੂ ਕਰ ਲਈ। ਹੁਣ ਇਹ ਨਿਕਲੀ ਤਾਂ ਸੱਪਣੀ ਹੈ, ਪਰ ਸੱਪਣੀ ਤੇ ਹੁਣ ਕਬੀਰ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਨੇ, ਸੁਣੋ ਜੀ। ਸਰਪਣੀ ਇਹਦੇ ਭਾਈ ਪਹਿਲਾਂ ਤੁਕ ਜਿਹੜੀ ਹੈ ਬੋਲ ਲਓ ਜਿੱਥੋਂ, ਪਰ ਅਰਥ ਨਹੀਂ ਇੱਥੋਂ ਸ਼ੁਰੂ ਕਰਨਾ। ਹਾਂਜੀ, ਸਰਪਣੀ ਤੇ ਉੱਪਰ ਇੱਥੋਂ ਬੋਲ,
ਸਰਪਣੀ ਤੇ ਉੱਪਰ ਨਹੀਂ ਬਲੀਆ,
ਇਹਦਾ ਅਰਥ ਜਿਹੜਾ ਰਹਾਉਲੀ ਪੰਕਤੀ ਤੋਂ ਸ਼ੁਰੂ ਹੋਊਗਾ ਵੀ ਸਰਪਣੀ ਸਰਪਣੀ, ਤੇ ਇਸ ਪ੍ਰਕਾਰ ਜਿਹੜਾ ਇਹ ਬੋਲ ਲਓ ਜੀ,
ਸਰਪਣੀ ਸਰਪਣੀ ਕਿਆ ਕਹੋ ਭਾਈ।
ਉਹ ਕਹਿੰਦੇ ਭਾਈ ਕੀ ਹੈ, ਮੈਂ ਸੱਪਣੀ ਸੱਪਣੀ ਕਹੀ ਜਾਂਦੇ ਹੋ, ਤਾਂ ਬਾਹਰ ਦੀ ਸੱਪਣੀ ਸੀ, ਅਸਲੀ ਸੱਪਣੀਆਂ ਜਿਹੜੀ ਹੁਣ ਸੁਣੋ ਤੁਸੀਂ, ਉਹ ਬੜੀ ਖਤਰਨਾਕ ਹੈ ਇਹਦੇ ਨਾਲੋਂ। ਉਹ ਕੀ ਹੈ?
ਸਰਪਣੀ ਤੇ ਉੱਪਰ ਨਹੀਂ ਬਲੀਆ,
ਹੇ ਭਾਈ ਮਾਇਆ ਰੂਪੀ ਸੱਪਣੀ ਤੋਂ ਉੱਪਰ ਜਿਹੜਾ ਨਾ, ਇਹਦੇ ਉੱਤੇ ਬਲ ਨਹੀਂ ਕਿਸੇ ਦਾ ਚੱਲਦਾ। ਇਹ ਤੇ ਉੱਪਰ ਜੇ ਬਲ ਹੈ, ਮਾਇਆ ਰੂਪੀ ਸਰਪਣੀ ਜਿਹੜੀ ਹੈ ਸੱਪਣੀ ਦੇ ਉੱਪਰ ਉੱਤੇ, ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦਾ ਵੀ ਨਹੀਂ ਬਲੀਆ, ਬਲਵਾਨ ਹੀ ਨਹੀਂ ਹੈ ਕਿ ਇੱਕ ਰੱਬ ਹੈ ਜਿਹੜਾ ਇਹ ਸੱਪਣੀ ਤੋਂ ਬਚਿਆ। ਕਹਿੰਦੇ ਬਾਕੀ ਨਹੀਂ ਕੋਈ ਬਚਿਆ। ਕਹਿੰਦੇ ਮਹਾਰਾਜ ਤੁਸੀਂ ਐਡੀ ਵੱਡੀ ਗੱਲ ਕਰਤੀ, ਐਡੇ ਐਡੇ ਦੇਵਤੇ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੈ, ਤੁਸੀਂ ਤਾਂ ਸਾਰੀ ਲਪੇਟ ਕੇ ਰੱਖ ਦਿੱਤੇ ਕਬੀਰ ਸਾਹਿਬ ਨੂੰ। ਕਹਿੰਦੇ ਕਹਿੰਦੇ ਲੋ ਭਾਈ ਸੁਣਨਾ ਕਰੋ,
ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ,
ਜਿਸ ਮਾਇਆ ਰੂਪ ਸੱਪਣੀ ਨੇ ਬ੍ਰਹਮਾ ਨਹੀਂ ਛੱਡਿਆ, ਵਿਸ਼ਨੂੰ ਨਹੀਂ ਛੱਡਿਆ, ਮਹਾਦੇਵ ਸ਼ਿਵ ਜੀ ਨਹੀਂ ਛੱਡਿਆ, ਇਸ ਕਰਕੇ ਇਹ ਸਾਰੇ ਉਸ ਨੇ ਦੇਵਤਿਆਂ ਨੂੰ ਛਲੀਆ ਛੱਲ ਲਿਆ ਹੈ। ਤਿੰਨੇ ਦੇਵਤਿਆਂ ਨੂੰ ਕਿਵੇਂ ਛਲਿਆ? ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੇ, ਇੱਕ ਵਾਰੀ ਫਿਰ ਬੋਲੋ ਜੀ ਪੰਕਤੀ।
ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੀਆ,
ਉਹ ਕਿਸ ਤਰ੍ਹਾਂ ਛਲਿਆ? ਬ੍ਰਹਮਾ ਜਿਹੜਾ ਸੀ ਸਾਧ ਸਿੰਘ ਜੀ, ਜਿਸ ਵੇਲੇ ਬ੍ਰਹਮਾ ਨੇ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਚਲੋ ਜਗਤ ਦੇ ਪੈਦਾ ਕਰਨ ਦੀ ਰਚਨਾ ਕੀਤੀ ਹੈ, ਸਾਰੀ ਦੁਨੀਆਂ ਦੀ ਸੁੰਦਰਤਾ ਇਕੱਠੀ ਕਰਕੇ ਇਹਨੇ ਸਾਧ ਸਿੰਘ ਜੀ ਇੱਕ ਤਲੋਚਨਾ ਨਾਮ ਦੀ ਲੜਕੀ ਪੈਦਾ ਕੀਤੀ। ਹੁਣ ਜਿਹੜਾ ਪੈਦਾ ਕਰਦਾ ਉਹ ਬਾਪ ਹੁੰਦਾ, ਜਿਹੜਾ ਪੈਦਾ ਹੋਵੇ ਉਹ ਬੱਚਾ ਹੁੰਦਾ, ਧੀ ਲੱਗਦੀ ਸੀ ਇਹਦੀ। ਪਰ ਉਹ ਸੁੰਦਰਤਾ ਤ੍ਰੈ ਕਾਲੇ ਦੋ ਜਲੇ ਪਤਲੇ ਪੰਜ ਪ੍ਰਕਾਰ ਚਾਰ ਪੁਸ਼ਟ ਦੋ ਕਿਸਨੇ, ਇਹ 16 ਸਿੰਗਾਰ ਇਸ ਤਰ੍ਹਾਂ ਮੰਨੇ ਹੈ, ਉਸ ਸੰਪੂਰਨ ਸੁੰਦਰਤਾ ਹੋਣ ਕਰਕੇ ਇਹਦਾ ਖੁਦ ਹੀ ਮਨ ਜਿਹੜਾ ਸੀ ਉਹਦੇ ਤੇ ਬੇਈਮਾਨ ਹੋ ਗਿਆ। ਦੇਵਤਿਆਂ ਦੀ ਸਭਾ ਵਿੱਚ ਬੈਠੇ, ਸ਼ਿਵ ਜੀ ਉੱਥੇ ਬੈਠੇ, ਅਤੇ ਉਹ ਲੜਕੀ ਸਿਆਣੀ ਦੇਖੀ, ਉਹਨੇ ਕਿਹਾ ਵੀ ਮੇਰੀ ਬਾਪ ਦੀ ਦ੍ਰਿਸ਼ਟੀ ਬਦਲ ਗਈ ਹੈ ਮੇਰੇ 'ਤੇ। ਉਹ ਸਾਹਮਣੇ ਤੋਂ ਉੱਠ ਕੇ ਸੱਜੇ ਪਾਸੇ ਹੋ ਗਈ, ਇਹਨੇ ਇੱਕ ਹੋਰ ਮੂੰਹ ਲਾ ਲਿਆ ਉਹਨੂੰ ਦੇਖਣ ਵਾਸਤੇ, ਉਹ ਖੱਬੇ ਪਾਸੇ ਹੋ ਗਈ, ਇਹਨੇ ਖੱਬੇ ਪਾਸੇ ਮੂੰਹ ਲਾ ਲਿਆ ਸ਼ਕਤੀ ਨਾਲ, ਉਹ ਪਿੱਛੇ ਆ ਗਈ, ਇਹਨੇ ਪਿੱਛੇ ਵੀ ਇੱਕ ਮੂੰਹ ਲਾ ਲਿਆ, ਐਂ ਚਾਰ ਮੂੰਹ ਹੋ ਗਏ ਇਹਦੇ। ਉਹਨੇ ਕਿਹਾ ਲੜਕੀ ਨੇ, ਮੈਂ ਆਪਣਾ ਧਰਮ ਬਚਾਵਾਂ ਵੀ ਬਾਪ ਤਾਂ ਦੇਖ ਹੀ ਨਹੀਂ ਰਿਹਾ ਵੀ ਇਹ ਖੋਟੀ ਦ੍ਰਿਸ਼ਟੀ ਨਾਲ ਦੇ, ਪਤਾ ਲੱਗ ਜਾਂਦਾ ਧੀ ਦੀ ਦ੍ਰਿਸ਼ਟੀ ਨਾਲ, ਬਗਾਨੇ ਦੀ ਧੀ ਭੈਣ ਨੂੰ ਧੀ ਦੀ ਦ੍ਰਿਸ਼ਟੀ ਨਾਲ ਦੇਖੋ ਉਹਦੇ ਅੰਦਰ ਵੀ ਬਾਪਣਾ ਜਾਊਗਾ, ਅਤੇ ਜਦੋਂ ਵਿਕਾਰ ਦੀ ਦ੍ਰਿਸ਼ਟੀ ਨਾਲ ਦੇਖੋ ਉਹਦੇ ਮਨ ਦੇ ਵਿੱਚ ਵੀ ਆਊਗੀ ਇਹਦੀ ਨਿਗਾਹ ਠੀਕ ਨਹੀਂ ਹੈ ਮੇਰੇ। ਉਹਨੇ ਕਿਹਾ ਵੀ ਸ਼ਕਤੀ ਤਾਂ ਹੈਗੀ ਸੀ, ਆਕਾਸ਼ ਨੂੰ ਉੱਡਣ ਲੱਗੀ, ਇਹਨੇ ਪੰਜਵਾਂ ਮੂੰਹ ਹੋਰ ਲਾ ਲਿਆ ਉੱਪਰ ਨੂੰ। ਸ਼ਿਵ ਜੀ ਬੈਠਾ ਸੀ, ਇਹ ਤਾਂ ਗੁੱਸਾ ਆਉਂਦਾ ਹੀ ਨਹੀਂ, ਜਾਂ ਫਿਰ ਗੁੱਸਾ ਜਦੋਂ ਆਪੇ ਸੰਭਾਲ ਨਹੀਂ ਹੁੰਦਾ ਇਹਦੇ ਕੋਲੋਂ। ਸ਼ਿਵ ਜੀ ਨੇ ਮਾਰਿਆ ਤਰਸੂਲ, ਵੱਢ ਦਿੱਤਾ ਸਿਰ ਉਹਦਾ। ਲੋਕਾਂ ਨੂੰ ਕਹਿੰਦਾ ਸਿੱਖਿਆ ਦਿੰਦੇ, ਤੈਨੂੰ ਇੰਨੀ ਅਕਲ ਨਹੀਂ ਹੈ, ਕਹਿੰਦਾ ਤੂੰ ਲੜਕੀ ਵੱਲ ਕਿਸ ਤਰ੍ਹਾਂ ਦੇਖਦਾ। ਜਾਣੀ ਇੱਥੋਂ ਇੱਕ ਸਿੱਖਿਆ, ਜਿਹਦੀ ਨਿਗਾਹ ਮਾੜੀ ਹੋ ਜਾਵੇ ਨਾ ਤਾਂ ਫਿਰ ਉਹ ਇਸ ਤਰ੍ਹਾਂ ਥੱਪੜੀ ਪੈਂਦੇ, ਉਹਨੂੰ ਸਜ਼ਾ ਹੀ ਮਿਲਦੀ ਹੁੰਦੀ, ਹੋਰ ਪੱਲੇ ਕੁਛ ਨਹੀਂ ਪੈਂਦਾ। ਇਸ ਕਰਕੇ ਸਮਝ ਲੈਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਵੀ, ਜੇ ਦੇਵਤਿਆਂ ਦੇ ਨਾਲ ਇਹ ਸਭ ਕੁਛ ਹੋ ਗਿਆ, ਉਹਨੂੰ ਬ੍ਰਹਮ ਹੱਤਿਆ ਲੱਗ ਗਈ, ਕਪਾਲੀ ਚਿੰਬੜ ਗਈ ਨਾਲ, ਉਹਦੇ ਹੱਥ ਫੜਿਆ ਸੀ ਨਾ ਜਿਹੜਾ, ਆ ਜਿਹੜੇ ਜਿਹਨੂੰ ਹੁਣ ਤਾਂ ਗੋਪਾਲ ਮੋਚਨ ਕਹੀ ਜਾਂਦੇ, ਗੋਪਾਲ ਮੋਚਨ ਤਾਂ ਨਹੀਂ ਹੈ, ਕਪਾਲ ਮੋਚਨ ਹੈ, ਕਪਾਲ ਕਪਾਲੀ ਕਹਿੰਦੇ ਨੇ ਸਿਰ ਨੂੰ, ਉਹਦੇ ਹੱਥ ਨੂੰ ਚਿੰਬੜ ਗਈ ਸੀ। ਕਰਮ ਕਰ ਕਪਾਲ ਮਫੀਟ ਸ੍ਰੀ, ਤੀਰਥ ਤੀਰਥ ਭਰਮਤਾ ਲਹੇ ਨਾ ਪਾਰ ਰਹੀ, ਇੱਥੇ ਜਿੱਥੇ ਉਹਦਾ ਮੋਚਨ ਹੋਇਆ, ਛੱਡਣਾ ਹੋਇਆ, ਉਹ ਤੀਰਥ ਬਣਿਆ। ਇਸ ਕਰਕੇ ਕਹਿੰਦੇ ਵੀ ਬ੍ਰਹਮਾ ਤਾਂ ਇਉਂ ਛੱਡ ਲਿਆ, ਚਾਰੇ ਵੇਦ ਵਖਾਣ ਦਾ, ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ, ਦੇਖ ਸਰੂਸੀ ਰੂਪ ਲਵਾਣਾ, ਭਾਈ ਗੁਰਦਾਸ ਸਾਹਿਬ ਨੇ ਲਿਖੇ। ਤੇ ਇਸ ਕਰਕੇ ਫਿਰ ਇਹ ਹਾਲਤ ਹੈ ਵੀ ਇਹ ਸਮਝ ਲਓ ਵੀ ਸਰਪਣੀ ਦਾ ਡੰਗ ਸੀ ਬ੍ਰਹਮਾ ਦੇ ਉੱਤੇ, ਬ੍ਰਹਮਾ ਬਚ ਨਹੀਂ ਸਕਿਆ ਇਸ ਤੋਂ, ਤੇ ਹੁਣ ਤੱਕ ਬਦਨਾਮੀ ਹੋਈ ਜਾ ਰਹੀ ਹੈ ਗ੍ਰੰਥਾਂ 'ਚ। ਉਹ ਪ੍ਰੇਮੀ ਕਹਿੰਦੇ ਜੀ ਫਿਰ ਤੁਸੀਂ ਨਾਲ ਤਾਂ ਬ੍ਰਹਮਾ ਦੇ ਨਾਲ ਵਿਸ਼ਨੂੰ ਵੀ ਕਿਹਾ। ਉਹ ਕਹਿੰਦੇ ਹਾਂ ਵਿਸ਼ਨੂੰ ਸੁਣ ਲਓ, ਵੀ ਦੇਵਤਿਆਂ ਤੇ ਦੈਤਾਂ ਦਾ ਹੋਇਆ ਜੰਗ, ਜਲੰਧਰੀ ਦੈਤ ਜਿਹੜਾ ਹਾਰਦਾ ਨਹੀਂ ਸੀ, ਦੇਵਤੇ ਇਕੱਠੇ ਹੋ ਕੇ ਕਹਿੰਦੇ ਜੀ ਐਡਾ ਬਲਵਾਨ ਹੈ ਸਾਡੇ ਤੋਂ ਮਰਦਾ ਨਹੀਂ ਹੈ, ਸਾਡੀ ਰੱਖਿਆ ਕਰੋ। ਭਗਵਾਨ ਜੀ ਕਹਿੰਦੇ ਵੀ ਇਹਦੇ ਘਰ ਵਾਲੀ ਜਿਹੜੀ ਹੈ ਨਾ, ਬ੍ਰਿੰਦਾ ਰਾਕਸ਼ਣੀ ਸੀ ਉਹਦਾ ਨਾਮ, ਉਹ ਬ੍ਰਿੰਦਾ ਰਾਕਸ਼ਣੀ ਜਿਹੜੀ ਹੈ ਉਹ ਪਤੀਵਰਤ ਹੈ, ਜਿਹੜੀ ਪਤੀਵਰਤਾ ਔਰਤ ਹੋਵੇ ਉਹਦਾ ਪਤੀ ਜੰਗ 'ਚ ਮਰਦਾ ਨਹੀਂ। ਕਹਿੰਦੇ ਜੀ ਫੇਰ ਕਿਵੇਂ ਕਰੀਏ, ਤਾਂ ਬਹੁਤ ਨੁਕਸਾਨ ਕਰ ਰਿਹਾ ਦੇਵਤਿਆਂ ਦਾ। ਭਗਵਾਨ ਵਿਸ਼ਨੂੰ ਨੇ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਬ੍ਰਿੰਦਾ ਰਾਕਸ਼ਣੀ ਦਾ ਜਾ ਕੇ ਸੱਤ ਤੋੜਿਆ, ਇਹ ਵੀ ਤਾਂ ਮਾਇਆ ਹੀ ਪਈ। ਉਹ ਜਿਸ ਵੇਲੇ ਉਹਦੇ ਨਾਲ ਸਪਰਸ਼ਤਾ ਹੋਈ, ਉਹਨੂੰ ਪਤਾ ਲੱਗਿਆ ਵੀ ਮੇਰਾ ਪਤੀ ਨਹੀਂ ਹੈ, ਉਹਨੇ ਸ਼ਰਾਪ ਦਿੱਤਾ ਵਿਸ਼ਨੂੰ ਨੂੰ ਕਿ ਤੂੰ ਐਸਾ ਕੁਕਰਮ ਕੀਤਾ ਮੇਰੇ ਪਤੀ ਦਾ ਰੂਪ ਧਾਰ ਕੇ, ਜਾਂ ਪੱਥਰ ਬਣ। ਉਹ ਗੰਡਕਾਂ ਦਾ ਪੱਥਰ ਬਣਿਆ ਹੁਣ ਤੱਕ, ਉਹ ਪੱਥਰ ਨੂੰ ਮੰਦਰਾਂ 'ਚ ਲਿਆ ਕੇ ਪੂਜਦੇ ਆ ਵੀ ਭਗਵਾਨ ਦਾ ਰੂਪ ਹੈ। ਉਹ ਕਹਿੰਦਾ ਕੋਈ ਨਹੀਂ, ਤੂੰ ਵੀ ਤੁਲਸੀ ਬਣ ਕੇ ਮੇਰੇ 'ਤੇ ਚੜ੍ਹਿਆ ਕਰੇਂਗੀ। ਉਹ ਤੁਲਸੀ ਦਾ ਤਾਂ ਪੂਜਨ ਕਰਦੇ ਆ ਹਿੰਦੂ ਮਤ ਦੇ ਅੰਦਰ। ਇਸ ਕਰਕੇ ਵਿਸ਼ਨੂੰ ਜੀ ਇਸ ਢੰਗ ਦੇ ਨਾਲ ਠੱਗੇ ਗਏ ਹੈ। ਕਹਿੰਦੇ ਫਿਰ ਸ਼ਿਵ ਜੀ ਜਿਨ ਬ੍ਰਹਮਾ ਵਿਸ਼ਨ ਮਹਾਂਦਿਓ, ਮਹਾਂਦਿਓ ਸ਼ਿਵ ਜੀ ਹੈ, ਛਲੀ ਹੈ ਛਲੇ ਸਾਰੇ ਸ਼ਿਵ ਜੀ ਸਾਧ ਸਿੰਘ ਜੀ, ਜਿਸ ਵੇਲੇ ਮੋਹਣੀ ਅਵਤਾਰ ਭਗਵਾਨ ਜੀ ਨੇ ਧਾਰਨ ਕੀਤਾ ਹੈ, ਵਾਰ ਵਾਰ ਕਹਿੰਦਾ ਰਿਹਾ ਮਹਾਰਾਜ ਤੁਸੀਂ ਜਿਹੜਾ ਮੋਹਣੀ ਅਵਤਾਰ ਧਾਰਨ ਕਰਕੇ ਤੁਸੀਂ ਇਹਨਾਂ ਨੂੰ ਦੈਤਾਂ ਨੂੰ ਠੱਗਿਆ ਅਤੇ ਰਤਨਾਂ ਦੀ ਵੰਡ ਕੀਤੀ, ਵੀ ਮੈਂ ਉਹ ਰੂਪ ਦੇਖਣਾ ਚਾਹੁੰਦਾ। ਕਹਿੰਦੇ ਸ਼ਿਵ ਜੀ ਉਹ ਨਾ ਦੇਖ, ਤੂੰ ਸਥਿਰ ਨਹੀਂ ਰਹਿ ਸਕੇਗਾ। ਉਹ ਕਹਿੰਦੇ ਨਹੀਂ ਜੀ ਮੈਂ ਕੋਈ ਗੱਲ ਨਹੀਂ, ਮੇਰੀ ਅਰਧੰਗਨੀ ਪਾਰਵਤੀ ਮੇਰੇ ਕੋਲ ਬੈਠੀ ਹੈ, ਐਂ ਕੀ ਹੋਣ ਲੱਗਿਆ ਤੁਸੀਂ? ਕਹਿੰਦੇ ਦੇਖ ਲੈ ਭੁੱਲ ਜਾਏਗਾ, ਨਾ ਹਟਿਆ ਕਹਿੰਦੇ ਚੰਗਾ। ਭਗਵਾਨ ਜੀ ਨੇ ਜਦੋਂ ਮੋਹਣੀ ਰੂਪ ਔਰਤ ਦਾ ਰੂਪ ਇਹ 24 ਅਵਤਾਰਾਂ ਚ ਇੱਕ ਔਰਤ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਸੀ, ਉਹਨੂੰ ਮੋਹਣੀ ਰੂਪ ਕਹਿੰਦੇ ਆ। ਬਾਬੇ ਸ਼ਿਵ ਜੀ ਦਾ ਭੁੱਲ ਗਿਆ ਸਭ ਕੁਝ, ਪਾਰਵਤੀ ਨੂੰ ਤਾਂ ਭੁੱਲਣਾ ਸੀ, ਆਪਣੇ ਆਪ ਨੂੰ ਵੀ ਭੁੱਲ ਗਿਆ। ਉਹ ਇਹੋ ਜਿਹੇ ਹਾਵ ਕਰੇ ਪਿੱਛੇ ਦੌੜਿਆ ਮਗਰ ਮਗਰ, ਉਸ ਵੇਲੇ ਅਨਿਸਤਰ ਹੋ ਗਿਆ। ਅਨਿਸਤਰ ਹੋਣ ਕਰਕੇ ਜਿਹੜਾ ਸਾਧ ਸਿੰਘ ਜੀ ਇਹਦਾ ਬਿੰਦ ਪਾਤ ਹੋਇਆ, ਉਹਦੇ ਨਾਲ ਫਿਰ ਮਛਿੰਦਰ ਦਾ ਜਨਮ ਹੋਇਆ, ਗੋਰਖਨਾਥ ਦਾ ਜਨਮ ਹੈ, ਤਾਂ ਇਹ ਸ਼ਿਵ ਜੀ ਨੂੰ ਆਪਣਾ ਪਿਤਾ ਮੰਨਦੇ ਵੀ ਉੱਥੋਂ ਜੰਮੇ। ਅਤੇ ਇਸ ਕਰਕੇ ਫਿਰ ਇਹ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਇਹ ਦੇਵਤੇ ਛਲੇ। ਕਹਿੰਦੇ ਕਬੀਰ ਸਾਹਿਬ ਕਹਿੰਦੇ ਤੁਸੀਂ ਇਹ ਸੱਪਣੀ ਦੇ ਮਗਰ ਪਏ ਹੋ, ਸੱਪਣੀ ਤਾਂ ਆ ਜੀ ਨੇ ਐਡੇ ਐਡੇ ਡੰਗ ਤੇ ਧਰ ਕੇ ਬੜੇ ਬੜੇ ਦੇਵਤੇ, ਤੁਸੀਂ ਕਿਹਦੇ ਵੀ ਜਾ ਰਹੇ ਹੋ? ਇਹ ਤੇ ਜੇ ਬਚਣਾ ਇਹਦੀ ਜ਼ਹਿਰ ਤੋਂ, ਇੱਕ ਪਰਮਾਤਮਾ ਵਾਹਿਗੁਰੂ ਬਚਾ ਸਕਦਾ, ਨਹੀਂ ਕੋਈ ਬਚ ਸਕਦਾ ਹੈ।
ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ।
ਇਸ ਮਾਇਆ ਰੂਪ ਸੱਪਣੀ ਨੇ ਬ੍ਰਹਮ ਲੋਕ ਦੇ ਜੀਨ ਜਿਹੜੇ ਉਹਨਾਂ ਨੂੰ ਵੀ ਮਾਰ ਦਿੱਤਾ, ਸਵਰਗ ਲੋਕ ਦੇ ਜਿਹੜੇ ਜੀਵਨ ਉਹਨਾਂ ਨੂੰ ਵੀ ਮਾਰ ਦਿੱਤਾ, ਤੇ ਬ੍ਰਹਮਪੁਰੀ ਦੇ ਬਰਮਾ ਮਾਰ ਦਿੱਤਾ, ਗੌਤਮ ਦੇ ਘਰ ਸਰਾਪ ਦਵਾ ਦਿੱਤਾ ਇੰਦਰ ਨੂੰ, ਸਹਿਜ ਸਰੀਰ ਚਿਹਨ ਪਗੂਏ ਤਾਮਨ ਪਛੋਤਾਇਆ। ਤੋ ਇਸ ਕਰਕੇ ਇੰਦਰ ਨੂੰ ਦੇਖੋ ਕਿਹੜੀ ਗੱਲ ਦਾ ਘਾਟਾ, 60 ਪਛਰਾਂ ਉਹਦੇ ਕੋਲ ਇੱਕ ਤੋਂ ਇੱਕ ਵੱਧ ਸੁੰਦਰ ਨੇ, ਪਰ ਫਿਰ ਵੀ ਗੌਤਮ ਦੇ ਘਰ ਉਹ ਰਿਸ਼ੀ ਦੇ ਘਰ ਆ ਕੇ ਡਾਕਾ ਮਾਰਿਆ। ਤੋ ਇਸ ਪ੍ਰਕਾਰ ਸਾਧ ਸਿੰਘ ਜੀ, ਕਿਉਂਕਿ ਵਿਸ਼ਿਆਂ ਦੇ ਨਾਲ ਕੋਈ ਰੱਜ ਤਾਂ ਆਉਂਦਾ ਨਹੀਂ ਹੁੰਦਾ, ਵਾਸ਼ਨ ਭੜਕੀ ਰਹਿੰਦੀ ਹੈ। ਜਿਵੇਂ ਅੱਗ ਦੇ ਵਿੱਚ ਜਿੰਨੀਆਂ ਲੱਕੜਾਂ ਪਾਓ ਉਨੇ ਭਾਂਬੜ ਮੱਚਦੇ ਹੁੰਦੇ ਨੇ, ਲੱਕੜਾਂ ਪਾਉਣ ਦੇ ਨਾਲ ਅੱਗ ਨਹੀਂ ਬੁਝਦੀ, ਵਿਸ਼ਾ ਭੋਗਣ ਦੇ ਨਾਲ ਕੋਈ ਵਿਸ਼ਾ ਨਿਵਰਤ ਨਹੀਂ ਹੁੰਦਾ, ਇਹ ਤਾਂ ਨਾਮ ਦੀ ਅਵਸਥਾ ਦੁਆਰਾ ਹੁੰਦਾ। ਸੰਸਾਰੀ ਜੀਵਾਂ ਨੂੰ ਮਾਰ ਮਾਰ ਕੇ ਇਹ ਜਿਹੜੀ ਹੈ ਮਾਰ ਮਾਰ ਸਰਪਣੀ, ਇਹਨੇ ਸਵਰਗ ਦੇ ਲੋਕਾਂ ਨੂੰ ਇੰਦਰ ਆਦਿ ਨੂੰ ਮਾਰ ਦਿੱਤਾ, ਜਾਂ ਫਿਰ ਸੰਸਾਰੀ ਜੀਵਾਂ ਨੂੰ ਮਾਰ ਮਾਰ ਕੇ ਇਸ ਨੇ ਨਿਰਮਲ ਜਲ
ਪੈਠੀ।
ਸੰਸਾਰੀ ਜੀਵਾਂ ਨੂੰ ਮਾਰ ਮਾਰ ਕੇ ਨਿਰਮਲ ਉਜਲ ਜਲ ਦੀ ਨਿਆਈ ਆਪਣੇ ਆਪ ਨੂੰ ਸ਼ਾਸਤਰ ਗਿਆਨੀ ਮੰਨਣ ਵਾਲੇ, ਜਪੀ ਤਪੀ ਸਾਫ਼ ਹਿਰਦੇ ਵਾਲੇ, ਅਖਵਾਉਣ ਵਾਲੇ, ਉਹਨਾਂ ਦੇ ਅੰਤਸ਼ਕਰਨ ਦੇ ਵਿੱਚ ਵੀ ਪ੍ਰਵੇਸ਼ ਹੋ ਗਈ। ਜੋ ਕੇਵਲ ਕਥਨੀ ਦੇ ਗਿਆਨੀ ਸੀ ਉਹਨਾਂ ਦੇ ਹਿਰਦੇ ਚ ਇਉਂ ਪ੍ਰਵੇਸ਼ ਹੋ ਗਏ।
ਜਿਨ ਤ੍ਰਿਭਵਨ ਦਸੀਅਲੇ,
ਕਹਿੰਦੇ ਪ੍ਰੇਮੀ ਜਨੋ, ਜੇ ਮਾਇਆ ਨੇ ਤਿੰਨੇ ਭਵਨਾਂ ਦੇ ਲੋਕ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ ਦੇ ਜੀਵਾਂ ਨੂੰ ਵਿਸ਼ਿਆਂ ਦੀ ਵਾਸ਼ਨਾ ਦੇ ਨਾਲ ਦਸੀਅਲੇ ਡੰਗ ਮਾਰ ਦਿੱਤੇ, ਇਹਦੇ ਡੰਗ ਤੋਂ ਕੋਈ ਨਹੀਂ ਬਚ ਸਕਿਆ।
ਗੁਰ ਪ੍ਰਸਾਦ ਡਿਠੀ,
ਕਹਿੰਦੇ ਕਬੀਰ ਸਾਹਿਬ ਜੀ ਫਿਰ ਤੁਸੀਂ ਕਿਵੇਂ ਬਚੇ, ਤੁਹਾਨੂੰ ਨਹੀਂ ਡੰਗ ਮਾਰਿਆ? ਕਹਿੰਦੇ ਨਹੀਂ, ਮੇਰੇ ਤੇ ਨਹੀਂ ਡੰਗ ਜਿਹਦਾ ਚੱਲਿਆ। ਕਿਉਂ? ਕਹਿੰਦੇ ਗੁਰ ਪ੍ਰਸਾਦ ਡਿਠੀ, ਮੈਂ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਇਹਨੂੰ ਮਿਥਿਆ ਰੂਪ ਕਰਕੇ ਦੇਖ ਲਿਆ ਵੀ ਝੂਠੀ ਹੈ, ਇਸ ਕਰਕੇ ਮੇਰੇ ਤੇ ਇਹਦਾ ਅਸਰ ਨਹੀਂ ਹੋਇਆ ਹੈ। ਅਸਥਾਈ ਦੇਖ ਕੇ ਕਹਿੰਦੇ ਨੇ
ਸਰਪਣੀ ਸਰਪਣੀ ਕਿਆ ਕਹੋ ਭਾਈ,
ਭਾਈ ਤੁਸੀਂ ਸੱਪਣੀ ਸੱਪਣੀ ਕੀ ਕਹੀ ਜਾਂਦੇ ਹੋ? ਤੁਸੀਂ ਸਰਪਣੀ ਸਰਪਣੀ ਆ ਹੁਣੇ ਹੋ ਕੇ ਹਟੀਆ ਗਏ, ਸੱਪਣੀ ਸੱਪਣੀ ਨਿਕਲੀ ਸੱਪਣੀ ਨਿਕਲੀ, ਇਹ ਕੀ ਕਹਿੰਦੇ ਹੋ ਤੁਸੀਂ? ਸਰਪਣੀ ਕਿਆ ਹੈ ਤੇ ਕਹੋ, ਮੈਂ ਕਹਿਣਾ ਕਿ ਸਰਪਣੀ ਕਿਹੜੀ ਹੈ, ਇਹ ਥੋੜੇ ਜਿਹੇ ਅਨਮੇ ਦੇ। ਸਰਪਣੀ ਕਿਆ ਕਿਆ ਕੀ ਹੈ ਸਰਪਣੀ? ਕਹਿੰਦੇ ਕਹੋ ਸਰਪਣੀ, ਮੈਂ ਕਹਿਣਾ ਸਰਪਣੀ ਉਹ ਮਾਇਆ ਰੂਪੀ ਸੱਪਣੀ ਹੈ, ਇਹਨੂੰ ਤੁਸੀਂ ਜਾਣਨਾ ਕਰੋ ਹੇ ਭਾਈ।
ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ।
ਲੋ ਹੁਣ ਨਿਰਣਾ ਕਰ ਦਿੱਤਾ, ਜਿਨ ਜਿਸ ਪੁਰਖ ਨੇ ਸਾਚ ਸੱਚ ਸਰੂਪ ਸਤ ਚਿਤ ਆਨੰਦ ਰੂਪ ਬ੍ਰਹਮ ਨੂੰ ਪਛਾਣਿਆ ਪਛਾਣ ਲਿਆ ਹੈ, ਉਸਨੇ ਇਹ ਸਰਪਣੀ ਰੂਪ ਜਿਹੜੀ ਸੱਤ ਜੜ ਦੁੱਖ ਰੂਪ ਕਰਕੇ ਸਮਝ ਲਈ ਹੈ, ਜਿਨ ਸਾਚ ਪਛਾਣਿਆ ਤੇ ਸੱਚ ਨੂੰ ਪਛਾਣ ਲਿਆ, ਤਿੰਨ ਬੋਲਦੇ ਜੀ ਤਿੰਨ ਸਰਪਣੀ,
ਤਿੰਨ ਸਰਪਣੀ ਖਾਈ,
ਉਹਨੇ ਇਹ ਅਸੱਤ ਜੜ ਰੂਪ ਦੁੱਖ ਰੂਪ ਸਮਝ ਕੇ ਖਾਈ, ਅਭਾਵ ਕਰ ਦਿੱਤਾ, ਮਿਥਿਆ ਰੂਪ ਨਿਸ਼ਚੇ ਕਰ ਲਿਆ ਹੈ।
ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ,
ਤੇ ਇਸ ਕਰਕੇ ਮਾਇਆ ਰੂਪੀ ਸੱਪਣੀ ਤੋਂ ਬਗੈਰ ਆਨ ਹੋਰ ਕੋਈ ਵੀ ਅਵਰਾ ਅਵਰ ਅਸਥਾਨ ਦੇ ਵਿੱਚ ਨਹੀਂ ਹੈ, ਜਾਂ ਫਿਰ ਗਿਆਨ ਬਾਨਾਂ ਦੀ ਦ੍ਰਿਸ਼ਟੀ ਦੇ ਵਿੱਚ, ਤੇ ਇਹ ਜਿਹੜੀ ਹੈ ਸਰਪਣੀ ਤੇ ਆਨ ਛੂਛ ਬੋਲਦੇ, ਛੂਛ ਨਹੀਂ
ਅਵਰਾ,
ਗਿਆਨ ਬਾਨਾਂ ਦੀ ਦ੍ਰਿਸ਼ ਛੂਛ ਤੁੱਛ ਅਰਥਾਂਤ ਕੀ ਹੈ, ਮਾਇਆ ਤਿੰਨ ਪ੍ਰਕਾਰ ਕਰਕੇ ਪ੍ਰਤੀਤ ਹੁੰਦੀ ਹੈ, ਜਿਹੜੇ ਤਾਂ ਅਗਿਆਨੀ ਨੂੰ ਉਹਨਾਂ ਤਾਂ ਸੱਤ ਰੂਪ ਕਰਕੇ ਦਿਸਦੀ ਹੈ, ਜਿਹੜੇ ਜਗਿਆਸੀ ਨੂੰ ਉਹਨਾਂ ਨੂੰ ਮਿਥਿਆ ਰੂਪ ਕਰਕੇ ਦਿਸਦੀ ਹੈ, ਜਿਹੜੇ ਗਿਆਨਵਾਨ ਉਹਨਾਂ ਨੂੰ ਤਿੱਛ ਭਾਵ ਅਸੱਤ ਭਾਸਦੀ ਹੈ, ਇਸ ਕਰਕੇ ਛੂਛ ਨਹੀਂ ਅਵਰਾ। ਅਗਿਆਨੀਆਂ ਵਾਸਤੇ ਤਾਂ ਫਿਰ ਜਿਹੜੀ ਹੈ ਉਹ ਇਸ ਰੂਪ ਦੇ ਨਾਲ, ਤਿੰਨ ਰੂਪ ਨੇ ਇਹਦੇ। ਗਿਆਨਵਾਨਾਂ ਦੀ ਦ੍ਰਿਸ਼ਟੀ ਵਿੱਚ ਤੇ ਉਹ ਫਿਰ ਛੂਚ ਤੁੱਛ ਨਿਕੰਮੀ ਤੇ ਇਸ ਪ੍ਰਕਾਰ ਹੈ ਵੀ ਉਹ ਤਾਂ ਨਾਲ ਇਹ ਵੀ ਕਹਿਤਾ ਵੀ ਮਾਇਆ ਜਿਹੜੀ ਹੈ ਤਿੰਨ ਪ੍ਰਕਾਰ ਕਰਕੇ ਪ੍ਰਤੀਤ ਹੁੰਦੀ ਹੈ ਇਹਦੇ ਢੰਗ ਤਰੀਕ ਤਿੰਨ ਹਨ ਤੇ ਅਵਰਾ ਹੋਰਾਂ ਵਾਸਤੇ ਛੂਛ ਨਹੀਂ ਉਹਨਾਂ ਨੂੰ ਤਾਂ ਸੱਤ ਹੋ ਕੇ ਭਾਸਦੀ ਹੈ ਉਹਨਾਂ ਨੂੰ ਡੰਗ ਮਾਰਦੀ ਹੈ ਤੇ ਇਸ ਪ੍ਰਕਾਰ ਦੱਸਦੇ ਨੇ ਅੱਗੇ ਜੇ
ਸਰਪਨੀ ਜੀਤੀ ਕਹਾ ਕਰ ਜਮ ਰਾ
ਇਹ ਹੁਣ ਧਿਆਨ ਨਾਲ ਰੱਖੋ ਭਾਈ ਪਾਠ ਦੀ ਘੁੰਡੀ ਹੈ ਇਹ ਰਾਰਾ ਅੱਖਰ ਵੱਖਰਾ ਕਰਨਾ ਹੈ ਪਾਠ ਜਦੋਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਓ ਜਣੀ ਜਮਰਾ ਨਾ ਬਣ ਜਾਵੇ ਜਮ ਰਾ ਜਮ ਲਹਿਦਾ ਰਾਹ ਲਹਿਦਾ ਸਰਪਣੀ ਜੀਤੀ ਕਹਾਂ ਕਰੇ ਜਮ ਰਾਹ ਜਿਸ ਨੇ ਮਾਇਆ ਰੂਪੀ ਸੱਪਣੀ ਨੂੰ ਅਸੱਤ ਜੜ ਦੁੱਖ ਰੂਪ ਕਰਕੇ ਜਾਣ ਕੇ ਜੀਤੀ ਜਿੱਤ ਲਿਆ ਉਹਨੂੰ ਜਮ ਜਮਾਂ ਦਾ ਰਾਹ ਰਾਜਾ ਭਾਵ ਧਰਮ ਰਾਜਾ ਕਹਾਂ ਕੀ ਕਰ ਸਕਦਾ ਭਾਵ ਕੁਝ ਨਹੀਂ ਕਰ ਸਕਦਾ ਨਾ ਫਿਰ ਜਮਰਾ ਵਿਚਾਰਾ ਜਮ ਕੀ ਕਰ ਸਕਦਾ ਤਾਂ ਜਮੂਰਾ ਜਾਈ ਆ ਫਿਰ ਉਹਦੇ ਵਾਸਤੇ ਕੁਝ ਵੀ ਨਹੀਂ ਕਰ ਸਕਦਾ ਹੈ
ਇਹ ਸਰਪਨੇ ਤਾਂ ਕੀ ਕੀਤੀ ਹੋਈ
ਇਹ ਕਹਿੰਦੇ ਜੀ ਫਿਰ ਇਹ ਸੱਪਣੀ ਜਿਹੜੀ ਹੈ ਇਹ ਕਿੱਥੋਂ ਪੈਦਾ ਹੋਈ ਹੈ ਮਾਇਆ ਰੂਪੀ ਸੱਪਣੀ ਤੇ ਕਬੀਰ ਸਾਹਿਬ ਦੇ ਇਹਦਾ ਉੱਤਰ ਦਿੰਦੇ ਨੇ ਕਹਿੰਦੇ ਇਹ ਮਾਇਆ ਰੂਪੀ ਸਰਪਣੀ ਸੱਪਣੀ ਤਾਂ ਕਿ ਉਸ ਵਾਹਿਗੁਰੂ ਦੀ ਤਾਂ ਕਿ ਇਹ ਸਰਪਣੀ ਤਾਂ ਕਿ ਕੀਤੀ ਹੋਈ ਉਹਦੀ ਪੈਦਾ ਕੀਤੀ ਹੋਈ ਹੈ ਕਹਿੰਦੇ ਜੀ ਇਹਦੀ ਕੀ ਲੋੜ ਪੈ ਗਈ ਸੀ ਫਿਰ ਇੰਨੇ ਟਾਂਟੇ ਖੜੇ ਕਰਤੇ ਨੇ ਫਿਰ ਇਹਨੂੰ ਬਣਾਇਆ ਹੀ ਕਿਉਂ ਪਰਮਾਤਮਾ ਉਹ ਕਹਿੰਦੇ ਭਾਈ ਪਰਖਣਾ ਵਾਸਤੇ ਹੈ ਜੇ ਕੋਈ ਕਹੇ ਵੀ ਜਿਹੜਾ ਅਧਿਆਪਕ ਹੈ ਬੱਚੇ ਨੂੰ ਪੜ੍ਹਾਉਂਦਾ ਉਹ ਸਵਾਲ ਕਿਉਂ ਪਾਉਂਦਾ ਉਹਦੇ ਤੇ ਸਵਾਲ ਇਸ ਕਰਕੇ ਪਾਉਂਦਾ ਹੈ ਵੀ ਉਹਦੇ ਦਿਮਾਗ ਨੂੰ ਤਿੱਖਾ ਕਰਨਾ ਸਿੱਖਿਆ ਦੇਣ ਵਾਸਤੇ ਹੈ ਕਹਿੰਦੇ ਇਹ ਪਰਖਣਾ ਵਾਸਤੇ ਆ ਪਰਖਣਾ ਵਾਸਤੇ ਸਵਾਲ ਪਾਏ ਜਾਂਦੇ ਨੇ ਅਧਿਆਪਕ ਆਉਂਦੇ ਜੀਵਾਂ ਦੀ ਪਰਖਣਾ ਕਰਨ ਵਾਸਤੇ ਆ ਵੀ ਇਹ ਮਾਇਆ ਵੱਲ ਨੂੰ ਦੌੜਦੇ ਆ ਕਿ ਮੇਰੇ ਵੱਲ ਨੂੰ ਦੌੜਦੇ ਆ ਇਹ ਪਰਖਣਾ ਵਾਸਤੇ ਹੈ ਇਹ ਪ੍ਰਵਿਰਤ ਹੋਈ ਹੈ ਪਰਖਣਾ ਵਾਸਤੇ ਜਿਵੇਂ ਸੂਰਜ ਹਨੇਰੇ ਨੂੰ ਪੈਦਾ ਨਹੀਂ ਕਰਦਾ ਹਨੇਰਾ ਤਾਂ ਆਪਣੇ ਆਪ ਸੂਰਜ ਦੀ ਛਿਪੇ ਤੋਂ ਹੋ ਜਾਂਦਾ ਇਉਂ ਮਾਇਆ ਪੈਦਾ ਨਹੀਂ ਕੀਤੀ ਪ੍ਰਵਿਰਤ ਕੀਤੀ ਹੋਈ ਹੈ
ਬਲ ਅਵਲ ਕਿਆ ਇਸ ਤੇ ਹੋਈ
ਇਹ ਅਵਲ ਨਿਰਵਲ ਹੈ ਤੇ ਇਸ ਕਰਕੇ ਮਾਇਆ ਤੇ ਕਿਆ ਕੋਈ ਬਲ ਜ਼ੋਰ ਹੋ ਸਕਦਾ ਸੀ ਕਿਉਂਕਿ ਇਹ ਤਾਂ ਆਪ ਸੱਤਾਹੀਣੀ ਹੈ ਨਿਰਵਲ ਹੈ ਇਹਦਾ ਬਲ ਕੀ ਹੋਣਾ ਸੀ ਇਸ ਕਰਕੇ ਪਰਮੇਸ਼ਰ ਦੀ ਸੱਤਾ ਕਰਕੇ ਤ੍ਰਿਗੁਣ ਰੂਪ ਬਲ ਵਾਲੀ ਹੋ ਗਈ ਹੈ ਇਹ ਇਸ ਤੇ ਬਲ ਹੋਈ ਜੇ ਹੋਇਆ ਰਜੋਗੁਣ ਸਤੋਗੁਣ ਤਮਗੁਣ ਬ੍ਰਹਮ ਦੀ ਸੱਤਾ ਕਰਕੇ ਹੋਇਆ ਇਹ ਮਾਇਆ ਪਹਿਲਾਂ ਜੜ ਹੋਣ ਕਰਕੇ ਅਵਲ ਨਿਰਵਲ ਸੀ ਜਦੋਂ ਪਰਮੇਸ਼ਰ ਨੇ ਆਪਣੀ ਸੱਤਾ ਪਾ ਦਿੱਤੀ ਇਹ ਬਲ ਜ਼ੋਰ ਵਾਲੀ ਹੋਈ ਇਸ ਕਰਕੇ ਇਸ ਤੋਂ ਕਿਆ ਕੋਈ ਹੋ ਸਕਦਾ ਹੈ ਆਪਣੇ ਆਪ ਕੁਝ ਨਹੀਂ ਕਰ ਸਕਦੇ
ਇਹ ਬਸਤੀ ਤਾਂ ਬਸਤ ਸਰੀਰ
ਜਿੰਨਾ ਚਿਰ ਮਾਇਆ ਸਰੀਰ ਵਿੱਚ ਬਸਤੀ ਬਸਦੀ ਹੈ ਤਦ ਤੱਕ ਇਹ ਜੀਵਾਂ ਨੂੰ ਸਰੀਰਾਂ ਦੀ ਦੇਹ ਵਿੱਚ ਬਸਤ ਬਸਣਾ ਪਵੇਗਾ ਭਾਵ ਜੰਮਣਾ ਮਰਨਾ ਪਊਗਾ ਹੀ ਕਿਉਂਕਿ ਮਾਇਆ ਬਸਦੀ ਹੈ ਜੰਮਣ ਮਰਨਾ ਇਹਨੂੰ ਵਿਆਪਦਾ ਹੀ ਰਹੇਗਾ ਜੰਮਦਾ ਮਰਦਾ ਰਹੇਗਾ
ਗੁਰਪ੍ਰਸਾਦ ਸਹਿਜ ਤਰੇ ਕਬੀਰਾ
ਤੇ ਪਰ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਾਂ ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਸਹਿਜ ਸ਼ਾਂਤੀ ਪੂਰਵਕ ਨਿਰਯਤਨ ਹੀ ਸੰਸਾਰ ਨੂੰ ਇਹ ਜਿਹੜੀ ਡੁੱਬਣ ਵਾਲੀ ਮਾਇਆ ਸੀ ਇਸ ਤੋਂ ਤਰ ਗਏ ਹਾਂ ਇਹਦੇ ਚ ਡੁੱਬੇ ਨਹੀਂ ਹਾਂ
ਆਸਾ
ਅੱਗੇ ਜਿਹੜਾ ਸ਼ਬਦ ਹੈ ਆਸਾ ਰਾਗ ਵਿੱਚ ਇੱਕ ਮਹਾਤਮਾ ਕਿਸੇ ਪੁਰਖ ਨੂੰ ਸਾਖਤ ਪੁਰਸ਼ ਨੂੰ ਉਪਦੇਸ਼ ਦੇ ਰਹੇ ਸੀ ਉਹਨੂੰ ਵੇਖ ਕੇ ਕਬੀਰ ਸਾਹਿਬ ਕਹਿੰਦੇ ਇਹ ਕਿੱਥੇ ਤੂੰ ਪੱਥਰ ਦੇ ਉੱਤੇ ਬੀਜ ਬੀਜਣ ਲੱਗਿਆ ਇੱਥੇ ਨਹੀਂ ਜੰਮਣਾ ਇਹ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਕਹਿੰਦੇ ਮੂਰਖਾਂ ਨੂੰ ਨਹੀਂ ਸਮਝਾਈਦਾ ਹੁੰਦਾ ਉਹਨਾਂ ਨੂੰ ਹੁੰਦਾ ਨਹੀਂ ਹੁੰਦਾ ਗਿਆਨ ਇਸ ਕਰਕੇ ਸਾਖਤ ਪੁਰਸ਼ ਹੈ ਸਮਾਂ ਨੁਕਸਾਨ ਕਰੂਗਾ ਤੇਰਾ ਇਹ ਜਿਹਨੂੰ ਗਿਆਨ ਦੇਣ ਦੀ ਲੋੜ ਨਹੀਂ ਹੁੰਦੀ ਆਸਾ ਰਾਗ ਦੇ ਫਰਮਾਨ ਕਰਦੇ ਕਹਾਂ ਸਵਾਨ ਕੋ
ਕਹਾਂ ਸਵਾਨ ਕੋ ਸਿਮ੍ਰਿਤ ਸੁਣਾਏ
ਕਹਿੰਦੇ ਮਹਾਤਮਾ ਜੀ ਮੈਨੂੰ ਦੱਸ ਵੀ ਸਵਾਨ ਨਾਮ ਹੈ ਕੂਕਰ ਦਾ ਕੁੱਤੇ ਦਾ ਜੇ ਉਹਨੂੰ ਸਿਮ੍ਰਤੀਆਂ ਦਾ ਪਾਠ ਸੁਣਾਵੇ ਗਾਹਾਂ ਵਿਦਵਾਨ ਬਣ ਜੂਗਾ ਉਹ ਕਥਾ ਸਿੱਖ ਜੂਗਾ ਕੁੱਤਾ ਉਹ ਕੰਨ ਮਾਰੀ ਜਾਊਗਾ ਜੀਭ ਜੀ ਲਮਕਾ ਕੇ ਦੇਖੀ ਜਾਊਗਾ ਉਧਰ ਨੂੰ ਕੁੱਤੇ ਨੂੰ ਤਾਂ ਨਹੀਂ ਅਸਰ ਹੋਣ ਲੱਗਿਆ ਗਿਆਨ ਦਾ ਇਸ ਕਰਕੇ ਸਿਮ੍ਰਤੀਆਂ ਆਦਿ ਦੀ ਕਥਾ ਜਿਹੜੀ ਹੈ ਕਹਾਂ ਸਵਾਨ ਕੋ ਸਿਮ੍ਰਿਤ ਸੁਣਾਏ ਕਾਹਦੇ ਲਈ ਉਹਦੀਆਂ ਕਥਾ ਸੁਣਾਈਆਂ ਜਾਣ ਉਹਨੂੰ ਕਹਾਂ ਕੀ ਲਾਭ ਹੋਵੇਗਾ ਉਸ ਨੂੰ ਭਾਵ ਕੋਈ ਲਾਭ ਨਹੀਂ ਹੋਣਾ ਹੈ
ਕਹਾ ਸਾਖਤ ਪਹਿ ਹਰ ਗੁਣ ਗਾਏ
ਇਸ ਪ੍ਰਕਾਰ ਸਾਖਤ ਸ਼ਕਤੀ ਦੇ ਉਪਾਸਕ ਜਾਂ ਕਠੋਰ ਚਿੱਤ ਉਹਨਾਂ ਦੇ ਪਾਸ ਪਰਮੇਸ਼ਰ ਦੇ ਗੁਣ ਜਸ ਗਾਏ ਗੈਨ ਕਰਨ ਦਾ ਕਾਹਾਂ ਕੀ ਲਾਭ ਹੈ, ਭਾਵ ਕੀ ਹੈ, ਕੋਈ ਲਾਭ ਨਹੀਂ, ਕਿਉਂਕਿ ਮਨਮੁਖ ਨੇ ਧਾਰਨ ਨਹੀਂ ਕਰਨਾ ਹੈ।
ਰਾਮ 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 ਰਮੇ ਰਮ ਰਹੀ ਹੈ।
ਹੇ ਮਹਾਤਮਾ ਜੀ, ਜੋ ਸਭ ਤੋਂ ਰਾਮ ਰਾਮ ਸੁੰਦਰ ਤੇ ਸਭਨਾਂ ਨੂੰ ਰਾਮ ਪ੍ਰਸੰਨਤਾ ਦੇਣ ਵਾਲਾ, ਰਾਮ ਪਰਮੇਸ਼ਰ ਰਮਿਆ, ਉਸ ਨੂੰ ਸਾਰਿਆਂ ਦੇ ਵਿੱਚ ਤੇ ਰਾਮ ਪਰਮੇਸ਼ਰ ਦਾ ਨਾਮ, ਉਸ ਨੂੰ ਸਾਰਿਆਂ ਦੇ ਵਿੱਚ ਰਮ ਰਮਿਆ ਹੋਇਆ ਜਾਣ ਕੇ ਉਸ ਦੇ ਜਸ ਨੂੰ ਰਮੇ ਉਚਾਰਨ ਕਰੇ, ਕਿਉਂਕਿ ਇਹ ਚਾਰ ਪੰਜ ਵਾਰੀ ਰਾਮ ਰਾਮ ਨੇ, ਸਾਰੀਆਂ ਲਵੰਤਾਂ ਵੱਖਰੀ ਵੱਖਰੀ ਲੱਗਣੀ ਹੈ। ਤੋ ਇਸ ਕਰਕੇ ਐਸਾ ਜੋ ਉਹਦੇ ਨਾਮ ਨੂੰ ਰਮੇ ਉਚਾਰਨ ਕਰਦੇ ਰਹੀਏ, ਜਾਂ ਦੂਸਰੀ ਲਵੰਤਾਂ ਇਸ ਦੀ ਇਸ ਪ੍ਰਕਾਰ ਵੀ ਹੈ, ਰਾਮ 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 ਰਮੇ ਰਮ ਰਹੀ ਹੈ, ਉਹ ਇਸ ਢੰਗ ਦੇ ਨਾਲ ਕਿ ਹਰ ਵੇਲੇ ਰਮੇ ਹੋਏ ਰਾਮ ਦੇ ਰਾਮ ਰਾਮ ਨਾਮ ਨੂੰ ਮਨ ਕਰਕੇ ਰਾਮ ਕਹੀਏ, ਬਾਣੀ ਕਰਕੇ ਰਾਮ ਕਹੀਏ, ਸਰੀਰ ਕਰਕੇ ਰਮ ਉਚਾਰਨ ਕਰਦੇ ਰਹੀਏ। ਤੇ ਇਸ ਕਰਕੇ
ਸਾਕਤ ਸਿਉ ਭੂਲ ਨਹੀਂ ਕਹੀਏ,
ਸਾਕਤ ਪੁਰਸ਼ਾਂ ਨੂੰ ਤਾਂ, ਨਿਸ਼ਰਧਕਾਂ ਨੂੰ, ਸ਼ਕਤੀ ਦੇ ਉਪਾਸਕਾਂ ਨੂੰ, ਇਹ ਕਠੋਰ ਚਿੱਤ ਵਾਲਿਆਂ ਨੂੰ ਤਾਂ ਭੁੱਲ ਕੇ ਵੀ ਨਾ ਉਪਦੇਸ਼ ਸੁਣਾਉਣਾ ਕਰੀਏ। ਇਸ ਕਰਕੇ ਇਹ ਉਪਦੇਸ਼ ਉਹਨਾਂ ਨੂੰ ਸੁਣਾਈ ਦਾ ਨਹੀਂ ਹੁੰਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ,
ਕਊਆ ਕਹਾ ਕਪੂਰ ਚਰਾਏ,
ਜਿਵੇਂ ਕਊਆ ਕਾਂ ਦੇ ਤਾਈ ਕਪੂਰ ਸੁਗੰਧੀ ਵਾਲਾ ਪਦਾਰਥ ਹੈ, ਮੁਸਕ ਕਪੂਰ ਜਿਹਨੂੰ ਕਹਿੰਦੇ, ਉਹਦੇ ਟਿੱਕੀਆਂ ਚਰਾਏ ਚਰਾਉਣਾ ਕਰੀਏ, ਭਾਵ ਵੀ ਉਹਦੇ ਫਾਇਦੇ ਵਾਸਤੇ ਵੀ ਤੂੰ ਇਹਨੂੰ ਖਾ ਲੈ, ਕਾਂ ਨੇ ਨਹੀਂ ਖਾਣਾ ਉਹ ਕਪੂਰ। ਇਸ ਕਰਕੇ ਨਾ ਵੇ ਜਿਹੜਾ ਉਹ ਮੁਸਕ ਕਪੂਰ ਦੀਆਂ ਟਿੱਕੀਆਂ ਨੂੰ ਉਹ ਚਰਾਉਣ ਦਾ ਭਾਵ ਹੈ, ਉਹਦਾ ਫਾਇਦਾ ਹੀ ਕੀ ਆ, ਕਹਿੰਦੇ ਚਰਾਉਣਾ ਭਾਵ ਇਹਦਾ ਫਾਇਦਾ ਨਹੀਂ ਕੋਈ। ਕਾਂ ਨੂੰ ਦੁਰਗੰਧੀ ਵਾਲੀ ਜਿਹੜੀ ਬਿਸਟਾ ਚੰਗੀ ਲੱਗਦੀ ਹੈ, ਇਹ ਸੁਗੰਧੀ ਵਾਲਾ ਪਦਾਰਥ ਹੈ। ਇਸੇ ਪ੍ਰਕਾਰ ਕਾਂ ਦੀ ਨਿਆਈ ਸਾਗਤ ਪੁਰਸ਼ ਨੂੰ, ਕਪੂਰ ਦੀ ਨਿਆਈ ਮਹਾਂਵਾਕਾਂ ਦਾ ਉਪਦੇਸ਼, ਚਰਾਉਣਾ ਕਰੀਏ ਭਾਵ ਸਰਵਣ ਕਰਾਈਏ, ਉਹ ਸਾਗਤ ਪੁਰਸ਼ ਨੂੰ ਉਹਨਾਂ ਨੇ ਧਾਰਨ ਨਹੀਂ ਕਰਨਾ ਹੈ। ਇਸ ਕਰਕੇ ਫਿਰ ਤੇ ਇਸ ਕਰਕੇ ਉਹਨਾਂ ਨੇ ਧਾਰਨ ਨਹੀਂ ਕਰਨਾ, ਇਹ ਨਿੰਦਿਆ ਰੂਪੀ ਬਿਸਟਾ ਹੀ ਖਾਣੀ ਉਹਨਾਂ ਨੇ। ਇਹ ਭਾਈ ਜਿਹੜਾ ਚਰਾਏ ਹੈ ਨਾ ਪਾਠ, ਇਹਨੂੰ ਪੋਲਾ ਬੋਲਣਾ, ਚਰਾਏ ਨਾ ਬਣ ਜਾਵੇ ਪਾਠ, ਚਰਾਏ। ਤੋ ਇਸ ਕਰਕੇ ਕਊਆ ਕਪੂਰ ਨਾ ਚਖਈ ਦੁਰਗੰਧ ਸੁਖਾਵੈ। ਭਾਈ ਗੁਰਦਾਸ ਸਾਹਿਬ ਹੁਣ ਅੱਗੇ ਦੱਸਦੇ ਨੇ, ਕਹਿ ਵਿਸੀਅਰ,
ਕਹਿ ਵਿਸੀਅਰ ਕਹੋ ਦੁੱਧ ਪੀ ਆਏ,
ਵਿਸੀਅਰ ਨਾ ਮੈਂ ਸੱਪ ਦਾ, ਸੱਪ ਨੂੰ ਜੇ ਦੁੱਧ ਪਿਆਈਏ ਤੇ ਜ਼ਹਿਰ ਦੇ ਵਿੱਚ ਤਾਂ ਵਾਧਾ ਹੋ ਜੂਗਾ, ਫਿਰ ਡੰਗ ਮਾਰਨ ਤੇ ਹਟ ਜੂ ਉਹ। ਸੱਪੇ ਦੁੱਧ ਪਿਆਈਏ ਅੰਦਰ ਵੇਸਨੀ ਕੋਰ, ਤੇ ਇਸ ਕਰਕੇ ਜੇ ਉਹਨੂੰ ਦੁੱਧ ਪਿਆਈਏ ਕੋਈ ਫਾਇਦਾ ਨਹੀਂ ਹੁੰਦਾ, ਸਗੋਂ ਦੁੱਗਣੀ ਜ਼ਹਿਰ ਵੱਧਦੀ ਹੈ। ਇਸੇ ਪ੍ਰਕਾਰ ਸਾਕਤ ਜਿਹੜਾ ਵਿਸ਼ਈ ਪੁਰਸ਼ ਹੈ ਉਹ ਸੱਪ ਦੀ ਨਿਆਈ ਹੈ, ਜੇ ਉਹਨੂੰ ਨਿਸ਼ਕਾਮ ਕਰਮਾਂ ਦਾ ਦੁੱਧ ਪਿਆਈਏ ਤਾਂ ਵੀ ਉਹ ਵਿਸ਼ਿਆਂ ਦੀ ਇੱਛਾ ਰੂਪੀ ਡੰਗੀ ਮਾਰੂਗਾ, ਬੇਕਾਰਾਂ ਵਿੱਚ ਗਰੇਸੇ ਰਹਿੰਦੇ ਨੇ, ਤੇ ਫਿਰ ਵੀ ਇਸ ਕਰਕੇ। ਹਾਂ ਪਰ ਇੱਕ ਗੱਲ ਹੈ, ਦੱਸਦੇ ਹਨ ਅੱਗੇ,
ਸਤਸੰਗਤ ਮਿਲ ਵਿਵੇਕ ਬੁੱਧ ਹੋਈ,
ਜੇ ਕੋਈ ਸਤਸੰਗਤ ਵਿੱਚ ਮਿਲ ਜਾਵੇ ਸਾਗਤ ਪੁਰਸ਼ ਵੀ ਆ ਜਾਵੇ, ਕਹਿੰਦੇ ਫਿਰ ਇਹਨਾਂ ਨੂੰ ਵਿਵੇਕ ਗਿਆਨ ਵਾਲੀ ਬੁੱਧ ਬੁੱਧੀ ਪ੍ਰਾਪਤ ਹੋਈ ਹੋ ਜਾਵੇ। ਜੇ ਤਾਂ ਸਤਸੰਗਤ ਵਿੱਚ ਆਉਣ, ਸਾਗਤ ਆਉਂਦੇ ਹੀ ਨਹੀਂ ਸਤਸੰਗਤ ਦੇ ਵਿੱਚ, ਤੇ ਤਾਂ ਇਹਨਾਂ ਨੂੰ ਵਿਵੇਕ ਬੁੱਧ ਜਿਹੜੀ ਹੈ ਗਿਆਨ ਵਾਲੀ ਬੁੱਧ ਪ੍ਰਾਪਤ ਹੋ ਸਕਦੀ ਹੈ।
ਪਾਰਸ ਪਰਸ ਲੋਹਾ ਕੰਚਨ ਸੋਈ,
ਤੇ ਜਿਵੇਂ ਪਾਰਸ ਨਾਲ ਪਰਸ ਸਪਰਸ਼ ਕਰਕੇ ਲੋਹਾ ਜਿਹੜਾ ਕੰਚਨ ਸੋਨਾ ਬਣ ਜਾਂਦਾ, ਜਿਵੇਂ ਲੋਹੇ ਵਰਗੇ ਸੋਈ ਉਹ ਪੁਰਖ ਕੰਚਨ ਵਾਂਗ ਸ਼ੁੱਧ ਬ੍ਰਹਮਣ ਰੂਪ ਹੋ ਜਾਂਦੇ ਨੇ। ਜੈਸਾ ਕਿ ਪਾਰਸ ਪੇਟ ਕੰਚਨ ਧਾਤ ਹੋਈ, ਸਤਸੰਗਤ ਕੀ ਵਡਿਆਈ, ਇਹ ਸਤਸੰਗ ਦੀ ਵਡਿਆਈ ਹੈ, ਉਹ ਸ਼ੁੱਧ ਬ੍ਰਹਮ ਦਾ ਰੂਪ ਬਣਾ ਸਕਦੀ ਹੈ।
ਸਾਕਤ ਸੁਹਾਨ ਸਭ ਕਰੇ ਕਰਾਇਆ,
ਸਾਕਤ ਸ਼ਕਤੀ ਦੇ ਉਪਾਸਕ ਕਠੋਰ ਚਿੱਤ ਉਹ ਪੁਰਖ ਜਿਹੜੇ ਸਵਾਨ ਕੂਕਰ ਦੀ ਨਿਆਈ ਨੇ, ਇਹ ਸਭ ਸਾਰੇ ਆਪੋ ਆਪਣੀ ਕਰਨੀ ਅਨੁਸਾਰ ਕਰਾਇਆ ਹੋਇਆ ਕਰਤਬ ਕਰੇ ਕਰਦੇ ਹਨ।
ਜੋ ਤੁਰ ਲਿਖਿਆ ਸੋ ਕਰਮ ਕਮਾਇਆ,
ਜਿਹੜੇ ਤੁਰ ਧੁਰਾਂ ਤੋਂ ਦਰਗਾਹ ਹੋਏ ਇਹਨਾਂ ਦੇ ਮਸਤਕ ਦੇ ਉੱਪਰ ਲਿਖਿਆ ਹੋਇਆ ਹੈ, ਸੋ ਉਹ ਲਿਖਤ ਦੇ ਅਨੁਸਾਰ ਆਪਣੇ ਕਰਮਾਂ ਨੂੰ ਕਮਾਇਆ ਕਮਾਉਣਾ ਕਰਦੇ ਹਨ। ਹੁਣ ਅੱਗੇ ਫਿਰ ਸਾਗਤ ਪੁਰਸ਼ਾਂ ਦੀ ਹਾਲਤ ਕਹਿੰਦੇ ਹਨ ਜੀ।
ਅੰਮ੍ਰਿਤ ਲੈ ਲੈ ਨੀਮ ਸਿੰਚਾਈ,
ਕਹਿੰਦੇ ਅੰਮ੍ਰਿਤ ਲੈ ਕੇ ਨਿੰਮ ਨੂੰ ਸਿੰਚਣਾ ਕਰੀਏ, ਜੇਕਰ ਦੇਵਤਿਆਂ ਦਾ ਅੰਮ੍ਰਿਤ ਲੈ ਜਾਈਏ, ਜਾਂ ਸ਼ਹਿਦ ਹੈ ਜਿਹੜਾ ਇਹ ਵੀ ਅੰਮ੍ਰਿਤ ਮੰਨਿਆ, ਸ਼ਹਿਦ ਲੈ ਲਓ, ਦੁੱਧ ਲੈ ਲਓ, ਮਿਸਰੀ ਲੈ ਲਓ, ਮਿੱਠੇ ਪਦਾਰਥ ਲੈ ਲਓ, ਇਹ ਲੈ ਕੇ ਨੀਮ ਨਿੰਮ ਦੀਆਂ ਜੜਾਂ ਚ ਪਾਓ, ਫਿਰ ਉਹਨੂੰ ਅੰਬ ਲੱਗਣ ਲੱਗ ਜਾਣਗੇ ਕਿ ਉਹਨੂੰ ਨਵੌਲੀਆਂ ਨਹੀਂ ਲੱਗਣਗੀਆਂ, ਫਿਰ ਵੀ ਉਹ ਕੌੜੀਅਰ ਹੋਊਗੀ। ਇਹ ਸਿੰਜਣਾ ਕਰੀਏ ਤਾਂ ਵੀ ਉਹਦਾ ਫਾਇਦਾ ਨਹੀਂ ਹੁੰਦਾ ਕੋਈ।
ਕਹਿਤ ਕਬੀਰ ਵਾ ਕੋ ਸਹਿਜ ਨਾ ਜਾਏ।
ਬਾਦ ਕਬੀਰ ਸਾਹਿਬ ਜੀ ਕਹਿੰਦੇ ਨੇ ਵਾ ਉਸ ਨਿੰਮ ਦਾ ਕੜੱਤਣਪਣ ਦਾ ਜਿਹੜਾ ਨਾ ਸੁਭਾਅ ਨਹੀਂ ਜਾਂਦਾ ਹੈ। ਇਸੇ ਪ੍ਰਕਾਰ ਨਿੰਮ ਦੀ ਨਿਆਈ ਕੌੜੇ ਸੁਭਾਅ ਵਾਲੇ ਸਾਗਤ ਪੁਰਸ਼, ਉਹ ਜਿੰਨਾ ਮਰਜ਼ੀ ਅੰਮ੍ਰਿਤ ਵਰਗੇ ਗਿਆਨ ਦੀਆਂ ਗੱਲਾਂ ਸੁਣਾਈ ਜਾਓ, ਉਹਨਾਂ ਦੁਆਰਾ ਉਹਦਾ ਹਿਰਦੇ ਨੂੰ ਸਿੰਜਣਾ ਕਰੀਏ ਤਾਂ ਵੀ ਉਹਨਾਂ ਦਾ ਸੁਭਾਅ ਮਿੱਠਾ ਨਹੀਂ ਹੁੰਦਾ, ਕੌੜਾ ਹੀ ਰਹਿੰਦਾ ਹੈ। ਲੋਕੀ ਅੜਸਰ ਤੀਰਥ ਨਾਈ ਕੌੜਾਪਨ ਤਉ ਨਾ ਜਾਈ। ਕੌੜਾਪਨ ਤਾਂ ਫਿਰ ਵੀ 8-8 ਤੀਰਥਾਂ ਨਾਲ ਆ ਲਿਓ, ਅਤੇ ਇਸ ਕਰਕੇ ਜਿਵੇਂ ਕਬੀਰ ਸਾਹਿਬ ਨੂੰ ਕਹਿੰਦੇ ਜੀ ਚਲੋ ਤੁਸੀਂ ਤੀਰਥਾਂ 'ਤੇ ਸਾਡੇ ਨਾਲ, ਕਹਿੰਦੇ ਕੀ ਕਰਾਂਗੇ ਉੱਥੇ, ਕਹਿੰਦੇ ਜੀ ਬੜਾ ਮਹੱਤਵ ਹੁੰਦਾ, ਕਹਿੰਦੇ ਤੁਸੀਂ ਐਂ ਕਰਿਓ ਇੱਕ ਕੌੜ ਤੁੰਬੀ ਸੀ ਥੋੜ੍ਹੀ ਜਿਹੀ, ਕਹਿੰਦੇ ਜੀ ਆਹ ਲੈ ਜਾਓ ਤੁਸੀਂ ਇਹ 8-8 ਤੀਰਥਾਂ 'ਤੇ ਇਸ਼ਨਾਨ ਕਰਾ ਲਿਆ ਹੋਇਆ ਇਹਦਾ। ਕਹਿੰਦੇ ਜੀ ਠੀਕ ਹੈ, ਮੇਰੇ 'ਤੇ ਤਾਂ ਜਾ ਨਹੀਂ ਹੋਣਾ, ਮੇਰਾ ਇਸ ਤਰ੍ਹਾਂ ਦਾ ਰੁਝਾਨ ਹੈ, ਗਰੀਬ ਬੰਦਾ, ਮੈਂ ਰੋਜ਼ ਦੀ ਰੋਜ਼ ਕਰਕੇ ਖਾਣ ਵਾਲਾ, ਇਹ ਨਿਆਣੇ ਭੁੱਖੇ ਮਰ ਜਾਣਗੇ ਜੇ ਮੈਂ ਉੱਥੇ ਜਾਊਂ। ਉਹ 8-8 ਤੀਰਥਾਂ 'ਤੇ ਇਸ਼ਨਾਨ ਕਰਾ ਕੇ ਕੌੜ ਤੁੰਬੀ ਜਿਹੜੀ ਹੁੰਦੀ ਹੈ ਲੈ ਆਉਂਦੀ, ਅਤੇ ਕਬੀਰ ਸਾਹਿਬ ਲੋਈ ਨੂੰ ਕਹਿੰਦੇ ਐਂ ਕਰ ਵੀ ਇਹਨੂੰ ਕੁੱਟ ਕੇ ਚਟਣੀ ਬਣਾ ਦੇ, ਸੰਤਾਂ ਨੂੰ ਪ੍ਰਸ਼ਾਦਾ ਛਕਾਉਣਾ। ਉਹ ਜਦ ਉਹ ਪ੍ਰਸ਼ਾਦਾ ਛਕਾਉਣ ਲੱਗੇ ਚਟਣੀ ਦੇ ਥਾਂ 'ਤੇ ਕੌੜ ਤੁੰਬੀ ਕੁੱਟ ਕੇ ਰੱਖੀ, ਜਿਹੜਾ ਵੀ ਬੁਰਕੀ ਲਾਵੇ ਥੂ ਥੂ ਕਰੇ ਹੋਏ, ਕਹਿੰਦੇ ਵੀ ਕੀ ਹੋ ਗਿਆ ਸੰਤੋ, ਕਹਿੰਦੇ ਆਹ ਕੀ ਜ਼ਹਿਰ ਲੈ ਆਉਂਦੀ, ਕਹਿੰਦੇ ਨਹੀਂ ਜੀ ਜ਼ਹਿਰ ਤਾਂ ਨਹੀਂ, ਇਹ ਤਾਂ ਅੰਮ੍ਰਿਤ ਰੂਪ ਹੈ। ਅਖੇ ਕਿਵੇਂ, ਕਹਿੰਦੇ ਤੁਹਾਡੇ ਹੱਥ ਅੰਮ੍ਰਿਤ ਰੂਪ, ਤੁਸੀਂ ਕਿੰਨੇ ਕਿੰਨੇ ਕਰਨੀ ਵਾਲੇ ਸੰਤ, ਫਿਰ 68 ਤੀਰਥਾਂ ਦਾ ਇਸ਼ਨਾਨ ਕਰਿਆ ਵੈ, ਕਹਿੰਦੇ ਉਹ ਉਸੇ ਦੀ ਚਟਣੀ ਬਣਾ ਕੇ ਦਿੱਤੀ ਹੈ। ਉਹ ਕਹਿੰਦੇ ਜੀ ਐਂ ਥੋੜ੍ਹਾ ਕੌੜਾ ਪੰਜਾਬ, ਕਹਿੰਦੇ ਫਿਰ ਇਸੇ ਤਰ੍ਹਾਂ 68 ਤੀਰਥਾਂ 'ਤੇ ਨਹਾਉਣ ਨਾਲ ਤੁਹਾਡਾ ਕਿਹੜਾ ਕੜਤਬੜਾ ਉੱਤਰ ਗਿਆ, ਜੇ ਤੁੰਬੀ ਨੇ ਉਤਰਿਆ ਤੁਹਾਡਾ ਵੀ ਨਹੀਂ ਉਤਰਿਆ। ਇਹ ਤਰੀਕੇ ਨਾਲ ਸਮਝਾਇਆ ਸੀ। ਇਸ ਕਰਕੇ ਫਿਰ ਇੱਥੇ ਕਬੀਰ ਸਾਹਿਬ ਨੇ ਨਿੰਮ ਦੀ ਗੱਲ ਕੀਤੀ ਹੈ। ਅੱਗੇ ਦੱਸਦੇ ਹਨ ਜੀ
ਆਸਾ
ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਨਾਲ ਥੋੜ੍ਹੀ ਜਿਹੀ ਉਥਾਨਕਾ ਲੰਵੇਰੀ ਹੈ, ਘਰ ਬੈਠੇ ਸਨ ਅਤੇ ਇਹਦੀ ਉਥਾਨਕਾ ਜਿਹੜੀ ਹੈ ਨਾ ਉਹ ਇਸ ਪ੍ਰਕਾਰ ਹੈ। ਬੋਲ ਦੋ ਜੀ, ਚਲੋ ਇੱਕ ਤੁਕ ਬੋਲ ਦਿਓ।
ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ।
ਇਹ ਜਿਹੜਾ ਆਸਾ ਰਾਗ ਦੇ ਅੰਦਰ ਇਹ ਸ਼ਬਦ ਹੈ ਕਬੀਰ ਸਾਹਿਬ ਦਾ, ਇਹਦੀ ਕੁਛ ਉਥਾਨਕ ਹੈ। ਕਬੀਰ ਸਾਹਿਬ ਜੀ ਆਪਣੇ ਘਰ ਬੈਠੇ ਸੀ ਅਤੇ ਮਾਇਆ ਰਾਣੀ ਦਾ ਰੂਪ ਧਾਰਨ ਕਰਕੇ ਆ ਗਈ। ਭਗਤ ਜੀ ਪਾਸ ਆ ਗਈ, ਕਹਿਣ ਲੱਗੀ ਭਗਤ ਜੀ ਵੀ ਮੈਨੂੰ ਜਿਹੜੇ ਮਾਲਾ ਲੈ ਕੇ ਚਿੰਤਨ ਕਰਦੇ ਮੈਂ ਉਹਨਾਂ ਦੇ ਜਾਂਦੀ ਨਹੀਂ, ਤੇਰੇ ਕੋਲ ਆਪਣੇ ਆਪ ਆਈ ਹਾਂ ਵੀ ਤੂੰ ਕਿਉਂਕਿ ਮਾਲਕ ਦਾ ਨਾਂ ਲੈਣਾ ਮੇਰੇ ਦਾ ਅਤੇ ਮੈਨੂੰ ਕੋਈ ਸੇਵਾ ਦੱਸ। ਭਗਤ ਜੀ ਕਹਿੰਦੇ ਨਾ ਨਾ ਤੂੰ ਜਾ ਬਸ, ਮੇਰੇ 'ਤੇ ਤਰਸੇ ਕਰ, ਤੂੰ ਮੈਨੂੰ ਤਾਂ ਗਰੀਬੀ ਚੰਗੀ ਹੈ। ਉਹ ਚਲੀ ਗਈ, ਲੋਹੀ ਦੇਖਦੀ ਸੀ। ਉਹ ਭਗਤ ਜੀ ਦੇ ਕੋਲ ਆ ਕੇ ਕਹਿੰਦੀ ਕਹਿੰਦੀ ਇਹ ਔਰਤ ਕੌਣ ਸੀ, ਬੜੇ ਠਾਠ ਬਾਠ ਵਾਲੀ ਸੀ, ਇਹ ਕੌਣ ਸੀ ਜਿਹਦੇ ਨਾਲ ਗੱਲਾਂ ਕਰਦੇ ਸੀ ਤੁਸੀਂ? ਸੁਭਾਵ ਕੇ ਲੋਹੀ ਨੇ ਪੁੱਛਿਆ। ਉਹ ਕਹਿੰਦੇ ਲੋਹੀ ਤੂੰ ਰਹਿਣ 'ਤੇ ਤੈਂ ਕੀ ਲੈਣਾ ਪੁੱਛ ਕੇ? ਕਹਿੰਦੀ ਨਾ ਜੀ ਮੈਨੂੰ ਦੱਸੋ, ਤੁਸੀਂ ਅੱਗੇ ਤੱਕ ਦੇ ਕਿਸੇ ਔਰਤ ਨਾਲ ਗੱਲਾਂ ਨਹੀਂ ਸੀ ਅੱਕਣ ਕਰਦੇ, ਅੱਜ ਤੁਸੀਂ ਗੱਲਾਂ ਕਰਦੇ ਸੀ, ਕੀ ਗੱਲ ਹੈ? ਉਹ ਕਹਿੰਦੇ ਭਾਈ ਗੱਲ ਇਸ ਤਰ੍ਹਾਂ, ਲੋਈ ਨੂੰ ਕਹਿਣ ਲੱਗੇ ਵੀ ਇਹ ਮਾਇਆ ਸੀ, ਇਹ ਰਾਣੀ ਦਾ ਰੂਪ ਧਾਰਨ ਕਰਕੇ ਆਈ ਸੀ, ਮੈਨੂੰ ਸੇਵਾ ਪੁੱਛਦੀ ਸੀ, ਇਸ ਕਰਕੇ ਕਹਿੰਦੇ ਵੀ ਮੈਂ ਇਹਨੂੰ ਕਹਿ ਤਾ ਵੀ ਨਹੀਂ ਮੈਨੂੰ ਲੋੜ ਨਹੀਂ। ਕਹਿੰਦੇ ਹੱਦ ਹੋ ਗਈ, ਨਿਆਣੇ ਭੁੱਖੇ ਬੈਠੇ ਰਹਿੰਦੇ ਨੇ, ਮੈਂ ਭੁੱਖੀ ਰਹਿੰਦੀ ਹਾਂ, ਸੰਤ ਭੁੱਖੇ ਮੁੜ ਜਾਂਦੇ ਨੇ, ਤੁਸੀਂ ਕਾਹਦੇ ਮੋੜਤੀ ਇਹ? ਅਤੇ ਉਨੀ ਕੁ ਤਾਂ ਲੈ ਲਓ ਜਿੰਨੀ ਕੁ ਆਪਾਂ ਨੂੰ ਸਾਧੂਆਂ ਦੇ ਸਤਿਕਾਰ ਅਤੇ ਨਿਆਣਿਆਂ ਦਾ ਘਰ ਦਾ ਕਾਰੋਬਾਰ ਚੱਲੇ। ਕਬੀਰ ਸਾਹਿਬ ਕਹਿੰਦੇ ਨਹੀਂ, ਗਰੀਬੀ ਚੰਗੀ ਹੈ, ਇਹ ਬਹੁਤ ਵਿਘਨ ਪਾਉਂਦੀ ਹੈ, ਜਦੋਂ ਆਉਂਦੀ ਹੈ ਕਲੇਸ਼ ਆਉਂਦੇ ਨਾਲ, ਅਸੀਂ ਅੰਗੀਕਾਰ ਨਹੀਂ ਕਰਦੇ। ਲੋਈ ਕਹਿਣ ਲੱਗੀ ਚੰਗਾ ਜੇ ਤੁਸੀਂ ਨਹੀਂ ਅੰਗੀਕਾਰ ਕਰਦੇ ਮੇਰੇ ਭਰਾਵਾਂ ਕੋਲ ਭੇਜ ਦਿਓ, ਪੇਕਿਆਂ ਨੂੰ ਥੋੜ੍ਹਾ ਜਿਹਾ ਬੀਬੀਆਂ ਜ਼ਿਆਦਾ ਲੋਚਦੀਆਂ ਆਉਂਦੀਆਂ। ਕਹਿੰਦੇ ਦੇਖ ਲੈ ਫਿਰ ਮੁੜ ਕੇ ਨਾਲਾਂ ਬਾਧੀ। ਕਹਿੰਦੀ ਨਹੀਂ ਤੁਸੀਂ ਭੇਜ ਦਿਓ ਉੱਥੇ। ਭਾਜੀ ਕਹਿਣ ਲੱਗੇ ਚੰਗਾ ਫਿਰ ਜਦੋਂ ਆਊਗੀ ਕੱਲ੍ਹ ਨੂੰ ਤੇਰੇ ਭਰਾਵਾਂ ਦੇ ਭੇਜ ਦਾਂਗੇ। ਉਹ ਜਦੋਂ ਮਾਇਆ ਅਗਲੇ ਦਿਨ ਆਈ, ਭਗਤ ਜੀ ਨੇ ਉਸਨੂੰ ਕਿਹਾ ਕਹਿੰਦੇ ਵੀ ਲੋਈ ਦੇ ਭਰਾਵਾਂ ਕੋਲ ਚਲੀ ਜਾ ਤੂੰ, ਇਹ ਤੈਨੂੰ ਸੇਵਾ ਦਿੰਦੇ ਆ। ਕਹਿੰਦੀ ਜੀ ਠੀਕ ਹੈ ਸਤਿ ਬਚਨ। ਉਹ ਆਗਿਆ ਮੰਨ ਕੇ ਭਗਤ ਜੀ ਦੀ, ਅਤੇ ਉਹ ਲੋਈ ਦੇ ਪੇਕਿਆਂ ਚਲੀ ਗਈ, ਜਾ ਕੇ ਉੱਥੇ ਆਪਣਾ ਪ੍ਰਭਾਵ ਪਾਇਆ, ਜੁਲਾਹੇ ਆਪਸ ਵਿੱਚ ਹੀ ਲੜ ਪਏ, ਆਪੋ ਆਪਣੀਆਂ ਖੱਡੀਆਂ ਪੁੱਟ ਗਈਆਂ, ਵਿੱਚੋਂ ਮਾਇਆ ਨਿਕਲਿਆਈ, ਮੋਹਰਾਂ ਇੰਨੀਆਂ ਨਿਕਲੀਆਂ। ਹੌਲੀ ਹੌਲੀ ਜਿਉਂ ਮਾਇਆ ਨੇ ਆਪਣਾ ਪ੍ਰਭਾਵ ਪਾਇਆ, ਇੰਨੇ ਅਮੀਰ ਬਣ ਗਏ ਪੂੰਜੀਪਤੀਆਂ ਦੀ, ਆਪਣੇ ਦੇਸ਼ 'ਚ ਕੀ ਪੂਰੇ ਵਰਲਡ ਦੇ ਵਿੱਚ ਹੀ ਸਮਝੋ ਇਹਨਾਂ ਦਾ ਪ੍ਰਭਾਵ, ਸਰਕਾਰਾਂ ਦੇ ਉੱਤੇ ਵੀ ਪੂੰਜੀਪਤੀਆਂ ਦਾ ਪ੍ਰਭਾਵ ਹੁੰਦਾ। ਤੇ ਉਸ ਵੇਲੇ ਇਹਦਾ ਪ੍ਰਭਾਵ ਜਿਹੜਾ ਸੀ ਬਾਦਸ਼ਾਹ ਸਿਕੰਦਰ ਲੋਧੀ ਹੁੰਦਾ ਸੀ ਉਹਦੇ ਤੱਕ ਪਹੁੰਚ ਗਿਆ। ਤੇ ਇੱਕ ਦਿਨ ਕੀ ਹੋਇਆ, ਕਿਸੇ ਹੋਰ ਰਾਜੇ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਕਰਨ ਵਾਸਤੇ ਵਜ਼ੀਰ ਦੇ ਹੱਥ ਸਿਕੰਦਰ ਲੋਧੀ ਦੇ ਕੋਲ ਰਿਸ਼ਤਾ ਭੇਜਿਆ ਉਹਦੇ ਪੁੱਤਰ ਵਾਸਤੇ। ਤੇ ਉਹ ਆ ਕੇ ਸਾਧ ਸਿੰਘ, ਕਿਉਂਕਿ ਇਹ ਜਿਹੜੇ ਜੁਲਾਹੇ ਸੀ ਮਾਇਆ ਦੇ ਪ੍ਰਭਾਵ ਕਰਕੇ ਇਹ ਸਿਕੰਦਰ ਲੋਧੀ ਦੇ ਵਜ਼ੀਰ ਬਣ ਗਏ। ਉਹ ਹੁਣ ਜਿਹੜੇ ਦੂਸਰੇ ਰਾਜੇ ਦੀ ਧੀ ਦਾ ਰਿਸ਼ਤਾ ਲੈ ਕੇ ਆਇਆ, ਵਜ਼ੀਰਾਂ ਨੂੰ ਇਹ ਮਿਲਣਾ ਸੀ ਪਹਿਲਾਂ, ਇਹਨੂੰ ਆ ਕੇ ਮਿਲੇ। ਉਹ ਕਹਿਣ ਲੱਗੇ ਵੀ ਅਸੀਂ ਰਾਜੇ ਦੇ ਲੜਕੇ ਨੂੰ ਰਿਸ਼ਤਾ ਕਰਨਾ। ਵੀ ਰਾਜਾ ਸਾਹਿਬ ਨੂੰ ਉਹ ਕਹਿੰਦਾ ਤੁਸੀਂ ਰਾਜੇ ਦੇ ਲੜਕੇ ਨੂੰ ਰਿਸ਼ਤਾ ਕਰਕੇ ਕੀ ਕਰੋਗੇ, ਉਹ ਤਾਂ ਕੰਵਲਾ ਜਿਹਾ ਹੀ ਹੈ, ਸਿੱਧਰ ਹੈ ਜਮੇ। ਜੇ ਤੁਸੀਂ ਰਿਸ਼ਤਾ ਹੀ ਕਰਨਾ ਹੈ ਤਾਂ ਤੁਸੀਂ ਰਿਸ਼ਤਾ ਚੰਗੇ ਥਾਂ ਕਰੋ। ਉਹ ਕਹਿੰਦੇ ਵੀ ਕਿਹਨੂੰ ਕਰੀਏ, ਕਹਿੰਦੇ ਸਾਡੇ ਅੱਲਾ ਦਿੱਤਾ ਜਿਹੜਾ ਉਹਨੂੰ ਰਿਸ਼ਤਾ ਕਰ ਦਿਉ, ਮੇਰੇ ਪੁੱਤਰ ਨੂੰ ਕਰ ਦਿਉ। ਉਹ ਕਹਿਣ ਲੱਗੇ ਵੀ ਠੀਕ ਹੈ ਕੋਈ ਬਾਤ ਨਹੀਂ। ਉਹ ਰਾਜੇ ਨੂੰ ਮਿਲਿਆ, ਰਾਜੇ ਨੂੰ ਕਹਿੰਦੇ ਕਿਹੋ ਜਿਹੇ ਵਜ਼ੀਰ ਰੱਖੇ ਤਾਂ ਤੇਰੀ ਬੇਇੱਜ਼ਤੀ ਕਰਦੇ, ਤੇਰੇ ਪੁੱਤਰ ਦਾ ਰਿਸ਼ਤੇ ਤੇ ਭਾਂਜੀ ਮਾਰ ਰਹੇ ਨੇ, ਕਹਿੰਦੇ ਸਾਡੇ ਅੱਲਾ ਦਿੱਤੇ ਨੂੰ ਕਰ ਦਿਉ। ਇਹ ਸੁਣ ਕੇ ਸਿਕੰਦਰ ਲੋਧੀ ਕਹਿਣ ਲੱਗਿਆ ਵੀ ਇਹ ਕੀ ਕਰੀਏ। ਵਜ਼ੀਰ ਕਹਿੰਦਾ ਇਹ ਜਾਣਾ ਬਰੂਦ ਨਾਲ ਉਡਾ ਦੇਣਾ ਚਾਹੀਦਾ। ਉਹ ਕਹਿੰਦਾ ਫਿਰ ਕੋਈ ਨਹੀਂ, ਐਂ ਹੋਊਗਾ। ਉਹਨਾਂ ਨੇ ਸਾਧ ਸਿੰਘ ਜੀ ਫਿਰ ਕਰ ਲਿਆ ਇੰਤਜ਼ਾਮ ਬਰੂਦ ਦਾ। ਸਿਕੰਦਰ ਲੋਧੀ ਕਹਿਣ ਲੱਗਾ ਵੀ ਇਸ ਤਰ੍ਹਾਂ ਕਰ, ਉਹਨਾਂ ਨੂੰ ਜਾਣ ਲੱਗਿਆ ਕਹਿੰਦੇ ਵੀ ਮੈਨੂੰ ਰਿਸ਼ਤਾ ਮਨਜ਼ੂਰ ਹੈ, ਤਾਰੀਖ ਰੱਖਦੇ ਰੱਖ ਦਿੱਤੀ, ਵਿਆਹ ਦੀ ਤਰੀਕ ਰੱਖਦੇ ਰੱਖ ਦਿੱਤੀ, ਗੰਢਾਂ ਭੇਜਤੀਆਂ, ਰਿਸ਼ਤੇਦਾਰ ਬੁਲਾ ਲਏ, ਜਲਾਹੇ ਜਿੰਨੇ ਸੀ, ਕਬੀਰ ਦੇ ਕੋਲ ਵੀ ਗੰਢ ਆ ਗਈ, ਲੋਈ ਤੇ ਕਬੀਰ ਨੂੰ ਸੱਦਿਆ, ਬੜੀ ਖੁਸ਼ ਹੋਈ ਮੇਰੇ ਭਤੀਜੇ ਦਾ ਵਿਆਹ ਹੈ। ਉਹ ਇੱਕ ਮੰਦਰ ਇਹੋ ਜਿਹਾ ਤਿਆਰ ਕਰਾਇਆ, ਉਹਦੇ ਸਾਰੇ ਜਲਾਹਿਆਂ ਦਾ ਪਰਿਵਾਰ ਬੁਲਾ ਕੇ ਸਿਕੰਦਰ ਲੋਧੀ, ਇਹ ਬੜੇ ਜ਼ਾਲਮ ਬਾਦਸ਼ਾਹ ਹੁੰਦੇ ਸੀ, ਜਦੋਂ ਦੇਖਿਆ ਕਹਿੰਦੇ ਕੋਈ ਰਹਿ ਤਾਂ ਨਹੀਂ ਗਿਆ, ਕਹਿੰਦੇ ਜੀ ਕਬੀਰ ਰਹਿੰਦਾ, ਇੱਕ ਲੋਈ ਰਹਿੰਦੀ ਆ, ਉਹ ਨਹੀਂ, ਬਾਕੀ ਤਾਂ ਆ ਗਏ ਨੇ ਸਾਰੇ ਵੀ ਰਿਸ਼ਤੇਦਾਰ ਆਪਣੇ ਕਾਰੋਬਾਰ। ਉਹ ਕਹਿੰਦੇ ਵੀ ਕਬੀਰ ਜਾਣ ਕੇ ਲੇਟ ਹੋ ਗਿਆ, ਜਾਣ ਬੁੱਝ ਕੇ ਕਹਿੰਦਾ ਵੀ ਹਾਲੇ ਨਹੀਂ ਜਾਣਾ। ਉਹ ਕਹਿੰਦੇ ਵੀ ਚਲੋ ਕੋਈ ਨਹੀਂ, ਤੁਸੀਂ ਕੋਈ ਕੰਮ ਹੋ ਗਿਆ ਹੋਣਾ, ਭਗਤ ਜੀ ਦੇ ਕੋਲ ਸੰਤ ਆਏ ਰਹਿੰਦੇ, ਹੋਰ ਹੈ, ਕਰ ਦਿਉ ਸ਼ੁਰੂ। ਉੱਧਰ ਸਾਧ ਸਿੰਘ ਜੀ, ਕਬੀਰ ਸਾਹਿਬ ਜੀ ਸਮਾਂ ਲੰਘਾ ਕੇ ਜਦੋਂ ਚੱਲ ਪਏ, ਸਿਕੰਦਰ ਲੋਧੀ ਨੇ ਬਰੂਦ ਨੂੰ ਉੱਧਰ ਅਗਲ ਵਾ ਦਿੱਤੀ। ਉਹ ਨੇੜੇ ਦੇਖ ਕੇ ਨਾ ਲੋਈ ਦੂਰੋਂ ਕਹਿੰਦੀ, ਬਹੁਤ ਖੁਸ਼ ਹੋ ਕੇ ਕਹਿੰਦੀ, ਦੇਖੋ ਮੇਰੇ ਭਤੀਜੇ ਦੇ ਵਿਆਹ ਦੇ ਕਹਿੰਦੇ ਆਤਿਸ਼ਬਾਜ਼ੀਆਂ ਚੱਲਦੀਆਂ ਨੇ, ਬੁਰਜ ਉੱਡਦੇ ਆ। ਕਹਿੰਦੇ ਲੋਈ ਜਾ ਕੇ ਪਤਾ ਲੱਗੂਗਾ ਵੀ ਕਿਹੋ ਜਿਹੇ ਬੁਰਜ ਉੱਡਦੇ ਆ। ਜਦੋਂ ਆਏ ਉੱਥੇ, ਸਭ ਦੇ ਚੀਥੜੇ ਉੱਡੇ ਪਏ, ਉਡਾ ਤਾ ਸਾਰਾ ਹੀ ਪਰਿਵਾਰ, ਖਿਲ ਰਿਹਾ ਪਿਆ, ਰੋਈ ਲੱਗੀ, ਰੋਣ ਕਹਿਣ ਲੱਗੇ। ਕਬੀਰ ਸਾਹਿਬ ਕਹਿੰਦੇ ਹੁਣ ਰੋਣ ਦੀ ਲੋੜ ਨਹੀਂ ਹੈਗੀ। ਕਹਿੰਦੀ ਹੋਇਆ ਕੀ ਹੈ, ਕਹਿੰਦੇ ਮਾਇਆ ਦਾ ਚਮਤਕਾਰ ਹੈ, ਹੋਰ ਕੀ ਹੋਇਆ, ਜਿਹੜੀ ਭੇਜੀ ਸੀ ਮਾਇਆ ਨੇ ਕਰਿਆ ਹੈ, ਇਹਦੇ ਨਾਲੋਂ ਗਰੀਬੀ ਨਹੀਂ ਸੀ ਚੰਗੀ। ਕਹਿੰਦੀ ਭਗਤ ਜੀ ਮੈਂ ਭੁੱਲ ਗਈ, ਅੱਜ ਤੋਂ ਬਾਅਦ ਮੈਂ ਨਹੀਂ। ਕਹਿੰਦੀ ਮੈਨੂੰ ਗਰੀਬੀ ਚੰਗੀ ਹੈ, ਕਹਿੰਦੇ ਮਾਇਆ ਆਹ ਕੰਮ ਕਰਦੀ ਹੈ। ਉਸ ਵੇਲੇ ਕਬੀਰ ਸਾਹਿਬ ਜੀ ਤੇ ਲੋਈ ਨੂੰ ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ, ਲੋਈ ਦੇ ਪ੍ਰਥਾਏ ਆ ਇਹ, ਸੰਸਾਰ ਨੂੰ ਨਾਸਵਾਨ ਦਿਖਾ ਕਰਕੇ ਕਿ ਸੰਸਾਰ ਦੀ ਵਿਭੂਤੀ ਪਦਾਰਥ ਸਾਰੇ ਨਾਸਵਾਨ, ਇਹਨਾਂ ਦਾ ਵਿਭੂਤੀਆਂ ਦਾ ਮਾਲਕ ਵੱਡੇ ਤੋਂ ਵੱਡਿਆਂ ਦਾ ਨਾਂ ਲੈਣਗੇ, ਰਾਵਣ ਦਾ ਪ੍ਰਮਾਣ ਦੇ ਕੇ। ਹੁਣ ਅੱਗੇ ਦੱਸਦੇ ਹਨ ਜੀ,
ਆਸਾ
ਆਸਾ ਰਾਗ ਦੇ ਅੰਦਰ
ਲੰਕਾ ਸਾ ਕੋਟ
ਤੇ ਕਬੀਰ ਸਾਹਿਬ ਜੀ ਆਸਾ ਰਾਗ ਦੇ ਸ਼ਬਦ ਉਚਾਰਨ ਕੀਤਾ, ਕਹਿੰਦੇ ਹੇ ਲੋਈ, ਜਿਸ ਰਾਵਣ ਦੀ ਲੰਕਾ ਹੀ ਸੋਨੇ ਦੀ ਸੀ, ਤੂੰ ਤਾਂ ਛੋਟੀ ਛੋਟੀਆਂ ਗੱਲਾਂ ਕਰਦੀ। ਉਹਦੇ ਕੋਲ ਕੋਟ ਕਿਲਾ ਹੀ ਜਿਹੜਾ ਸੀ ਸੋਨੇ ਦਾ ਸੀ,
ਸਮੁੰਦਰ ਸੀ ਖਾਈ,
ਉਹਦਾ ਕਿਲਾ ਸੋਨੇ ਦਾ ਤੇ ਆਲੇ ਦੁਆਲੇ ਸਮੁੰਦਰ ਦੀ ਖਾਈ ਸੀ। ਉਹ ਇਸ ਤਰ੍ਹਾਂ ਸੀ ਵੀ ਇੱਕ ਵਾਰੀ ਸ਼ਿਵਜੀ ਤੇ ਪਾਰਵਤੀ ਬੈਠੇ, ਪਾਰਵਤੀ ਕਹਿਣ ਲੱਗੀ ਸਵਾਮੀ ਇੱਕ ਚਿੜੀਆਂ ਜਾਨਵਰ ਵੀ ਉਹ ਵੀ ਆਪਣਾ ਆਲਣਾ ਬਣਾ ਕੇ ਰਹਿੰਦੇ, ਤੂੰ ਸਾਨੂੰ ਕੋਈ ਮਕਾਨ ਨਹੀਂ ਬਣਾ ਕੇ ਦਿੰਦਾ। ਉਹ ਕਹਿੰਦੇ ਪਾਰਵਤੀ ਵੀ ਗੱਲ ਇਹ ਆ ਵੀ ਮੇਰੇ ਭਗਤ ਇਹੋ ਜਿਹੇ ਨੇ, ਮੇਰੇ ਕੋਲ ਛੱਡਦੇ ਨਹੀਂ ਕੁਛ ਵੀ। ਕਹਿੰਦੀ ਇਹੋ ਜਿਹੇ ਥਾਂ ਬਣਾਓ ਜਿੱਥੇ ਉਹ ਪਹੁੰਚ ਹੀ ਨਾ ਸਕਣ ਮੰਗਣ ਵਾਸਤੇ। ਕਹਿੰਦੇ ਚਲੋ ਠੀਕ, ਉਹਨੇ ਵਿਸ਼ਵਕਰਮਾ ਬੁਲਾਇਆ, ਵਿਸ਼ਵਕਰਮਾ ਬੁਲਾ ਕੇ ਕਹਿੰਦੇ ਵੀ ਸਮੁੰਦਰ ਦੇ ਵਿੱਚ ਬਣਾ ਦੇ, ਉੱਥੇ ਆ ਵੀ ਨਾ ਕੋਈ। ਸਮੁੰਦਰ ਦੇ ਵਿੱਚ ਸੋਨੇ ਦੀ ਜਿਹੜੀ ਸੀ ਮਹਿਲ ਉਸਾਰ ਦਿੱਤੇ ਵਿਸ਼ਵਕਰਮਾ ਨੇ, ਉਹਨੂੰ ਕੀ ਸੀ, ਦੇਵਤਿਆਂ ਦਾ ਇੰਜੀਨੀਅਰ ਹੈ, ਦੇਵਤਿਆਂ ਦੇ ਚੀਫ ਇੰਜੀਨੀਅਰ ਹੁਣ ਦੀ ਬੋਲੀ ਚ ਕਹਿ ਦਈਏ। ਉਹਨੇ ਲਿਆ ਕੇ ਜੀ ਉਹ ਬਣਾ ਦਿੱਤੀ ਤੇ ਉਹਦੇ ਵਿੱਚ ਫਿਰ ਸਿਰਵੀ ਪਾਰਵਤੀ ਬਹੁਤ ਖੁਸ਼ ਹੋਈ ਵੀ ਚਲੋ ਸੋਨੇ ਦਾ ਮਹਿਲ ਹੈ, ਹੁਣ ਸਾਡੇ ਕੋਲ ਇੱਥੇ ਆਪਣਾ ਆਰਾਮ ਕਰਿਆ ਕਰਾਂਗੇ। ਤੇ ਕਹਿੰਦੇ ਵੀ ਮਕਾਨ, ਇਹ ਮਰਿਆਦਾ ਹੈ ਵੀ ਮਕਾਨ ਚ ਪਹਿਲਾਂ ਆਪ ਨੇ ਪ੍ਰਵੇਸ਼ ਹੋਈਦਾ, ਚੱਠ ਕਰੀਦੀ ਆ ਪਹਿਲਾਂ ਚਿੱਠ ਕਰਨ ਵਾਸਤੇ। ਹੁਣ ਬ੍ਰਾਹਮਣਾਂ ਨੂੰ ਸੱਦਿਆ ਜਾਂਦਾ ਸੀ, ਤੇ ਉਹ ਵਿਸਰਬਾ ਨਾਮ ਦਾ ਮੁਨੀ ਸੀ ਕਿ ਜਿਹੜਾ ਰਾਵਣ ਦਾ ਪਿਓ ਸੀ, ਇਹ ਉਹਨੂੰ ਲਿਆਂਦਾ ਉਹਦੇ ਚਰਨ ਤੋਤੇ ਜੀ। ਚਲੋ ਉਹ ਫਿਰ ਬਾਅਦ ਵਿੱਚ ਮਰਿਆਦਾ ਹੁੰਦੀ ਸੀ, ਬ੍ਰਾਹਮਣ ਹੁੰਦੇ ਸੀ ਸੰਤੋਖੀ, ਉਹ ਛਕਾ ਕੇ ਪ੍ਰਸ਼ਾਦਾ ਵੀ ਦੇਖੋ ਜੀ ਮਕਾਨ ਦੀ ਚੱਠ ਕੀਤੀ ਹੈ ਵੀ ਤੁਸੀਂ ਹੁਣ ਦਕਸ਼ਣਾ ਮੰਗ ਲਓ ਜਿਹੜੀ ਮੰਗਣੀ ਹੈ। ਕਹਿੰਦਾ ਬਸ ਫਿਰ ਆਹ ਜਿਹੜਾ ਘਰ ਜਾ ਬਣਾਇਆ ਵਾ ਇਹੀ ਦੇ ਦੇ ਮੈਨੂੰ। ਕਹਿੰਦਾ ਲੈ ਪਾਰਵਤੀ ਦੱਸ ਹੁਣ ਤੂੰ। ਉਹਨੇ ਝੋਲੀ ਛੱਡਤੀ, ਕਹਿੰਦਾ ਚੱਲ ਹੁਣ ਆਪਾਂ ਤਾਂ ਸਵੇਰ ਪਰਬ ਉੱਥੇ ਹੀ ਠੀਕ ਹੈ, ਕਲਾਸ਼ ਪਰਬ 'ਤੇ ਠੀਕ ਹੈ ਆਪਾਂ ਨੂੰ, ਚੱਲ ਆਪਾਂ ਤਾਂ ਇੱਕ ਹੀ ਕਰਨਾ, ਝੋਲੀ ਛੱਡ ਦਿੱਤੀ। ਉਹ ਫਿਰ ਸਾਧ ਸਿੰਘ ਜੀ ਉੱਥੇ ਵਿਸ਼ਵਰਭਾ ਮੁਨੀ ਦੇ ਅੱਗੇ, ਜਿਹੜਾ ਕੁਬੇਰ ਹੈ ਇਹ ਵੱਡਾ ਪੁੱਤ ਸੀ, ਰਾਵਣ ਛੋਟਾ। ਕੁਬੇਰ ਜਿਹੜਾ ਦੇਵਤਿਆਂ ਦਾ ਭੰਡਾਰੀ ਉਹਦੀ ਗੱਲ ਕਰਦਾ ਮੈਂ। ਉਹ ਰਾਵਣ ਐਸਾ ਬਲ ਵਾਲਾ ਦਾ ਕੁਬੇਰ ਨੂੰ ਵੀ ਕੱਢਤਾ ਉੱਥੋਂ। ਇਹ ਰਾਵਣ ਨੇ ਲੰਕਾ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਸੀ। ਜਿਹੜੀ ਚੀਜ਼ ਨਜਾਇਜ਼ ਕਬਜ਼ਾ ਕਰੀਏ ਨਾ ਉਹ ਐਂ ਜਾਂਦੀ ਹੁੰਦੀ ਹੈ, ਅਤੇ ਜਿਵੇਂ ਲੋਕ ਕਹਿੰਦੇ ਵੀ ਹਰਾਮ ਦੀ ਮਾਇਆ ਐਂ ਜਾਂਦੀ ਹੈ, ਇਸ ਤਰ੍ਹਾਂ ਗਈ ਹੈ। ਇਸ ਕਰਕੇ ਇਹਦਾ ਲੰਕਾ ਸਾ ਕੋਟ ਸਮੁੰਧ ਸੀ ਖਾਈ। ਇਹਦੇ ਬਣਤਰ ਦੀ ਗੱਲ ਦੱਸਿਆ, ਅੱਗੇ ਦੱਸਦੇ ਨੇ ਤੇ ਰਾਵਣ ਘਰ,
ਤੇ ਰਾਵਣ ਘਰ ਖਬਰ ਨਾ ਪਾਈ।
ਉਸ ਰਾਵਣ ਦੇ ਘਰ ਇੰਨੇ ਪਦਾਰਥ ਸੀ, ਉਹਦੀ ਖਬਰ ਸਾਰ ਹੀ ਨਹੀਂ ਪਾਈ ਜਾਂਦੀ ਸੀ ਕਿੰਨੇ ਕੁ, ਜਾਂ ਫਿਰ ਤੇ ਰਾਵਣ ਘਰ ਖਬਰ ਨਾ ਪਾਈ। ਜਦੋਂ ਰਾਵਣ ਦਾ ਅੰਤ ਵੇਲਾ ਹੋਇਆ, ਉਹਦੇ ਘਰ ਦੀ ਉਹਦੇ ਘਰ ਦੀ ਖਬਰ ਹੀ ਨਹੀਂ ਪਾਈ ਜਾਂਦੀ ਸੀ ਕਿ ਕਿੱਥੇ ਮਰਿਆ ਹੈ, ਜਾਂ ਫਿਰ ਤੇ ਰਾਵਣ ਘਰ ਖਬਰ ਨਾ ਪਾਈ। ਰਾਵਣ ਦੇ ਮਰਨ ਦੀ ਖਬਰ ਉਹਨਾਂ ਦੇ ਘਰ ਵਿੱਚ ਕਿਸੇ ਨੂੰ ਵੀ ਨਾ ਪਈ, ਉਹ ਬਾਹਰ ਮੈਦਾਨ ਦੇ ਵਿੱਚ ਮਰ ਗਿਆ। ਤੇ ਇਸ ਕਰਕੇ ਨਾ ਐਸਾ ਹਾਲ ਹੋ ਗਿਆ ਸੀ ਉਸਦਾ,
ਕਿਆ ਮੰਗੋ ਕਿਛ ਥਿਰ ਨਾ ਰਹਾਈ।
ਤੇ ਕੀ ਮੰਗੀਏ ਲੋਈ, ਕੋਈ ਪਦਾਰਥ ਹੈ ਐਸਾ ਜਿਹੜਾ ਸਥਿਰ ਰਹਿਣ ਵਾਲਾ ਹੈ? ਕੁਛ ਵੀ ਸਥਿਰ ਨਹੀਂ ਰਹਿਣ ਵਾਲਾ ਹੈ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਕੋਈ ਸਥਿਰ ਨਹੀਂ ਰਹਿਣਾ, ਕੁਛ ਵੀ ਨਹੀਂ ਰਹਿਣਾ ਇੱਥੇ।
ਦੇਖਤ ਨੈਣ ਚੱਲਿਓ ਜਗ ਜਾਈ।
ਸਾਰਾ ਜਗ ਸੰਸਾਰ ਨੇਤਰਾਂ ਦੇ ਨਾਲ ਦੇਖਦਿਆਂ ਤੁਰਦੇ ਜਾਂਦਾ, ਅਰਥੀਆਂ ਬੰਨੀਆਂ ਜਾਂਦੀਆਂ ਨੇ ਸਾਰਿਆਂ ਦੀਆਂ। ਇਸ ਕਰਕੇ ਤੇ ਜੇ ਰਾਵਣ ਵਰਗਿਆਂ ਦੀ ਤੇ ਰਾਵਣ ਕਰ ਖਬਰ ਨਾ ਪਾਈ। ਕਹਿੰਦੇ ਜਦੋਂ ਮਰਿਆ ਸੀ ਨਾ, ਕਿੱਥੇ ਤਾਂ ਸੋਨੇ ਦੇ ਕਿਲਿਆਂ ਦਾ ਮਾਲਕ ਸੀ, ਉਹ ਮੂੰਹ ਦੇ ਵਿੱਚ ਸੋਨਾ ਪਾਉਂਦੇ ਹੁੰਦੇ, ਪੁਰਾਣੀ ਰੀਤ ਸੀ ਚੱਲੀ ਆਈ, ਹੁਣ ਵੀ ਪੰਜ ਰਤਨ ਕਹਿੰਦੇ, ਹੁਣ ਤਾਂ ਹੱਠ ਉੱਠ ਗਏ ਲੋਕ। ਤੇ ਉਹਦੇ ਵਿੱਚ ਜਿਹੜਾ ਚਾਰ ਰੱਤੀਆਂ ਸੋਨਾ ਮੂੰਹ ਦੇ ਵਿੱਚ ਪਾਉਣ ਵਾਸਤੇ ਮਦੋਦਰੀ ਜਿਹੜੀ ਇਹਦੀ ਘਰ ਵਾਲੀ ਸੀ, ਉਹ ਸੰਸਕਾਰ ਕਰਨਾ ਸੀ, ਰਾਮ ਦੇ ਮੂਹਰੇ ਹੱਥ ਜੋੜ ਕੇ ਕਹਿੰਦੀ ਵੀ ਮੈਂ ਇਹਦਾ ਸੰਸਕਾਰ ਕਰਨਾ। ਕਹਿੰਦੀ ਨਹੀਂ ਬੀਬੀ, ਮੇਰਾ ਤਾਂ ਵੈਰ ਨਹੀਂ ਸੀ ਇਹਦੇ ਨਾਲ, ਇਹੀ ਨਹੀਂ ਹਟਿਆ, ਮੇਰੀ ਧਰਮ ਸਪਤਨੀ ਮੋੜ ਦਿੰਦਾ, ਮੈਂ ਕਾਹਨੂੰ ਇਹਨੂੰ ਮਾਰਦਾ। ਉਹ ਕਹਿੰਦੀ ਰਾਮ ਜੀ ਤੁਹਾਡਾ ਕੋਈ ਅਸੂਰ ਨਹੀਂ ਇਹਦੇ 'ਚ, ਮੈਂ ਵੀ ਬੜਾ ਸਮਝਾਇਆ ਪਰ ਮੈਂ ਸੰਸਕਾਰ। ਕਹਿੰਦੀ ਹਾਂ ਕਰੋ, ਮਰਿਆ ਨਾਲ ਕਾਹਦੀ ਦੁਸ਼ਮਣੀ। ਕਹਿੰਦੀ ਜੀ ਮੈਂ ਸੰਸਕਾਰ ਕਰਨ ਵਾਸਤੇ ਸੋਨਾ ਚਾਹੀਦਾ ਚਾਰ ਰੱਤੀ ਮੂੰਹ 'ਚ ਪਾਉਣ ਨੂੰ। ਉਹ ਕਹਿੰਦੇ ਵੀ ਮੈਂ ਤਾਂ ਇਹ ਲੰਕਾ ਦਾਨ ਕਰ ਦਿੱਤੀ ਹੈ ਭਭੀਸ਼ਣ ਨੂੰ, ਇਹ ਭਭੀਸ਼ਣ ਦੀ ਹੋ ਗਈ, ਮੈਂ ਤਾਂ ਹੁਣ ਇਹਦਾ ਹੱਕਦਾਰ ਹੀ ਨਹੀਂ। ਉਹ ਤੁਰਿਆ ਉਹਦੇ ਕੋਲ, ਫਿਰ ਸਰੀਕ ਜਾਣ ਕੇ ਨਾ ਸ਼ਰਮ ਮੰਨੀ ਇਹਨੇ, ਕਹਿੰਦੀ ਵੀ ਸਰੀਕ ਤੋਂ ਨਹੀਂ ਮੰਗਣਾ, ਉਹ ਚਾਰ ਰੱਤੀਆਂ ਸੋਨਾ ਮੂੰਹ 'ਚ ਪਾਉਣ ਨੂੰ ਨਹੀਂ ਮਿਲਿਆ। ਜਿਹੜਾ ਕਹਿੰਦਾ ਸੀ ਵੀ ਮੇਰਾ ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲਿਆ, ਕੀ ਲੈ ਗਿਆ ਫਿਰ। ਇਸ ਕਰਕੇ ਨਾਸਮਾਨ ਹੈ ਸਭ ਕੁਛ, ਅਸਥਾਈ ਦੇ ਕੇ ਫਰਮਾਉਂਦੇ ਹਨ ਜੀ।
ਇੱਕ ਲੱਖ ਪੂਤ ਸਵਾ ਲੱਖ ਨਾਤੀ।
ਜਿਸ ਰਾਵਣ ਦੇ ਘਰ ਉਹਦਾ ਇੱਕ ਲੱਖ ਪੁੱਤਰ ਸਵਾ ਲੱਖ ਨਾਤੀ, ਨਾਤੀ ਨਾਮ ਪੋਤਰੇ ਦਾ, ਐਡੀ ਫੌਜ ਸੀ ਇਹਦੀ, ਆਪ ਬਰਮਾ ਤੋਂ ਬਰ ਲੈ ਕੇ ਪ੍ਰਾਪਤ ਕੀਤੇ ਸੀ ਇਸ ਨੇ, ਵੱਡਾ ਪਰਿਵਾਰ ਸੀ ਇਸ ਦਾ।
ਤੇ ਰਾਵਣ ਘਰ ਦੀਆ ਨਾ ਬਾਤੀ।
ਉਸ ਰਾਵਣ ਦੇ ਘਰ ਅੱਜ ਨਾ ਕੋਈ ਦੀਆ ਜਗਦਾ ਸੀ, ਤੇ ਨਾ ਕੋਈ ਬੱਤੀ ਜਗਾਉਣ ਵਾਲਾ ਸੀ, ਭਾਵ ਨਾ ਦੀਵਾ ਸੀ ਨਾ ਦੀਵੇ ਦੇ ਵਿੱਚ ਕੋਈ ਬੱਤੀ ਸੀ, ਗੁਲੇ ਹੋ ਗਿਆ ਸਾਰਾ ਕੁਛ। ਇਸ ਕਰਕੇ ਕੁਛ ਵੀ ਨਹੀਂ ਸੀ ਰਿਹਾ, ਉਸ ਦਾ ਨਾਸ ਹੋ ਗਿਆ ਸਭ ਕੁਛ।
ਚੰਦ ਸੂਰਜ ਜਾ ਕੇ ਤਪਤ ਰਸੋਈ।
ਤੇ ਚੰਦਰਮਾ ਸੂਰਜ ਦੇਵਤਾ ਜਿਸ ਰਾਵਣ ਦੇ ਘਰ ਰਸੋਈਏ ਤਪਤ ਗਰਮ ਕਰਦੇ ਸੀ, ਰਸੋਈ ਭੋਜਨ ਬਣਾਉਂਦੇ ਸੀ, ਇਹਨਾਂ ਦੇ ਅਧਕਸ਼ ਦੇਵਾਂ ਦੀ ਗੱਲ ਹੈ। ਅਤੇ ਜਿਹੜੇ ਬਸੰਤਰ ਦੇਵਤਾ ਹੈ ਅਗਨੀ।
ਬੈਸੰਤਰ ਜਾ ਕੇ ਕੱਪੜੇ ਧੋਈ।
ਬਸੰਤਰ ਅਗਨ ਦੇਵਤਾ ਜਿਹੜਾ ਉਹ ਰਾਵਣ ਦੇ ਘਰ ਕੱਪੜੇ ਧੋਈ ਧੋਂਦਾ ਸੀ। ਹੁਣ ਅੱਜ ਕੱਲ੍ਹ ਦੇ ਤਰਕਵਾਦੀ ਕਹਿੰਦੇ ਆ, ਕਹਿੰਦੇ ਜੀ ਅੱਗ ਕੱਪੜੇ ਧੋਂਦੀ ਸੀ, ਅੱਗ ਫਿਰ ਉਹਨੂੰ ਫੂਕਦੀ ਨਹੀਂ ਸੀ, ਅੱਗ ਤਾਂ ਫੂਕ ਕੇ ਰੱਖ ਦੂਗੀ, ਉਹਨੂੰ ਕਿਵੇਂ ਕੱਪੜੇ ਧੋ ਦੂਗੀ। ਇਹ ਮੂਰਖਪਣੇ ਦਾ ਭਾਵ ਹੈ ਇਹ। ਇਹਨਾਂ ਦੇ ਅਧਕਸ਼ ਦੇਵਤੇ ਨੇ, ਅਗਨੀ ਦੇ ਉੱਤੇ ਇੱਕ ਦੇਵਤਾ ਜਿਉਂਦਾ ਜਾਗਦਾ, ਉਹ ਫੜੇ ਹੋਏ ਸੀ ਉਹਨੇ। ਆਹ ਜਿਹੜੀ ਅੱਗ ਬਲਦੇ ਚੁੱਲ੍ਹੇ 'ਚ ਇਹ ਥੋੜੀ ਫੜੀ ਹੋਈ ਸੀ, ਵਰਨ ਦੇਵਤਾ ਫੜਿਆ ਹੋਇਆ ਸੀ, ਚੰਦਰਮਾ ਦਾ ਦੇਵਤਾ, ਸੂਰਜ ਦੇਵਤਾ, ਇਹ ਫੜੇ ਹੋਏ ਸੀ। ਖੈਰ ਇਹ ਤੋਂ ਇਲਾਵਾ ਵੀ ਜੇ ਉਸ ਤਰ੍ਹਾਂ ਦੀ ਇਹਨੂੰ ਵਿਚਾਰ ਦੁਆਰਾ ਸਮਝੀਏ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕਪੜੇ ਧੋਈ, ਜਿਸ ਰਾਵਣ ਦੇ ਘਰ ਚੰਦਰਮਾ ਤੇ ਸੂਰਜ ਕੁਦਰਤੀ ਤੌਰ ਤੇ ਇਹ ਬ੍ਰਹਿਮੰਡ ਵਿੱਚ ਪ੍ਰਕਾਸ਼ ਰਹੇ ਨੇ, ਵੈਸੇ ਉਹਨਾਂ ਦੀ ਗੱਲ ਨਹੀਂ ਹੈ ਇੱਥੇ। ਇਹ ਹਿੰਦੂਆਂ ਦੀ ਮਨਤ ਮਤੌਣ ਅਨੁਸਾਰ ਦੇਵਤਿਆਂ ਦੇ ਵਿੱਚੋਂ ਦੇਵਤੇ ਨੇ, ਇਉਂ ਬਸੰਤਰ ਦੇਵ ਜਿਵੇਂ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਇਹ ਸਭ ਦੇਵਤੇ ਨੇ, ਇਹਨਾਂ ਦਾ ਵੀ ਨਾਮ ਹੈ। ਜਿਵੇਂ ਅੱਗ ਨੂੰ ਵੀ ਬਸੰਤਰ ਕਹਿੰਦੇ, ਉਹ ਦੇਵਤਾ ਵੀ ਬਸੰਤਰ ਹੈ। ਪਾਣੀ ਨੂੰ ਪਾਣੀ ਕਹਿੰਦੇ ਨੇ, ਉਹ ਵਰਣ ਦੇਵਤਾ ਵੀ ਪਾਣੀ ਹੈ, ਉਹ ਫੜੇ ਹੋਏ ਸੀ। ਚੰਦਰਮਾ ਤੇ ਸੂਰਜ ਇਹਨਾਂ ਦੇ ਅਗਨ ਤੇ ਅਧਿਕਸ਼ ਅਭਿਮਾਨੀ ਦੇਵਤ ਰਾਵਣ ਨੇ ਫੜ ਕੇ ਕਾਮੇ ਰੱਖੇ ਹੋਏ ਸੀ। ਇਹਦਾ ਹੁਣ ਅਨਵੇਈ ਤੋਂ ਅਨੁਸਾਰ ਇਸ ਤਰ੍ਹਾਂ ਵੀ ਅਰਥ ਬਣਦਾ ਹੈ, ਬੈਸੰਤਰ ਜਾ ਕੇ ਤਪਤ ਰਸੋਈ, ਅੱਖਰਾਂ ਨੂੰ ਐਂ ਤੋੜ ਕੇ ਲੈਣਾ ਹੈ। ਅਗਨੀ ਜਿਹੜੀ ਰਸੋਈ ਬਣਾਉਂਦੀ ਸੀ, ਚੰਦ ਸੂਰਜ ਜਾ ਕੇ ਕੱਪੜੇ ਧੋਈ, ਚੰਦ ਸੂਰਜ ਕੱਪੜੇ ਧੋਂਦੇ ਸੀ। ਪਾਠ ਨਹੀਂ ਅਕਣ ਕਰਨਾ, ਅਰਥ ਕਰਨ ਵੇਲੇ ਇਸ ਤਰ੍ਹਾਂ ਹੋ ਸਕਦਾ। ਇਉਂ ਰਾਵਣ ਦੇ ਘਰ ਬਸੰਤਰ ਦੇਵਤਾ ਰਸੋਈ ਪਾਉਂਦਾ ਸੀ, ਭੋਜਨ ਤਿਆਰ ਕਰਦਾ ਸੀ। ਚੰਦਰਮਾ ਸੂਰਜ ਰਾਵਣ ਦੇ ਵਸਤਰ ਧੋਂਦੇ ਸੀ। ਰਾਵਣ ਦੇ ਅਸਲ ਦੇ ਵਿੱਚ ਜਿਹਨੂੰ ਹੁਣ ਸਾਇੰਸ ਕਹਿੰਦੇ ਆ, ਉਸ ਵੇਲੇ ਬਹੁਤ ਵੱਡੀ ਸਾਇੰਸ ਸੀ ਤੇ ਅੱਜ ਕੱਲ੍ਹ ਵਰਗੀ ਨਾਲ ਇਹਦੇ ਨਾਲ ਕਿਤੇ ਉੱਪਰ ਸੀ। ਉਹ ਇਹੋ ਜਿਹੇ ਆਲੇ ਬਣਾਏ ਹੋਏ ਸੀ, ਚੰਦਰ ਦੀ ਰੋਸ਼ਨੀ ਨਾਲ ਰਸੋਈ ਪੱਕਦੀ ਸੀ, ਸੂਰਜ ਦੀ ਰਸੋਈ ਨਾਲ ਰੋਸ਼ਨੀ ਪੱਕਦੀ ਸੀ। ਆ ਜਿਹੜੇ ਹੁਣ ਕਈ ਤਰ੍ਹਾਂ ਦੇ ਸੂਰਜ ਦੀ ਜਿਹੜੀ ਰੋਸ਼ਨੀ ਨੂੰ ਇਕੱਠੀ ਕਰਕੇ ਆ ਕਿੰਨੇ ਕੁ ਥਾਂ ਥਾਂ ਤੇ ਬਿਜਲੀ ਨਹੀਂ ਪੈਦਾ ਕੀਤੀ ਜਾਂਦੀ। ਇਹ ਉਸ ਵੇਲੇ ਵੀ ਸੀ ਇਸ ਤਰ੍ਹਾਂ ਦਾ ਸਾਧਨ, ਉਹਦੇ ਨਾਲ ਰਸੋਈ ਪਕਾ ਰਿਹਾ ਸੀ। ਤੇ ਇਹ ਵੀ ਇਹਦਾ ਅਰਥ ਹੈ। ਰਾਵਣ ਐਡਾ ਵੱਡਾ ਹੁਨਰਵਾਨ ਸੀ, ਪਰ ਇਹ ਰਾਵਣ ਸਾਧ ਜੀ ਤੇ ਇੰਨੇ ਹੁਨਰਾਂ ਦੇ ਸਮੇਤ ਸਭ ਕੁਛ ਇਹਦੇ ਪਰਿਵਾਰ ਦੇ ਸਮੇਤ ਨਾਸ ਹੋ ਗਿਆ। ਇਹ ਕਿਹਾ ਜਾਂਦਾ ਕਹਿੰਦੇ ਕੈਰਵਾਂ ਪਾਂਡਵਾਂ ਤੱਕ ਇਹ ਮਹਾਂਭਾਰਤ ਦੇ ਯੁੱਧ ਜਿੰਨਾ ਚਿਰ ਨਹੀਂ ਸੀ ਹੋਇਆ ਉਹਨਾਂ 'ਚ ਇਹ ਤਕਨੀਕ ਹੈਗੀ ਸੀ। ਇਹ ਹੁਨਰ ਵਾਲੇ ਲੋਕ ਕਹਿੰਦੇ ਉਹ ਮਹਾਂਭਾਰਤ ਦੇ ਜੰਗ ਵਿੱਚ ਮਾਰੇ ਗਏ, ਉਹ ਸਾਇੰਸ ਸਾਰੀ ਖਤਮ ਹੋ ਗਈ ਉੱਥੇ ਆ ਕੇ, ਉਦੋਂ ਬਾਅਦ ਦੁਬਾਰੇ ਹੌਲੀ ਹੌਲੀ ਜਮੀ ਹੈ। ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਫਰਮਾਨ ਕੀਤਾ, ਰਾਵਣ ਹੰਕਾਰ ਦੇ ਕਹਿੰਦਾ ਸੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਹੈ, ਚੌਰ ਚੰਦਰੰ ਕਰੰ ਸ਼ਤਰ ਸੂਰੰ ਤਰੰ ਵੇਦ ਬਰਮਾ ਰਰੰ ਦੁਆਰ ਮੇਰੇ ਪਾਕ ਪਾਕ ਕਰੂੰ ਨੀਰ ਬਰਨੰ ਭਰੰ ਜਛ ਵਿਦਿਆ ਤਰੰ ਕੀਨ ਚੇਰੇ। ਪਾਕ ਰਸੋਈ, ਪਾਕ ਪਾਵਕ ਕਰੰ ਨੀਰ ਵਰਨੰ ਭਰੰ ਜਛ ਵਿਦਿਆ ਤਰੰ ਕੀਨ ਚੇਰੇ। ਐਡਾ ਬੜਾ ਬਲਵਾਨ ਸੀ ਇਹ।
ਗੁਰਮਤ ਰਾਮੈ ਨਾਮ ਬਸਾਈ,
ਲੋਹੀ ਇਸ ਕਰਕੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਰਾਮ ਪਰਮੇਸ਼ਰ ਦੇ ਤਾਈ ਜਿਹੜਾ ਰਮਿਆ ਹੋਇਆ ਹਿਰਦੇ ਚ ਵਸਾਈ, ਵਸਾਉਣਾ ਕਰ
ਅਸਥਿਰ ਰਹਿ ਨਾ ਕਤੂੰ ਜਾਈ।
ਇੱਕ ਪਰਮੇਸ਼ਰ ਦਾ ਨਾਮ ਹੈ ਸਦਾ ਸਥਿਰ ਰਹਿਣ ਵਾਲਾ ਹੈ, ਜੋ ਕਤੂੰ ਕਿਤੇ ਵੀ ਨਹੀਂ ਜਾਂਦਾ। ਜਿਸ ਨਾਮ ਦੇ ਹਿਰਦੇ ਚ ਵਸਣ ਕਰਕੇ ਮਨ ਚ ਸਥਿਤ ਹੋ ਜਾਂਦਾ ਹੈ, ਨਾਮ ਹਿਰਦੇ ਚ ਵਸੂਗਾ, ਨਾਮ ਮਨ ਵੀ ਟਿਕ ਜਾਂਦਾ ਹੈ, ਸੰਕਲਪਾਂ ਵਿਕਲਪ ਕਿਧਰੇ ਨਹੀਂ ਜਾਂਦਾ, ਫਿਰ ਕਤੂੰ ਨਾ ਜਾਈ, ਮਨ ਦੌੜਦਾ ਨਹੀਂ ਹੈ।
ਕਹਿਤ ਕਬੀਰ ਸੁਣੋ ਰੇ ਲੋਈ,
ਕਬੀਰ ਸਾਹਿਬ ਜੀ ਕਹਿੰਦੇ ਹੇ ਲੋਈ ਸੁਣਨਾ ਕਰ,
ਰਾਮ ਨਾਮ ਬਿਨ ਮੁਕਤ ਨਾ ਹੋਈ।
ਰਮੇ ਹੋਏ ਰਾਮ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕਹਿੰਦੇ ਮੁਕਤੀ ਨਹੀਂ ਹੋਣੀ ਹੈ, ਇਸ ਕਰਕੇ ਨਾਮ ਦਾ ਜਾਪ ਹੀ ਕਰਨਾ ਚਾਹੀਦਾ। ਰਾਮ ਨਾਮ ਬਿਨ ਮੁਕਤ ਨਾ ਹੋਈ, ਨਾਨਕ ਕਹਿ ਵਿਚਾਰਾ, ਇਸੇ ਪ੍ਰਕਾਰ ਦੀ ਅੰਤਰੀ ਭਾਵ ਵੀ ਹੈ ਇਸਦਾ।
ਲੰਕਾ ਸਾ ਕੋਟ ਸਮੁੰਦਰ ਸੀ ਖਾਈ,
ਲੰਕਾ ਸਾ ਤੇ ਉਹ ਸਾ ਦਾ ਅਰਥ ਜਿਹਾ, ਲੰਕਾ ਜਿਹਾ ਸਰੀਰ ਰੂਪੀ ਕੋਟ ਕਿਲਾ ਹੈ ਭਾਈ ਆਪਣਾ, ਇਹ ਸਮੁੰਦਰ ਸੀ ਜਿਹੀ ਮਾਇਆ ਰੂਪੀ ਖਾਈ ਬਣੀ ਹੋਈ ਹੈ। ਮਾਇਆ ਜਲ ਖਾਈ, ਇਹ ਜਿਹੜੀ ਹੈ ਮਾਇਆ ਜਲ ਖਾਈ, ਪਾਣੀ ਘਰ ਬੰਦ ਆ, ਸਤ ਕੇ ਆਸਣ ਪੁਰਖ ਰਹਿ। ਸੋ ਇਸ ਕਰਕੇ ਨਾ ਤੇਹ ਰਾਵਣ
ਘਰ ਖਬਰ ਨਾ ਪਾਈ।
ਇਸ ਦੇਹ ਦਾ ਰਾਵਣ ਕੌਣ ਹੈ? ਹੰਕਾਰ, ਹੰਕਾਰ ਕਰਦੇ ਨੇ, ਇਹ ਦੇਹ ਦਾ ਹੰਕਾਰ ਕਰਦੇ ਹੈ, ਤੇ ਉਹਨਾਂ ਨੇ ਪਰਮੇਸ਼ਰ ਦੇ ਘਰ ਸਰੂਪ ਦੀ ਖਬਰ ਨਹੀਂ ਪਾਉਣਾ ਕੀਤੀ, ਜਿਹੜਾ ਦੇਹ ਦਾ ਹੰਕਾਰ ਕਰਦੇ ਨੇ।
ਕਿਆ ਮੰਗ ਕਿਛ ਥਿਰ ਨਾ ਰਹਾਈ,
ਇਸ ਲਈ ਮੈਂ ਕੀ ਪਦਾਰਥ ਨੇ ਉਹਨਾਂ ਵਿੱਚੋਂ ਕੀ ਮੰਗੀਏ, ਕਿਉਂਕਿ ਇਹਨਾਂ ਚ ਕੁਝ ਵੀ ਥਿਰ ਸਥਿਰ ਨਹੀਂ ਰਹਿਣ ਵਾਲਾ ਹੈ।
ਦੇਖਤ ਨੈਣ ਚੱਲਿਓ ਜਗ ਜਾਈ,
ਦੇਖਤ ਦ੍ਰਿਸ਼ਟਾ ਰੂਪ ਪਰਮੇਸ਼ਰ ਉਹ ਸਾਰਿਆਂ ਦੇ ਵਿੱਚ ਅਚਲ ਰਹਿਣ ਵਾਲਾ ਹੈ, ਨੇਤਰਾਂ ਨਾਲ ਦਿਸਣ ਵਾਲਾ ਜਗ ਸੰਸਾਰ ਇਹ ਨਾਸ ਹੋਣ ਵਾਲਾ ਹੈ। ਦੇਖਤ ਨੈਣ ਚੱਲਿਓ ਜਗ ਜਾਈ, ਜਦੋਂ ਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਦੇਖ ਲਵਾਂਗੇ, ਤਦ ਸੰਸਾਰ ਦੀ ਸੱਤਿਆ ਪ੍ਰਤੀਤੀ ਚਲੀ ਜਾਵੇਗੀ। ਫਿਰ ਅਸਥਾਈ ਦੇ ਕੇ ਕਹਿੰਦੇ ਨੇ
ਇੱਕ ਲੱਖ ਪੂਤ ਸਵਾ ਲੱਖ ਨਾਤੀ।
ਹੰਕਾਰੀ ਪੁਰਸ਼ ਦੀ ਸੰਤਾਨ ਵੀ ਹੰਕਾਰੀ ਹੁੰਦੀ ਹੈ, ਹੰਕਾਰੀ ਪੁਰਸ਼ ਦੀ ਸੰਤਾਨ ਵੀ ਉਹ ਜੀ ਹੁੰਦੀ ਹੈ। ਪੁੱਤਰ ਕਹਿੰਦਾ ਜੇ ਮੈਨੂੰ ਲੱਖ ਰੁਪਇਆ ਦੇਗਾ ਤਾਂ ਤੂੰ ਮੇਰਾ ਬਾਪੂ ਹੈ, ਨਹੀਂ ਤਾਂ ਕੁਛ ਨਹੀਂ ਲੱਗਦਾ। ਪੋਤਰਾ ਕਹਿੰਦਾ ਮੈਨੂੰ ਸਵਾ ਲੱਖ ਦੇ, ਮੈਂ ਤੇਰਾ ਪੋਤਰ ਹੈ, ਨਹੀਂ ਤੂੰ ਮੇਰਾ ਕੁਛ ਨਹੀਂ ਲੱਗਦਾ ਹੈ।
ਤੇ ਰਾਵਣ ਘਰ ਦੀਆ ਨਾ ਬਾਤੀ,
ਇਹ ਤਾਂ ਸਾ ਸੀ ਨਾਤੀ ਪੋਤਰਾ ਦਾ ਨਾਮ ਹੈ, ਨਾਤੀ ਪੋਤਰਾ ਵੀ ਤਾਂ ਤੇਰੇ ਪੋਤਰੇ ਅਖਵਾਵਾਂਗੇ ਤੇ ਉਸ ਰਾਵਣ ਦੇ। ਤੇ ਰਾਵਣ ਘਰ ਦੀਆ ਨਾ ਬਾਤੀ, ਤੇ ਉਸ ਰਾਵਣ ਦੀ ਨਿਆਈ ਹੰਕਾਰੀ ਪੁਰਖਾਂ ਦੇ ਅੰਤਸਕਰ ਰੂਪੀ ਘਰ ਵਿਚ ਗਿਆਨ ਰੂਪੀ ਦੀਵਾ ਨਹੀਂ ਜਗਦਾ ਹੈ, ਪ੍ਰੇਮ ਰੂਪੀ ਬੱਤੀ ਵੀ ਨਹੀਂ ਹੈ ਉਹਦੇ ਵਿਚ। ਹੁਣ ਅੱਗੇ ਸੰਤ ਮਹਾਤਮਾ ਦੀ ਅਵਸਥਾ ਬਾਰੇ ਦੱਸਦੇ ਨੇ।
ਚੰਦ ਸੂਰਜ ਜਾ ਕੇ ਤਪਤ ਰਸੋਈ,
ਸੰਤ ਜਨਾਂ ਨੂੰ ਚੰਦਰਮਾ ਬੱਤ ਵੈਰਾਗ ਚੜਿਆ ਰਹਿੰਦਾ, ਜਿਵੇਂ ਆਕਾਸ਼ ਵਿਚ ਚੰਦਰਮਾ ਚੜਦਾ ਉਹਨੇ ਹਿਰਦੇ ਰੂਪੀ ਆਕਾਸ਼ ਵਿਚ ਵੈਰਾਗ ਰਹਿੰਦਾ ਹੈ। ਸੂਰਜ ਬੱਤ ਬ੍ਰਹਮ ਗਿਆਨ ਦਾ ਤਪਸ਼ ਪ੍ਰਕਾਸ਼ ਹੋਇਆ ਰਹਿੰਦਾ ਹੈ। ਚੰਦ ਸੂਰਜ ਜਾ ਕੇ ਤਪਤ ਰਸੋਈ, ਅਤੇ ਸਰੂਪ ਦੀ ਰਸੋਈ ਰਸ ਓਈ, ਰਸ ਆਨੰਦ ਨੂੰ ਓਈ, ਉਹ ਸੰਤ ਮਹਾਤਮਾ ਹੀ ਜਾਣਦੇ ਹਨ, ਹੋਰ ਨੀ ਕੋਈ ਜਾਣਦਾ।
ਬੈਸੰਤਰ ਜਾ ਕੇ ਕੱਪੜੇ ਧੋਏ,
ਬੈਸੰਤਰ ਅੱਗ ਦੀ ਨਿਆਈ ਤਮੋਗੁਣੀ ਕ੍ਰੋਧੀ ਆਦਮੀ, ਸੰਤ ਜਨਾਂ ਦੀ ਨਿੰਦਿਆ ਕਰਕੇ ਤੇ ਉਹਨਾਂ ਦੇ ਅੰਤਸਕਰ ਰੂਪੀ ਵਸਤਰ ਦੇ ਮੈਲ ਧੋਂਦੇ ਹਨ, ਨਿੰਦਕ ਹਮਰੇ ਕੱਪੜੇ ਧੋਏ ਉਹ ਧੋਂਦੇ ਹਨ।
ਗੁਰਮਤ ਰਾਮੇ ਨਾਮ ਵਸਾਈ,
ਗੁਰਮਤ ਗੁਰਾਂ ਦੀ ਸਿੱਖਾਂ ਨੂੰ ਧਾਰਨ ਕਰਕੇ ਰਾਮੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿਚ ਵਸਾਉਂਦੇ ਹਨ ਸੰਤ ਜਨ।
ਅਸਥਿਰ ਰਹੇ ਨਾ ਕਤੋਂ ਜਾਏ,
ਸੰਤ ਜਨਾਂ ਦਾ ਮਨ ਹਰ ਵਕਤ ਪਰਮੇਸ਼ਰ ਵਿਚ ਅਸਥਿਰ ਰਹਿੰਦਾ, ਅਸਥਿਰ ਦਨ ਸਥਿਤ ਰਹਿੰਦਾ ਹੈ, ਮਾਇਆ ਆਦਿ ਚੇਤਨੀ ਵਿਚ ਕਤੋਂ ਕਿਤੇ ਵੀ ਨਹੀਂ ਜਾਂਦਾ ਹੈ।
ਕਹਿਤ ਕਬੀਰ ਸੁਣੋ ਰੇ ਲੋਈ,
ਹੁਣ ਸਾਧ ਸਿੰਘ ਜੀ ਕਬੀਰ ਸਾਹਿਬ ਸ਼ਬਦ ਦੀ ਸਮਾਪਤੀ ਕਰਦੇ ਹੈ। ਕਬੀਰ ਜੀ ਕਥਨ ਕਰਦੇ ਨੇ ਕਿ ਹੇ ਲੋਈ, ਲੋਈ ਦਾ ਅਰਥ ਕੀ ਹੈ? ਪ੍ਰਕਾਸ਼ ਰੂਪ। ਇੱਥੇ ਉਹ ਲੋਈ ਨਹੀਂ ਹੈ ਹੁਣ, ਪ੍ਰਕਾਸ਼ ਰੂਪ ਅਭਾਸ਼ ਬਿਰਤੀ ਵਾਲੇ ਪੁਰਖੋ, ਇਹ ਅੰਤਰੀ ਭਾਵ ਆ ਗਿਆ। ਤੇ ਹੇ ਲੋਈ ਪ੍ਰਕਾਸ਼ ਰੂਪ ਅਭਾਸ਼ ਬਿਰਤੀ ਵਾਲੇ ਪੁਰਖੋ, ਜਾਂ ਫਿਰ ਸੰਸਾਰ ਦੀ ਲੋਈ ਲੋਕੋ, ਸੁਣੋ ਸੁਣਨਾ ਕਰੋ ਤੁਸੀਂ।
ਰਾਮ ਨਾਮ ਬਿਨ ਮੁਕਤ ਨਾ ਹੋਏ,
ਰਾਮ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਹੋਈ ਨਹੀਂ, ਅੱਜ ਤੱਕ ਨਾ ਹੋਏਗੀ। ਇਸ ਕਰਕੇ ਨਾਮ ਜਪੋ, ਨਾਮ ਜਪਣ ਵਾਸਤੇ ਮਨੁੱਖਾ ਸਰੀਰ ਮਿਲਿਆ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ, ਉਹਾਂ ਨਾਮ ਤੇਰੇ ਸੰਗ ਸਹਾਈ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਆਓ ਇੱਥੇ ਹੀ ਸਮਾਪਤੀ ਹੈ, ਇਸ ਕਰਕੇ ਇੱਥੇ ਹੀ ਸਮਾਪਤੀ ਕੀਤੀ ਜਾਂਦੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਜਿੰਨੀਆਂ ਵੀ ਗੁਰਮੁਖ ਰੂਹਾਂ ਮਾਈ ਭਾਈ ਆਏ ਹੋ, ਇਹ ਜ਼ਿੰਦਗੀ ਬੇਕਾਰ ਜਾਂਦੀ ਜਾਂਦੀ ਨੂੰ ਇੱਕ ਬੰਨਾ ਲਾਇਆ, ਇੰਨਾ ਘੰਟਾ ਡੇਢ ਘੰਟਾ ਇਹ ਜ਼ਿੰਦਗੀ ਰੁਕ ਗਈ ਆ, ਉਨੀ ਮਤਲਬ ਵਿਅਰਥ ਨਹੀਂ ਗਈ ਹੈ, ਇਹ ਸਵਾਸ ਸਫਲੇ ਹੋ ਗਏ। ਗੁਰੂ ਕਿਰਪਾ ਕਰੇ, ਆਓ ਇੱਥੇ ਹੀ ਸਮਾਪਤੀ ਹੈ ਜੀ।
ਕਹਿਤ ਕਬੀਰ ਸੁਣੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।